ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਮੈਂ ਰਣਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੇ ਅੱਜ ਵੀਰਵਾਰ ਦਾ ਦਿਨ ਹੋ ਚੁੱਕਾ ਆ ਤੇ ਅੱਜ 14 ਫਰਵਰੀ ਵੀ ਹੈਗੀ ਆ, 2019 ਦਾ ਦਿਨ ਹੈਗਾ ਆ ਤੇ ਕਹਿਣ ਨੂੰ ਅੱਜ ਪ੍ਰੇਮੀਆਂ ਦਾ ਦਿਨ ਵੀ ਹੈਗਾ ਆ, ਵੈਲੰਟਾਈਨ ਡੇ। ਤੇ ਜੇ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ ਅੱਜ 2 ਫੱਗਣ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈਗਾ, ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤੇ 2075 ਦਾ ਅੱਜ ਜਿਹੜਾ ਦਿਨ ਆ ਉਹ ਹੈਗਾ ਆ। ਤੇ ਖੈਰ ਦੋਸਤੋ, ਗਰਮੀਆਂ ਦੇ ਦਿਨ ਜਿਹੜੇ ਆ ਉਹ ਚੱਲ ਰਹੇ ਆ, ਖਾਸ ਤੌਰ ਤੇ ਬ੍ਰਿਸਬੇਨ ਦੇ ਵਿੱਚ ਕਾਫੀ ਗਰਮੀ ਜਿਹੜੀ ਆ ਲਾਸਟ ਵੀਕ ਦੇ ਵਿੱਚ ਪਈ ਆ, ਤੇ ਥੋੜਾ ਜਿਹਾ ਇਸ ਅਗਲਾ ਜਿਹੜਾ ਵੀਕ ਆ ਆਉਣ ਵਾਲਾ ਥੋੜਾ ਜਿਹਾ ਰਿਲੈਕਸ ਜਿਹਾ ਰਹਾਂਗੇ। 30 ਤੋਂ ਥੱਲੇ ਥੱਲੇ ਵੈਸੇ ਟੈਂਪਰੇਚਰ ਜਿਹੜਾ ਆ ਰਹਿਣਾ ਆ, ਤੇ ਲਾਸਟ ਵੀਕ ਤਾਂ ਇਹ 35-36 ਦੇ ਕਰੀਬ ਜਿਹੜਾ ਆ ਬਣਿਆ ਰਿਹਾ ਆ। ਤੇ ਮੌਸਮ ਦੀ ਜੇ ਆਪਾਂ ਗੱਲ ਕਰੀਏ ਤੇ ਸਿਡਨੀ ਦੇ ਵਿੱਚ ਇਸ ਵੇਲੇ 18.1 ਡਿਗਰੀ ਦਾ ਟੈਂਪਰੇਚਰ ਜਿਹੜਾ ਹੈਗਾ ਆ, ਤੇ ਇਹ ਅੱਜ ਵੱਧ ਤੋਂ ਵੱਧ 25 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ। ਥੋੜੀ ਜਿਹੀ ਬੱਦਲਬਾਈ ਵੀ ਬਣੀ ਰਹਿਣੀ ਆ। ਮੈਲਬੋਰਨ ਕੁਛ ਦਿਨਾਂ ਤੋਂ ਠੰਡਾ ਚੱਲ ਰਿਹਾ ਆ, 13.2 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਹੈਗਾ ਤੇ ਮੈਕਸੀਮਮ 23 ਡਿਗਰੀ ਦਾ ਟੈਂਪਰੇਚਰ ਜਿਹੜਾ ਹੈਗਾ। ਤੇ 23 ਡਿਗਰੀ ਦਾ ਟੈਂਪਰੇਚਰ ਜੇ ਆਪਾਂ ਕਹੀਏ ਤੇ ਬਹੁਤ ਸੁਹਾਵਣਾ ਜਿਹੜਾ ਮੌਸਮ ਹੈ ਮੈਲਬੋਰਨ ਵਾਲਿਆਂ ਕੋਲ ਹੈਗਾ, ਉੱਥੇ ਬੱਦਲਬਾਈ ਬਣਨ ਦੀ ਸੰਭਾਵਨਾ ਜਿਹੜੀ ਹੈਗੀ ਆ। ਤੇ ਸਾਡੇ ਇੱਥੇ 26.6 ਡਿਗਰੀ ਦਾ ਟੈਂਪਰੇਚਰ ਜਿਹੜਾ ਬਣਿਆ ਹੋਇਆ ਆ ਤੇ ਮੈਕਸੀਮਮ 31 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਿਹੜੀ ਅੱਜ ਦੱਸੀ ਗਈ ਆ। ਵੈਸੇ ਦੱਸਿਆ ਇਹ ਵੀ ਗਿਆ ਵੀ 2 ਕੁ ਵਿਛਾੜਾਂ ਜਿਹੜੀਆਂ ਆ ਉਹ ਮੀਂਹ ਦੀਆਂ ਵੀ ਪੈ ਸਕਦੀਆਂ। ਪਰਥ ਦੇ ਵਿੱਚ 16.5 ਡਿਗਰੀ ਦਾ ਟੈਂਪਰੇਚਰ ਤੇ ਮੈਕਸੀਮਮ 29 ਡਿਗਰੀ ਦਾ ਜਾਣਾ ਆ ਟੈਂਪਰੇਚਰ। ਵੈਸੇ ਸਾਫ਼ ਜਿਹੜੀ ਮੌਸਮ ਰਹਿਣਾ ਅੱਜ। ਤੇ ਐਡੀਲੇਡ ਦੇ ਵਿੱਚ 13.4 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ ਅੱਜ 25 ਡਿਗਰੀ ਤੱਕ ਜਾਣਾ ਆ, ਉੱਥੇ ਵੀ ਅੱਜ ਮੌਸਮ ਜਿਹੜਾ ਸਾਫ਼ ਰਹੇਗਾ। ਹੋਬਾਰਟ ਦੇ ਵਿੱਚ 15.4 ਡਿਗਰੀ ਦਾ ਟੈਂਪਰੇਚਰ ਹੈਗਾ ਆ ਤੇ ਮੈਕਸੀਮਮ 21 ਡਿਗਰੀ ਜਿਹੜਾ ਆ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ। ਤੇ ਵੈਸੇ ਉਦਾਂ ਮੀਂਹ ਦੀ ਸੰਭਾਵਨਾ ਜਿਹੜੀ ਆ ਉਹ ਵੀ ਜਿਹੜੀ ਆ ਦੱਸੀ ਗਈ ਆ। ਨਾਲ ਕੈਨਬਰਾ ਦੇ ਵਿੱਚ ਜਿਹੜਾ 9.5 ਡਿਗਰੀ ਦਾ ਹੁਣ ਜਿਹੜਾ ਟੈਂਪਰੇਚਰ ਆ ਉਹ ਚੱਲ ਰਿਹਾ ਆ ਤੇ ਮੈਕਸੀਮਮ 27 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਿਹੜੀ ਹੈਗੀ ਆ। ਤੇ ਡਾਰਬਨ ਦੇ ਵਿੱਚ 28.5 ਡਿਗਰੀ ਦਾ ਟੈਂਪਰੇਚਰ ਹੈਗਾ ਆ ਤੇ ਗਰਮ ਰਹਿਣਾ ਆ, ਮੈਕਸੀਮਮ 33 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ। ਤੇ ਦੋਸਤੋ, ਇਹ ਗੱਲਬਾਤ ਜਿਹੜੀ ਆਪਾਂ ਮੌਸਮ ਦੀ ਆਸਟ੍ਰੇਲੀਆ ਦੀ ਕਰ ਰਹੇ ਸੀਗੇ ਤੇ ਅਜੇ ਠੰਡ ਜਿਹੜੀ ਆ ਉਹ ਇੰਡੀਆ ਦੇ ਵਿੱਚ ਚੱਲ ਰਹੀ ਆ ਪੰਜਾਬ ਦੇ ਵਿੱਚ। ਤੇ ਮੌਸਮ ਵਿਭਾਗ ਨੇ ਉੱਥੇ ਕਿਹਾ ਵੀ ਸੀਗਾ ਵੀ ਗੜੇਮਾਰੀ ਹੋਣ ਦੀ ਸੰਭਾਵਨਾ ਜਿਹੜੀ ਉਹ ਵੀ ਦੱਸੀ ਗਈ ਆ ਕੁਛ ਕੁ ਦਿਨਾਂ ਦੇ ਵਿੱਚ, ਕਿਉਂਕਿ ਗਰਮੀ ਅਜੇ ਸਰਦੀ ਵਧਣ ਦੇ ਆਸਾਰ ਜਿਹੜੇ ਆ ਉਹ ਹੈਗੇ ਆ। ਵੈਸੇ ਕਹਿਣ ਨੂੰ ਇਹ ਵੀ ਹੈਗਾ ਕਿ ਚਲੋ ਵਧੀਆ ਥੋੜਾ ਜਿਹਾ ਅੱਗੇ ਨੂੰ ਜਾ ਰਹੀ ਆ ਠੰਡ, ਪਰ ਥੋੜੀਆਂ ਗਰਮੀਆਂ ਨੂੰ ਰਹਿਤ ਮਿਲ ਜੂਗੀ ਕਿਉਂਕਿ ਮਾਰਚ ਦੇ ਮਹੀਨੇ ਦੇ ਵਿੱਚ ਕਾਫੀ ਗਰਮੀ ਜਿਹੜੀ ਆ ਹੋਣੀ ਸ਼ੁਰੂ ਹੋ ਜਾਂਦੀ ਆ। ਪਰ ਸ਼ਾਇਦ ਇਸ ਵਾਰ ਲੰਬੀ ਥੋੜੀ ਜਿਹੀ ਸਰਦੀਆਂ ਉੱਥੇ ਜਾਣ ਤੇ ਥੋੜੀ ਜਿਹੀ ਰਹਿਤ ਜਿਹੜੀ ਆ ਉਹ ਮਿਲ ਸਕਦੀ ਆ। ਪਰ ਗਰਮੀਆਂ ਵੀ ਫਿਰ ਤੁਹਾਨੂੰ ਪਤਾ ਹੀ ਆ ਵੀ ਫਿਰ ਸਿਆਲਾਂ ਦੀ ਬੜੀ ਵੇਟ ਬੇਸਬਰੀ ਦੇ ਨਾਲ ਹੁੰਦੀ ਹੈ, ਇਸ ਕਰਕੇ ਉਹਨਾਂ ਨੂੰ ਵੀ ਇੰਜੋਏ ਜਿਹੜਾ ਕਰਨਾ ਚਾਹੀਦਾ। ਮੌਸਮ ਕੋਈ ਵੀ ਹੋਵੇ ਰੁੱਤਾਂ ਬਦਲਦੀਆਂ ਹੋਣੀਆਂ ਚਾਹੀਦੀਆਂ ਤੇ ਇੰਜੋਏ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ। ਤੇ ਖਾਸ ਤੌਰ ਤੇ ਗੀਤ ਸੰਗੀਤ ਜਿਹੜਾ ਆ ਇਹ ਵੀ ਮੌਸਮ ਦੇ ਵਿੱਚ ਬੜਾ ਸਹਾਈ ਜਿਹੜਾ ਆ ਹੁੰਦਾ ਆ ਤੇ ਇਸ ਪ੍ਰੋਗਰਾਮ ਦਾ ਅਹਿਮ ਅੰਗ ਵੀ ਜਿਹੜਾ ਉਹ ਹੁੰਦਾ। ਹਾਂ ਤੇ ਖੈਰ ਆਪਾਂ ਪਹਿਲਾਂ ਇੱਕ ਗੀਤ ਸੰਗੀਤ ਤੋਂ ਸ਼ੁਰੂ ਕਰਦੇ ਹਾਂ, ਗਾਣਾ ਇੱਕ ਸੁਣਦੇ ਹਾਂ ਤੇ ਫਿਰ ਸਾਂਝ ਬਣਾਉਂਦੇ ਹਾਂ। ਤੁਸੀਂ ਸਾਡੇ ਨਾਲ ਸਾਂਝ ਜਿਹੜੀ ਆ ਉਹ ਬਣਾ ਸਕਦੇ ਆ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਜਿਹੜਾ ਆ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਕਰ ਸਕਦੇ ਹੋ। ਹਾਂ ਜੇ ਤੁਸੀਂ ਐਪ ਡਾਊਨਲੋਡ ਕੀਤੀ ਆ ਤਾਂ ਬਹੁਤ ਈਜ਼ੀ ਆ, ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਆ ਉਹ ਕਾਇਮ ਕਰ ਸਕਦੇ ਆ। ਕੋਈ ਵੀ ਮੈਸੇਜ, ਕੋਈ ਵਿਚਾਰ, ਕੋਈ ਵੀ ਸੁਝਾਅ ਜਿਹੜਾ ਦੇਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਸਾਨੂੰ ਦੇ ਸਕਦੇ ਹੋ। ਤੇ ਖੈਰ ਇਹ ਗਾਣਾ ਸੁਣਦੇ ਆ, ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਨਾਲ।
ਸਾਰੀ ਉਮਰ ਗਵਾ ਲਈ ਤੂੰ, ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਮਾਇਆ ਹੈ ਤੋ ਪਲ ਦਿਸ਼ਾਇਆ, ਕਿਉਂ ਕਰੇ ਤੂੰ ਮਾਇਆ ਮਾਇਆ, ਮਾਇਆ ਹੈ ਤੋ ਪਲ ਦਿਸ਼ਾਇਆ, ਫਸ ਕੇ ਇਹਦੇ ਮੋਚ ਹੈ ਕਿਉਂ, ਹੋਸ਼ ਭੁਲਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਨਾ ਰਹੀ ਉਹ ਅੱਖ ਮਸਤਾਨੀ, ਨਾ ਬਚਪਨ ਨਾ ਰਹੀ ਜਵਾਨੀ, ਨਾ ਰਹੀ ਉਹ ਅੱਖ ਮਸਤਾਨੀ, ਆਇਆ ਬੁਢਾਪਾ ਜੋ ਜਾਂਦਾ ਨਹੀਂ ਹਰ ਚਾਲ ਚਲਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਕਰਦੀ ਪਿਆਰ ਵੀ ਬੇਸ਼ੁਮਾਰ ਦੀ ਕਰਦੀ, ਦੁਨੀਆ ਤੈਨੂੰ ਪਿਆਰ ਦੀ ਕਰਦੀ, ਪਿਆਰ ਵੀ ਬੇਸ਼ੁਮਾਰ ਦੀ ਕਰਦੀ, ਬੋਲ ਬੋਲ ਕੇ ਕੌੜੇ ਕੰਗ ਦੁਸ਼ਮਨ ਬਣਾ ਲਈ ਤੂੰ, ਜਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਜਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ, ਸਾਰੀ ਉਮਰ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਹਾਂ ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜਿਵੇਂ ਕਿ ਤੁਸੀਂ ਸੁਣੇ ਲਿਆ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਜਿਹੜਾ ਸਾਡਾ ਇਹ ਪ੍ਰਸਾਰਿਤ ਕੀਤਾ ਜਾਂਦਾ ਆ। ਤੇ ਅੱਜ ਦੋਸਤੋ ਆਪਾਂ ਵੈਲੈਂਟਾਈਨ ਤੋਂ ਸ਼ੁਰੂ ਕਰਦੇ ਹਾਂ। ਵੈਸੇ ਤਾਂ ਮੈਂ ਪਿਛਲੇ ਸਾਲ ਵੀ ਬਹੁਤ ਲੰਬੀ ਚੌੜੀ ਜਾਣਕਾਰੀ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਦਿੱਤੀ ਸੀ ਵੀ ਇਹ ਕਿਉਂ ਮਨਾਇਆ ਜਾਂਦਾ। ਵੈਸੇ ਅਸੀਂ ਤਾਂ ਇਹ ਚੀਜ਼ ਜਿਹੜਾ ਆ ਵੀ ਸਾਡੇ ਤੱਕ ਉਦੋਂ ਪੰਜਾਬੀਆਂ ਕੋਲ ਜਾਂ ਇੰਡੀਅਨ ਦੇ ਕੋਲ ਪਹੁੰਚਦੀ ਹੁੰਦੀ ਹੈ ਜਦੋਂ ਐਨ ਉਹਦਾ ਸੱਤਿਆਨਾਸ ਜਾਂ ਕਰਕੇ ਰੱਖ ਦੇਈਦਾ। ਉਹਦਾ ਪਿਛੋਕੜ ਕੀ ਹੁੰਦਾ ਹੈ ਉਹਦੇ ਬਾਰੇ ਅਸੀਂ ਜਾਣਦੇ ਨਹੀਂ। ਥੋੜੇ ਬਹੁਤੇ ਅਸੀਂ ਚੱਕਾ ਚੌਣ ਦੇ ਵਿੱਚ ਆ ਕੇ ਕੁਛ ਕੇ ਹੋ ਜਾਏ ਤਿਉਹਾਰਾਂ ਨੂੰ ਜਾਂ ਕਹਿ ਲਓ ਵੀ ਇੱਦਾਂ ਦੇ ਈਵੈਂਟਸ ਨੂੰ ਅਸੀਂ ਅਪਣਾ ਲੈਂਦੇ ਹਾਂ ਜਿਹਨਾਂ ਦੇ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ। ਪਿਛਲੇ ਸਾਲ ਹੀ ਮੈਂ ਦੱਸਿਆ ਸੀ ਤੇ ਇਸ ਵਾਰ ਵੀ ਸਵੱਬ ਦੇ ਨਾਲ ਵੈਲੈਂਟਾਈਨ ਡੇ ਵਾਲੇ ਦਿਨ ਆਪਣਾ ਇਹ ਪ੍ਰੋਗਰਾਮ ਹੈਗਾ ਆ ਤੇ ਆਪਾਂ ਵੈਲੈਂਟਾਈਨ ਦੇ ਬਾਰੇ ਜਿਹੜਾ ਆ ਅੱਜ ਜ਼ਰੂਰ ਜਾਣਕਾਰੀ ਜਿਹੜੀ ਆ ਉਹ ਦੇ ਦੇਵਾਂਗੇ। ਤੇ ਇਹ ਜਿਹੜੀ ਗੁਰਪ੍ਰੀਤ ਜੀ ਉਹਨਾਂ ਨੇ ਕਿਹਾ ਵੀ ਸੀਗਾ ਵੀ ਜ਼ਰੂਰ ਐਤਕੀ ਜਾਣਕਾਰੀ ਜਿਹੜੀ ਦੇ ਦਿਓ। ਮੈਨੂੰ ਲੱਗਦਾ ਵੀ ਗੁਰਪ੍ਰੀਤ ਹੁਣੀ ਪਿਛਲਾ ਜਿਹੜਾ ਪ੍ਰੋਗਰਾਮ ਆ ਉਹ ਛੱਡ ਗਏ ਹੋਣੇ ਆ, ਪਰ ਖੈਰ ਆਪਾਂ ਇੱਕ ਵਾਰੀ ਫੇਰ ਜਿਹੜੀ ਜਾਣਕਾਰੀ ਆ ਉਹ ਦੇ ਸਕਦੇ ਹਾਂ ਇਸ ਬਾਰੇ। ਵੈਲੈਂਟਾਈਨ ਡੇ ਜਿਹੜਾ ਹੈਗਾ, ਵੈਸੇ ਤਾਂ ਇਹ ਪ੍ਰੇਮੀ ਜਿਹੜੇ ਆ ਹੋਰ ਹਿਸਾਬ ਦਾ ਕੰਮ ਜਿਹੜਾ ਚੱਲ ਪਿਆ ਖਾਸ ਤੌਰ ਤੇ ਇੰਡੀਆ ਦੇ ਵਿੱਚ। ਤੇ ਪਰ ਇਹਦੇ ਜਿਹੜਾ ਪਿੱਛੇ ਕਿਉਂ ਮਨਾਇਆ ਜਾਂਦਾ ਆ, ਇਹ ਸੰਤ ਵੈਲੰਟਾਈਨ ਨੂੰ ਮੰਨਿਆ ਜਾਂਦਾ, ਉਹਨੂੰ ਸਮਰਪਿਤ ਕੀਤਾ ਜਾਂਦਾ ਇਹ ਦਿਨ, ਤੇ ਦੁਨੀਆ ਭਰ ਦੇ ਵਿੱਚ ਪ੍ਰੇਮੀਆਂ ਦੇ ਦਿਨ ਦੇ ਵਜੋਂ ਮਨਾਇਆ ਜਾਂਦਾ। ਇਸ ਸ਼ੁਭ ਅਵਸਰ ਨੂੰ ਜਿਹੜੇ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦੇ ਆ ਤੇ ਆਪਣੇ ਪਿਆਰਿਆਂ ਦੇ ਨਾਲ ਤੋਹਫਿਆਂ ਦਾ ਆਦਾਨ ਪ੍ਰਦਾਨ ਜਿਹੜਾ ਆ ਉਹ ਵੀ ਕਰਦੇ ਆ। ਤੇ ਇਤਿਹਾਸ ਕਹਿ ਲਓ ਜਾਂ ਮਿਥਿਹਾਸ ਕਹਿ ਲਓ, ਤੇ ਬਹੁਤ ਸਾਰੇ ਸੰਤ ਜਿਹੜੇ ਵੈਲੰਟਾਈਨ ਆ ਉਹ ਹੋਏ ਆ, ਜਾਣੀ ਇੱਕ ਨੀ ਹੋਇਆ ਵੈਲੰਟਾਈਨ, ਕਈ ਹੋਏ ਆ। ਤੇ ਕੈਥੋਲਿਕ ਮਹਾਨ ਕੋਸ਼ ਜਿਹੜਾ ਆ ਉਹਦੇ ਅਨੁਸਾਰ ਜਿਹੜੇ 3 ਸੰਤ ਵੈਲੰਟਾਈਨਾਂ ਨੂੰ ਇਸ ਮੁਬਾਰਕ ਦਿਨ ਦੇ ਨਾਲ ਜੋੜਿਆ ਜਾਂਦਾ, ਤੇ ਉਹਨਾਂ ਦੇ ਵਿੱਚੋਂ ਇੱਕ ਰੋਮ ਦਾ ਪਾਦਰੀ ਸੀ, ਦੂਜਾ ਧਰਮ ਅਧਿਆਕਸ਼ ਇੰਟਰਾਮਾ ਟੈਨੀ ਇਟਲੀ ਦਾ ਰਹਿਣ ਵਾਲਾ ਸੀ, ਤੇ ਤੀਜਾ ਅਫਰੀਕਾ ਦੇ ਵਿੱਚ ਈਸਾਈ ਮਤ ਤਿਆਗਣ ਤੋਂ ਇਨਕਾਰੀ ਹੋਇਆ ਸ਼ਹੀਦ ਸੀ। ਪਹਿਲਾਂ ਆਪਾਂ ਇੰਟਰਾਮਾ ਦੇ ਧਰਮ ਅਧਿਆਕਸ਼ ਵੈਲੰਟਾਈਨਸ ਦੇ ਬਾਰੇ ਗੱਲ ਕਰਦੇ ਹਾਂ, ਤੇ ਉਹਦੇ ਬਾਰੇ ਇੱਕ ਕਹਾਣੀ ਜਿਹੜੀ ਆ ਉਹ ਪ੍ਰਚਲਿਤ ਆ ਵੀ ਉਸਨੇ ਈਸਾਈਆਂ ਨੂੰ ਰੋਮਨਾਂ ਦੀ ਕੈਦ ਦੇ ਵਿੱਚੋਂ ਆਜ਼ਾਦ ਕਰਵਾਇਆ ਸੀ, ਤੇ ਜਿਹਦੇ ਪਰਿਣਾਮ ਸਰੂਪ ਉਹਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀ, ਤੇ ਉਸਦੇ ਜਿਹੜੇ ਜੇਲਰ ਸੀਗਾ ਉਸ ਵੇਲੇ ਆਸਟ੍ਰੇਲੀਅਸ, ਉਹਦੀ ਜਿਹੜੀ ਪੁੱਤਰੀ ਆ ਉਹਦੇ ਨਾਲ ਉਹਨੂੰ ਪ੍ਰੇਮ ਹੋ ਗਿਆ ਸੀ, ਜੋ ਉਹਨੂੰ ਰੋਜ਼ ਖਾਣਾ ਦੇਣ ਆਇਆ ਕਰਦੀ ਸੀ, ਤੇ ਉਸਨੇ ਆਪਣੀ ਮੌਤ ਤੋਂ ਪਹਿਲਾਂ ਆਖਰੀ ਖੱਤ ਜਿਹੜਾ ਲਿਖਿਆ ਸੀ ਉਹਨੂੰ, ਉਸ ਕੁੜੀ ਨੂੰ, ਤੇ ਉਹਦੇ ਉੱਤੇ ਦਸਤਖਤ ਕੀਤੇ ਸੀ, ਲਿਖਿਆ ਸੀ ਵੀ ਪਿਆਰ ਸਹਿਤ ਤੇਰੇ ਵੈਲੰਟਾਈਨ ਵੱਲੋਂ। ਤੇ ਇਨ ਬਿਨ ਜਿਹੜੇ ਇਹੀ ਵਾਕਿਆ ਅੱਜ ਵੀ ਵੈਲੰਟਾਈਨ ਦੇ ਕਾਰਡਾਂ ਦੇ ਉੱਤੇ ਲਿਖਿਆ ਜਾਂਦਾ ਆ ਵੀ ਪਿਆਰ ਸਹਿਤ ਤੇਰੇ ਵੈਲੰਟਾਈਨ ਦੇ ਵੱਲੋਂ। ਤੇ ਉਹਦੀ ਜਿਹੜੀ ਮ੍ਰਿਤਕ ਦੇਹ ਆ ਉਹ ਰੋਮ ਦੇ ਵਿੱਚ ਹੀ 197 ਈਸਵੀ ਨੂੰ ਰੂਲੀਅਨ ਬਾਦਸ਼ਾਹ ਦੇ ਸ਼ਾਸਨ ਕਾਲ ਸਮੇਂ ਟੈਨੀ ਇਟਲੀ ਵਿਖੇ ਜਿਹੜੀ ਦਫਨਾਈ ਗਈ ਸੀ। ਤੇ ਜਿਹੜਾ ਰੋਮ ਵਾਲਾ ਸੰਤ ਵੈਲੰਟਾਈਨ ਸੀਗਾ ਉਹ 3 ਸ਼ਤਾਬਦੀ ਦੇ ਵਿੱਚ ਹੋਇਆ, ਜਦੋਂ ਬਾਦਸ਼ਾਹ ਕਲਿਆਉਡਸ ਜਿਹੜਾ 3 ਦਾ ਰਾਜ ਸੀ, ਕਲਿਆਉਡਸ ਦੂਜੇ ਨੇ ਆਪਣੇ ਚਪਾਹੀਆਂ ਨੂੰ ਵਧੀਆ ਯੋਧੇ ਬਣਾਉਣ ਦੀ ਹੋੜ ਦੇ ਵਿੱਚ ਲੋਕਾਂ ਨੂੰ ਜਬਰੀ ਬ੍ਰਹਮਚਾਰ ਦਾ ਪਾਲਣ ਕਰਨ ਦਾ ਜਿਹੜਾ ਕਾਨੂੰਨ ਹੈ ਉਹ ਬਣਾ ਦਿੱਤਾ ਸੀ, ਤੇ ਨੌਜਵਾਨਾਂ ਦੇ ਜਿਹੜੇ ਗ੍ਰਹਿਸਥ ਜੀਵਨ ਅਪਣਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਸੰਤਾਂ ਨੂੰ ਵੀ ਇਹ ਕਹਿ ਦਿੱਤਾ ਸੀ ਵੀ ਤੁਸੀਂ ਜਿਹੜੇ ਵਿਆਹ ਆ ਉਹ ਨਹੀਂ ਕਰ ਸਕਦੇ। ਸੰਤ ਵੈਲੰਟਾਈਨ ਨੇ ਇਸ ਕਾਨੂੰਨ ਤੋਂ ਬਾਗੀ ਹੋ ਕੇ ਪ੍ਰੇਮੀ ਜੋੜਿਆਂ ਦੇ ਜਿਹੜੇ ਚੋਰੀ ਵਿਆਹ ਕਰਨੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਸੀ, ਜਿਸ ਕਾਰਨ ਬਾਦਸ਼ਾਹ ਕਲਿਆਉਡਸ ਤੀਜੇ ਨੇ ਉਹਨੂੰ ਸਜਾਏ ਮੌਤ ਦੇ ਕੇ ਸ਼ਹੀਦ ਕਰ ਦਿੱਤਾ ਸੀ। ਤੇ ਵੈਲੰਟਾਈਨ ਉਸ ਸੰਤ ਦੇ ਸ਼ਹੀਦੀ ਪੁਰਬ ਦੇ ਵਜੋਂ 270 ਈਸਵੀ ਤੋਂ ਜਿਹੜਾ ਆ ਮਨਾਇਆ ਜਾਂਦਾ ਆ। ਤੇ ਸੰਤ ਵੈਲੰਟਾਈਨਸ ਨੂੰ 269 ਈਸਵੀ ਦੇ ਵਿੱਚ ਬਾਇਆ ਫਲੈਮੀਨੀਆ ਰੋਮ ਇਟਲੀ ਵਿਖੇ ਜਿਹੜਾ ਦਫਨਾਇਆ ਗਿਆ ਸੀ, ਤੇ ਫੁੱਲਾਂ ਦੇ ਮੁਕਤ ਦੇ ਨਾਲ ਸਜੀ ਜਿਹੜੀ ਸੰਤ ਦੀ ਖੋਪੜੀ ਆ ਉਹ ਸੈਂਟ ਮਾਰੀਆ ਰੋਮ ਇਟਲੀ ਦੇ ਇੱਕ ਗਿਰਜਾਘਰ ਦੇ ਵਿੱਚ ਅੱਜ ਵੀ ਪ੍ਰਦਰਸ਼ਿਤ ਜਿਹੜੀ ਹੈਗੀ ਆ, ਤੇ ਉਸਦੇ ਬਾਕੀ ਜਿਹੜੇ ਅੰਗ ਆ ਸੈਂਟਾ ਪ੍ਰਾਸ ਦੇ ਰੋਮ ਇਟਲੀ ਤੇ ਵਾਈਟ ਫਾਰੀਅਰ ਸਟਰੀਟ ਕਾਰਮੀਲਾਈਟ ਚਰਚ ਡਬਲਿਨ ਆਇਰਲੈਂਡ ਦੇ ਵਿੱਚ ਜਿਹੜੇ ਸੁਸ਼ੋਭਿਤ ਹੈਗੇ ਆ। ਤੇ ਜਿਹੜਾ ਤੀਜਾ ਸੰਤ ਵੈਲੰਟਾਈਨ ਸੀ ਅਫਰੀਕਾ ਦੇ ਵਿੱਚ ਹੋਇਆ ਸੀ, ਤੇ ਉਹਦਾ ਜਿਹੜਾ ਅਸੀਸ ਆ ਨਿਊ ਮੈਨਚੈਸਟਰ ਇੰਗਲੈਂਡ ਦੇ ਈਸਾਈ ਮੱਠ ਦੇ ਸਪੁਰਦ ਜਿਹੜਾ ਕਰ ਦਿੱਤਾ ਸੀ, ਤੇ ਜਿਹੜਾ ਕਿ ਪ੍ਰਚਾਰ ਕਰਦਾ ਸੀ ਈਸਾਈ ਮੱਤ ਦਾ। ਇਹਦੇ ਕਰਕੇ ਜਿਹੜਾ ਇਹ ਥੋੜੀ ਆਪਾਂ ਇਤਿਹਾਸ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਆ ਕਿ ਕਿੱਦਾਂ ਕਿੱਦਾਂ ਜਿਹੜਾ ਇਹ ਸਟਾਰਟ ਹੋਇਆ। ਤੇ ਖੈਰ ਤੁਹਾਨੂੰ ਵੀ ਵੈਲੰਟਾਈਨ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਖੁਸ਼ ਰਹੋ, ਆਜ਼ਾਦ ਰਹੋ। ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਪ੍ਰੇਮ ਜਿਹੜਾ ਆ ਬਹੁਤ ਵੱਡੀ ਜਿਹੜੀ ਸ਼ਕਤੀ ਹੈਗੀ ਆ। ਪ੍ਰੇਮ ਸਾਰੇ ਬੰਦਿਆਂ ਦੇ ਨਾਲ ਹੀ ਹੋ ਸਕਦਾ ਹੈ, ਭਾਈ ਤੇ ਭੈਣ ਦੇ ਵਿੱਚ ਪ੍ਰੇਮ ਹੋ ਸਕਦਾ ਹੈ, ਤੇ ਮਾਤਾ ਦੇ ਨਾਲ ਪ੍ਰੇਮ ਹੋ ਸਕਦਾ, ਬਾਪੂ ਦੇ ਨਾਲ ਪ੍ਰੇਮ ਹੁੰਦਾ, ਹਨਾ, ਦੋਸਤਾਂ ਮਿੱਤਰਾਂ ਦੇ ਵਿਚਕਾਰ ਜਿਹੜਾ ਪ੍ਰੇਮ ਹੁੰਦਾ ਹੈ, ਅਸਲੀ ਭਾਸ਼ਾ ਜਿਹੜੀ ਪ੍ਰੇਮ ਦੀ ਆ ਸਭ ਤੋਂ ਉੱਤੇ ਦੀ ਭਾਸ਼ਾ ਜਿਹੜੀ ਆ ਉਹ ਮੰਨੀ ਗਈ ਆ। ਤੇ ਇਸ ਪ੍ਰੇਮ ਨੂੰ ਜਿਹੜਾ ਆ ਵਾਧੇ ਰੱਖਣ ਦੇ ਵਿੱਚ ਆਪਾਂ ਨੂੰ ਵੀ ਸਹਾਈ ਹੋਣਾ ਚਾਹੀਦਾ, ਕਿਉਂਕਿ ਦੁਨੀਆਂ ਦੇ ਵਿੱਚ ਨਫ਼ਰਤਾਂ ਜਿਹੜੀਆਂ ਆ ਬਹੁਤ ਵੱਧ ਚੁੱਕੀਆਂ, ਦੇਸ਼ਾਂ ਦੇ ਆਪਸੀ ਮਸਲੇ ਬਹੁਤ ਹੈਗੇ ਆ, ਧਾਰਮਿਕ ਲੜਾਈਆਂ ਬਹੁਤ ਹੈ, ਰਾਜਨੀਤਿਕ ਲੜਾਈਆਂ ਬਹੁਤ ਆ, ਇਕਨੋਮਿਕਲੀ ਜੇ ਆਪਾਂ ਦੇਖੀਏ ਉਹਦੇ ਵਿੱਚ ਵੀ ਲੜਾਈਆਂ ਜਿਹੜੀਆਂ ਬਹੁਤ ਹੈਗੀਆਂ, ਪਰ ਸਾਨੂੰ ਜਿਹੜੀ ਹਲੀਮੀ ਵਰਤਣੀ ਚਾਹੀਦੀ ਆ, ਸਾਨੂੰ ਪ੍ਰੇਮ ਭਾਵਨਾ ਦੇ ਨਾਲ ਰਹਿਣਾ ਚਾਹੀਦਾ ਆ, ਕਿਉਂਕਿ ਇਹ ਜਿਹੜੀ ਦੁਨੀਆ ਆ ਇਹ ਪ੍ਰੇਮ ਜੇ ਭਾਵਨਾ ਦੇ ਨਾਲ ਰਹੂੰਗੀ ਤਾਂ ਇਹ ਚੱਲ ਸਕਦੀ ਹੈ, ਕਿਉਂਕਿ ਐਟੋਮਿਕ ਜਿਹੜੇ ਬੰਬ ਆ ਅੱਜ ਕੱਲ ਕਿੱਦਾਂ ਆਪਾਂ ਖੋਜਾਂ ਕਰ ਚੁੱਕੇ ਹਾਂ। ਤੇ ਜੇ ਤੁਸੀਂ ਇਹ ਕਹਿ ਲਓ ਬਈ ਜਿਹੜਾ ਸੰਸਾਰ ਆ ਇਹ ਇੱਕ ਜਿਹੜਾ ਹਥਿਆਰਾਂ ਦੇ ਜਿਹੜੇ ਢੇਰ ਦੇ ਉੱਤੇ ਬੈਠਾ ਹੋਇਆ ਆ, ਤੇ ਇਹਦੇ ਵਿੱਚ ਕੋਈ ਹਕੀਕਤ ਨਹੀਂ ਜਿਹੜੀ ਆ ਉਹ ਨਹੀਂ ਹੋਣੀ। ਤੇ ਆਪਣੇ ਨਾਲ ਸੁਖਵਿੰਦਰ ਸੋਹਣ ਸਾਹਿਬ ਜੁੜੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸੇਡਨੀ ਤੋਂ। ਸੁਖਵਿੰਦਰ ਸੋਹਣ ਸਾਹਿਬ ਸਾਡਾ ਬਹੁਤ ਬਹੁਤ ਜਿਹੜਾ ਸਵਾਗਤ ਆ, ਤੇ ਗੁਰਪ੍ਰੀਤ ਜੀ ਹੁਣਾਂ ਨੇ ਕਹਿ ਦਿੱਤਾ ਵੀ ਨਾਈਸ ਇਨਫੋਰਮੇਸ਼ਨ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ। ਤੇ ਦੋਸਤੋ ਇੱਕ ਗਾਣਾ ਹੋਰ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਜੀ ਪ੍ਰੋਗਰਾਮ ਨਹਿਰਾਂ ਦੇ ਵਿੱਚ, ਏਦਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਪਿਆਰੇ प्यार किया तो डरना क्या, जब प्यार किया तो डरना क्या, प्यार किया कोई चोरी नहीं की, प्यार किया कोई चोरी नहीं की, छुप छुप आहे भरना क्या, जब प्यार किया तो डरना क्या, प्यार किया तो डरना क्या, जब प्यार किया तो डरना क्या।
ਮੁਗਲੇ ਆਜ਼ਮ ਫਿਲਮ ਤੋਂ ਜਿਹੜਾ ਗਾਣਾ ਸੁਣਦਾ ਸੀ ਪਿਆਰ ਕੀਆ ਤੋਂ ਡਰਨਾ ਕਿਆ, ਤੇ ਫਿਲਮਾਇਆ ਗਿਆ ਸੀਗਾ ਮਧੂਬਾਲਾ ਦੇ ਉੱਤੇ। ਤੇ ਅੱਜ ਮਧੂਬਾਲਾ ਜਿਹਨੂੰ ਕਿ ਮੁਮਤਾਜ਼ ਜਿਹਾਨ ਬੇਗਮ ਦਹਿਲਵੀ, ਇਹ ਵੀ ਨਾਮ ਉਹਨਾਂ ਦਾ ਹੈਗਾ ਆ, ਅਸਲੀ ਫਿਲਮੀ ਨਾਮ ਜਿਹੜਾ ਮਧੂਬਾਲਾ ਸੀ ਉਹਨਾਂ ਦਾ ਅੱਜ ਜਨਮ ਦਿਨ ਵੀ ਹੈਗਾ ਆ। ਤੇ ਅੱਜ ਦੇ ਦਿਨ 14 ਫਰਵਰੀ 1933 ਨੂੰ ਉਹਨਾਂ ਦਾ ਜਨਮ ਜਿਹੜਾ ਆ ਹੋਇਆ ਸੀ। ਤੇ ਇੰਡੀਅਨ ਐਕਟਰੈਸ, ਵੈਸੇ ਜਾਣ ਪਹਿਚਾਣ ਦੇ ਮੁਸਤਾਜ ਨਹੀਂ ਹੈਗੇ, ਕਲਾਸਿਕ ਫਿਲਮਾਂ ਜਿਹੜੀਆਂ ਬਣੀਆਂ ਬਾਲੀਵੁੱਡ ਦੀਆਂ ਉਹਨਾਂ ਦੇ ਵਿੱਚ ਬਹੁਤ ਵਧੀਆ ਭੂਮਿਕਾ ਉਹਨਾਂ ਦੀ ਰਹੀ ਹੈ। ਤੇ ਆਪਣੀ ਸੁੰਦਰਤਾ ਦੇ ਲਈ, ਆਪਣੀ ਸ਼ਖਸੀਅਤ ਦੇ ਲਈ ਤੇ ਸੈਂਸਿਟਿਵ ਜਿਹੜੇ ਰੋਲ ਆ ਔਰਤਾਂ ਦੇ, ਉਹ ਪਲੇ ਕੀਤੇ ਉਹਨੇ ਔਰ ਫਿਲਮਾਂ ਦੇ ਵਿੱਚ, ਜਿਹਦੇ ਕਰਕੇ ਉਹਨਾਂ ਨੂੰ ਬਿਊਟੀ ਵਿਦ ਟ੍ਰੈਜਡੀ ਇਹ ਵੀ ਜਿਹੜਾ ਆ ਉਹ ਕਿਹਾ ਗਿਆ ਆ। ਤੇ ਮਧੂਬਾਲਾ ਉਹਨਾਂ ਨੇ ਬਸੰਤ ਫਿਲਮ ਤੋਂ 1942 ਦੇ ਵਿੱਚ ਜਿਹੜੀ ਬਣੀ ਸੀ, ਉਦੋਂ 9 ਸਾਲ ਦੀ ਉਮਰ ਸੀ, ਉਹਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਤੇ ਵੈਸੇ ਜੇ ਕਹੀਏ ਵੀ 1947 ਦੇ ਵਿੱਚ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਜਿਹੜੀ ਆਈ ਸੀ, ਜਾਣੀ ਜਿਹੜੀ ਪਹਿਲੀ ਬਸੰਤ ਫਿਲਮ ਸੀ, ਉਹਦੇ ਵਿੱਚ ਉਹਨਾਂ ਨੇ ਬਾਲ ਕਲਾਕਾਰ ਦੇ ਤੌਰ ਦੇ ਉੱਤੇ ਇੱਕ ਛੋਟਾ ਜਿਹਾ ਰੋਲ ਜਿਹੜਾ ਆ ਕੀਤਾ ਸੀ। ਪਰ 1947 ਦੇ ਵਿੱਚ ਜਦੋਂ 14 ਸਾਲਾਂ ਦੀ ਸੀ, ਤੇ ਰਾਜ ਕਪੂਰ ਦੇ ਨਾਲ ਪਹਿਲੀ ਫਿਲਮ ਜਿਹੜੀ ਆਈ ਸੀ ਉਹਨਾਂ ਦੀ ਨੀਲ ਕਮਲ, ਤੇ ਉਹਨਾਂ ਨੇ ਕੋਈ 22 ਸਾਲ ਦੇ ਕਰੀਬ ਜਿਹੜਾ ਫਿਲਮਾਂ ਦੇ ਵਿੱਚ ਜਿਹੜਾ ਕੰਮ ਕੀਤਾ ਆ। ਤੇ 70 ਫਿਲਮਾਂ ਦੇ ਵਿੱਚ ਯਾਨੀ ਵੱਖਰੇ ਵੱਖਰੇ ਤਰ੍ਹਾਂ ਦੇ ਕਿਰਦਾਰ ਜਿਹੜੇ ਆ ਨਿਭਾਏ। 1949 ਦੇ ਵਿੱਚ ਮਹਿਲ ਫਿਲਮ ਆਈ ਸੀ, ਦੁਲਾਰੀ 1949 ਚ ਆਈ ਸੀ, ਬੇਕਸੂਰ 1950 ਦੇ ਵਿੱਚ, ਤਰਾਨਾ 1951, ਮਿਸਟਰ ਮਿਸਿਸ 55 ਇਹ 1955 ਦੇ ਵਿੱਚ ਆਈ ਸੀ, ਚਲਤੀ ਕਾ ਨਾਮ ਗਾੜੀ 1958 ਵਿੱਚ ਜਿਹੜੀ ਆਈ ਸੀ, ਹਾਵੜਾ ਬ੍ਰਿਜ 1958 ਤੇ ਮੁਗਲੇ ਆਜ਼ਮ ਜਿਹਦੇ ਵਿੱਚੋਂ ਤੁਸੀਂ ਗਾਣਾ ਸੁਣਦੇ ਸੀ 1960 ਦੇ ਵਿੱਚ ਆਈ ਸੀ। ਤੇ ਵੱਖਰੇ ਵੱਖਰੇ ਜਿਹੜੇ ਐਕਟਰ ਆ ਉਹਨਾਂ ਦੇ ਨਾਲ ਕੰਮ ਉਹਨਾਂ ਨੇ ਕੀਤਾ, ਦਿਲੀਪ ਕੁਮਾਰ, ਰਾਜ ਕਪੂਰ, ਗੁਰੂਦੱਤ, ਅਸ਼ੋਕ ਕੁਮਾਰ, ਦੇਵ ਆਨੰਦ, ਕਿਸ਼ੋਰ ਕੁਮਾਰ, ਇਹ ਜਿਹੜੇ ਇਹਨਾਂ ਦੇ ਨਾਲ ਕਾਫੀ ਜਿਹੜੇ ਫਿਲਮਾਂ ਦੇ ਨਾਲ ਕੰਮ ਜਿਹੜਾ ਉਹਨਾਂ ਨੇ ਕੀਤਾ। ਤੇ ਕੋਈ ਉਹਨਾਂ ਨੇ ਜਿਹੜੀਆਂ 73 ਜਿਹੜੀਆਂ ਫਿਲਮਾਂ ਉਹਨਾਂ ਦੇ ਵਿੱਚੋਂ ਵੈਸੇ 15 ਦੇ ਵਿੱਚ 15 ਜਿਹੜੀਆਂ ਉਹੀ ਜ਼ਿਆਦਾ ਬਾਕਸ ਆਫਿਸ ਦੇ ਵਿੱਚ ਸੁਪਰ ਹਿੱਟ ਜਿਹੜੀਆਂ ਰਹੀਆਂ। ਤੇ ਇੱਕ ਸਿਰਫ ਨੋਮੀਨੇਸ਼ਨ ਜਿਹੜਾ ਫਿਲਮ ਫੇਅਰ ਅਵਾਰਡ ਦੇ ਲਈ ਬੈਸਟ ਦਾ ਜਿਹੜਾ ਨੋਮੀਨੇਸ਼ਨ ਅਵਾਰਡ, ਸਿਰਫ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੋਈ ਆ ਮੁਗਲੇ ਆਜ਼ਮ ਉਹਦੇ ਲਈ ਜਿਹੜੀ ਨੋਮੀਨੇਸ਼ਨ ਜਿਹੜੀ ਉਹਨਾਂ ਨੂੰ ਮਿਲੀ ਸੀ। ਤੇ ਇਹ ਕਰਕੇ ਯਾਨੀ ਕੋਈ ਜੇ ਆਪਾਂ ਦੇਖੀਏ ਵੀ ਸਾਰੀਆਂ ਫਿਲਮਾਂ ਸੁਪਰ ਹਿੱਟ ਨਹੀਂ ਉਹਨਾਂ ਨੇ ਦਿੱਤੀਆਂ, ਪਰ ਉਹਨਾਂ ਦਾ ਜਿਹੜਾ ਐਕਟਿੰਗ ਕਰਨ ਦਾ ਢੰਗ ਸੀ ਜਾਂ ਐਕਟਿੰਗ ਲੋਕਾਂ ਦੇ ਦੁਆਰਾ ਹਮੇਸ਼ਾ ਜਿਹੜੀ ਸਲਾਹੀ ਜਿਹੜੀ ਆ ਜਾਂਦੀ ਰਹੀ ਆ। ਤੇ ਇਹ ਕੁਛ ਕੁ ਆਪਾਂ ਜਿਹੜਾ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਕੀਤੀ ਸੀ। ਤੇ 1964 ਦੇ ਵਿੱਚ ਉਹਨਾਂ ਦਾ ਜਿਹੜਾ ਦੇਹਾਂਤ ਆ ਉਹ ਹੋ ਗਿਆ ਸੀ। ਤੇ ਖੈਰ ਆਪਾਂ ਇੱਕ ਗਾਣਾ ਦੋਸਤੋ ਹੋਰ ਸੁਣ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਮੈਸੇਜ ਵੀ ਆਪਾਂ ਨੂੰ ਜਿਹੜਾ ਆ ਉਹ ਆ ਚੁੱਕਾ ਆ। ਤੇ ਉਹ ਆਇਆ ਜੀ ਆਪਾਂ ਨੂੰ ਗੁਰਪ੍ਰੀਤ ਜੀ ਉਹਨਾਂ ਦਾ, ਤੇ ਉਹਨਾਂ ਨੇ ਕਿਹਾ ਬਈ ਬਹੁਤ ਬਹੁਤ ਮੁਬਾਰਕਾਂ ਵੈਲੇਨਟਾਈਨ ਡੇ ਦੀਆਂ, ਤੇ ਬਹੁਤ ਬਹੁਤ ਧੰਨਵਾਦ ਆ ਬਲਵਿੰਦਰ ਸਿੰਘ ਜੀ ਕਹਿਲਮ ਬੇਲਕ ਕਲੱਬ ਵਾਲੇ, ਤੇ ਉਹਨਾਂ ਦਾ ਮੈਸੇਜ ਜਿਹੜਾ ਆ ਉਹ ਵੀ ਆ ਚੁੱਕਾ ਆ। ਤੇ ਉਹਨਾਂ ਨੇ ਵੀ ਨਾਈਸ ਪ੍ਰੋਗਰਾਮ ਕਿਹਾ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਲਵਿੰਦਰ ਸਿੰਘ ਜੀ ਉਹਨਾਂ ਦਾ ਵੀ। ਤੇ ਦੋਸਤੋ ਅਗਲਾ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫੇਰ ਜੁੜ ਜਾਂਦੇ ਪ੍ਰੋਗਰਾਮ ਦੇ ਨਾਲ।
ਐਸੀ ਕਟਾਰ ਮਾਰੀ, ਐਸੀ ਕਟਾਰ ਮਾਰੀ, ਲੈਣਾ ਦੇ ਬਾਹਰ ਨੇ ਮਜਨੂ ਬਣਾ ਤਾ ਮਜਨੂ, ਲੈਲਾ ਦੇ ਪਿਆਰ ਨੇ ਐਸੀ ਕਟਾਰ ਮਾਰੀ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਉਹ ਬਣਾਈ ਆ। ਰੁਪਿੰਦਰਜੀਤ ਜੀ ਆਪਣੇ ਨਾਲ ਜੁੜੇ ਨੇ। ਰੁਪਿੰਦਰਜੀਤ ਜੀ ਇਟਲੀ ਤੋਂ ਆਪਣੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੇ ਕਿਹਾ ਵੀ ਵੈਰੀ ਗੁੱਡ ਇਨਫੋਰਮੇਸ਼ਨ, ਇੱਕ ਸੌਂਗ ਸੁਣਾ ਦਿਓ ਡੈਡੀਕੇਟਡ ਟੂ ਸਮਵਨ ਵੈਰੀ ਸਪੈਸ਼ਲ। ਤੇ ਸਿੰਗਰ ਹੈਗੇ ਆ ਹਰਸਿਮਰਨ, ਤੇ ਸੌਂਗ ਹੈਗਾ ਆ ਸਾਹ। ਸ਼ੁਕਰੀਆ ਰੁਪਿੰਦਰ, ਇਟਲੀ ਤੋਂ ਆਪਣੇ ਨਾਲ ਜੁੜੇ ਆ, ਤੇ ਜਰੂਰ ਆਪਾਂ ਇਹ ਗਾਣਾ ਜਿਹੜਾ ਦੱਸਦੇ ਆ। ਤੇ ਸਰਬਜੀਤ ਭਾਜੀ ਜਿਹੜੇ ਆਪਾਂ ਨੂੰ ਟੈਕਨੀਕਲ ਸਪੋਰਟ ਦੇ ਰਹੇ ਆ, ਪਟਿਆਲੇ ਬੈਠੇ ਹੋਏ ਨੇ, ਤੇ ਉਹਨਾਂ ਨੇ ਗਾਣਾ ਜਿਹੜਾ ਜਰੂਰ ਸੁਣਾ ਦੇਣਾ, ਉਹਨਾਂ ਦਾ ਵੀ ਧੰਨਵਾਦ ਆ ਤੁਹਾਡੇ ਤੱਕ ਪਹੁੰਚਾ ਦਿੱਤਾ ਰੁਪਿੰਦਰ ਜੀ ਹੋਣਾ ਦਾ। ਤੇ ਉਹਨਾਂ ਨੇ ਸਾਹ ਗਾਣਾ ਜਿਹੜਾ ਸੁਣਨਾ ਹੈ ਹਰਸਿਮਰਨ ਹੋਣਾ ਦਾ, ਜਰੂਰ ਸੁਣਾਵਾਂਗੇ ਜੀ ਇਸ ਪ੍ਰੋਗਰਾਮ ਦੇ ਵਿੱਚ। ਤੇ ਉਧਰੋਂ ਇਰਾਨ ਦੀ ਗੱਲ ਆਪਾਂ ਦੋਸਤੋ ਨਾਲ ਨਾਲ ਹੁਣ ਆਪਾਂ ਕਰ ਲਈਏ, ਤੇ ਕਾਫੀ ਜਿਹੜੇ ਉੱਥੇ ਵੀ ਆਤਮਘਾਤੀ ਜਿਹੜੇ ਹਮਲੇ ਆ ਉਹ ਹੁੰਦੇ ਰਹਿੰਦੇ ਆ, ਤੇ ਆਤਮਘਾਤੀ ਬੰਬ ਹਮਲਾ ਉੱਥੇ ਹੋਇਆ ਆ। ਤੇ ਇਹ ਇੱਕ ਸਰਕਾਰੀ ਮੀਡੀਆ ਦੇ ਮੁਤਾਬਕ ਦੇਸ਼ ਦੇ ਦੱਖਣ ਪੂਰਬੀ ਹਿੱਸੇ ਦੇ ਵਿੱਚ ਹੋਇਆ ਇਹ ਆਤਮਘਾਤੀ ਹਮਲਾ, ਤੇ ਇਹਦੇ ਵਿੱਚ ਘੱਟ ਤੋਂ ਘੱਟ 20 ਜਿਹੜੇ ਰੈਵੋਲੂਸ਼ਨਰੀ ਗਾਰਡ ਆ ਉਹ ਮਾਰੇ ਗਏ ਆ। ਤੇ ਹਮਲਾਵਰ ਨੇ ਸਿਸਤਾਨ ਬਲੋਚਿਸਤਾਨ ਪ੍ਰਾਂਤ ਦੇ ਵਿੱਚ ਆਸ਼ ਜਹਿਦਾਨ ਸੜਕ ਦੇ ਉੱਤੇ ਰੈਵੋਲੂਸ਼ਨਰੀ ਗਾਰਡ ਨੂੰ ਲੈ ਕੇ ਜਾ ਰਹੀ ਬੱਸ ਨੂੰ ਨਿਸ਼ਾਨਾ ਬਣਾਇਆ, ਤੇ ਇਹ ਘਰੇ ਜਿਹੜੇ 20 ਹੋਰ ਗਾਰਡ ਆ ਉਹ ਵੀ ਜਿਹੜੇ ਜ਼ਖਮੀ ਹੋਏ ਆ। ਤੇ ਸੁੰਨੀ ਮੁਸਲਿਮ ਚਰਮਪੰਥੀ ਜਿਹੜਾ ਸਮੂਹ ਆ ਜੈਸ਼ ਅਲ ਅਦਲ ਇਨਸਾਫ ਕੀ ਸੈਨਾ ਜਿਹਨੂੰ ਕਿਹਾ ਜਾਂਦਾ ਆ, ਇਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਨੇ ਲਈ ਆ। ਤੇ ਦੋਸਤੋ ਬਹੁਤ ਜ਼ਿਆਦਾ ਜਿਹੜੀਆਂ ਘਟਨਾਵਾਂ ਹੋ ਰਹੀਆਂ ਆ, ਖਾਸ ਤੌਰ ਤੇ ਜਿੱਦਾਂ ਆਪਾਂ ਸ਼ੁਰੂ ਵਿੱਚ ਗੱਲ ਕੀਤੀ ਸੀ ਵੈਲੈਂਟਾਈਨ ਡੇ ਦੀ, ਕਿ ਦੁਨੀਆਂ ਦੇ ਉੱਤੇ ਜਿਹੜਾ ਨਫ਼ਰਤ ਆ ਕਾਫੀ ਜਿਹੜੀ ਆ ਫੈਲਦੀ ਉਹ ਜਾ ਰਹੀ ਆ, ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਆਪਣੇ ਵਿੱਚ ਇੱਕ ਤਾਂ ਸਹਿਣਸ਼ੀਲਤਾ ਜਿਹੜੀ ਬਣਾਉਣੀ ਚਾਹੀਦੀ ਆ, ਤਾਂ ਕਿ ਜਿਹੜਾ ਆ ਸਹਿਣਸ਼ੀਲ ਅਸੀਂ ਇੰਨੇ ਬਣੀਏ ਸਾਨੂੰ ਥੋੜਾ ਜਿਹਾ ਬਾਕੀਆਂ ਦੇ ਬਾਰੇ ਵੀ ਜਿਹੜਾ ਸੋਚਣਾ ਜਿਹੜਾ ਆ ਉਹ ਚਾਹੀਦਾ ਆ। ਤੇ ਉਧਰੋਂ ਵੈਨਜ਼ੂਏਲਾ ਦੀ ਆਪਾਂ ਗੱਲ ਕਰੀਏ, ਉੱਥੇ ਮਾਦਰੋ ਦੇ ਵਿਰੋਧ ਦੇ ਵਿੱਚ ਸੜਕਾਂ ਦੇ ਉੱਤੇ ਲੱਖਾਂ ਲੋਕ ਜਿਹੜੇ ਆ ਉਹ ਪ੍ਰਦਰਸ਼ਨ ਜਿਹੜੇ ਕਰ ਰਹੇ ਆ, ਤੇ ਰਾਜਧਾਨੀ ਜਿਹੜੀ ਹੈਗੀ ਵੈਨਜ਼ੂਏਲਾ ਦੀ ਕਰਾਕਾਸ ਉਹਦੀ ਸੜਕਾਂ ਦੇ ਉੱਤੇ ਵਿਪਕਸ਼ੀ ਨੇਤਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈਗੇ ਖੁਆਨ ਗੋਇਦੋ, ਇਹਦੇ ਸਮਰਥਨ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਉਹ ਪ੍ਰਦਰਸ਼ਨ ਕਰ ਰਹੇ ਆ ਅਗੇਂਸਟ ਦਾ ਗੌਰਮੈਂਟ। ਤੇ ਜਿਹੜੇ ਮੈਕਸੀਕੋ ਦੇ ਡਰੱਗ ਲਾਰਡ ਆ ਅਲ ਚੈਪੋ, ਇਹਨਾਂ ਦੇ ਬਾਰੇ ਆਪਾਂ ਇੱਕ ਵਾਰੀ ਬੜੀ ਵਿਸਤ੍ਰਿਤ ਰਿਪੋਰਟ ਜਿਹੜੀ ਦਿੱਤੀ ਸੀ, ਇਹਨੂੰ ਅਮਰੀਕਾ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ। ਬੜਾ ਇੱਕ ਮਸ਼ਹੂਰ ਬੰਦਾ ਜਿਹੜਾ ਸੀਗਾ ਡਰੱਗ ਲਾਰਡ, ਜਿੱਦਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਹਾਂ ਨਾ ਵੀ ਅੰਡਰਵਰਲਡ ਦਾ ਡੌਨ ਜਿਹੜਾ ਉਸ ਟਾਈਪ ਦਾ ਬੰਦਾ ਸੀ ਇਹ ਲਾਰਡ ਅਲ ਚੈਪੋ, ਇਹ ਅਮਰੀਕਾ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਚੈਪੋ ਦੇ ਉੱਤੇ ਅਵੈਧ ਰੂਪ ਦੇ ਵਿੱਚ ਹਥਿਆਰ ਰੱਖਣ ਤੇ ਮਨੀ ਲਾਂਡਰਿੰਗ ਇੱਦਾਂ ਦੇ ਜਿਹੜੇ ਮਾਮਲੇ ਆ ਉਹਦੇ ਵਿੱਚ ਅਪਰਾਧੀ ਜਿਹੜਾ ਆ ਉਹ ਬਣਾਇਆ ਗਿਆ ਆ। ਤੇ ਉਹਦੇ ਵੀ ਇੱਕ ਬੜੀ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਆ, ਜਿਹਦੇ ਵਿੱਚ ਪੁਲਿਸ ਨੇ ਗੁਨਾਹ ਕਬੂਲ ਕਰਾਉਣ ਲਈ ਤੇ ਥਰਡ ਡਿਗਰੀ ਦਾ ਪ੍ਰਯੋਗ ਜਿਹੜਾ ਆ ਕੀਤਾ ਆ, ਤੇ ਥਰਡ ਡਿਗਰੀ ਦੇ ਵਿੱਚ ਵੀ ਇੱਦਾਂ ਆ ਕਿ ਗਲ ਦੇ ਵਿੱਚ ਸੱਪ ਜਿਹੜਾ ਪਾ ਦਿੱਤਾ ਬੰਦੇ ਦੇ ਜਾਣੀ ਡਰਾਉਣ ਦੇ ਲਈ। ਵੈਸੇ ਤਾਂ ਪੁਲਿਸ ਇਹੋ ਜਿਹਾ ਬਹੁਤ ਕੰਮ ਜਿਹੜੀ ਕਰਦੀ ਆ, ਕਾਰਨ ਉਹਦਾ ਇਹ ਹੈਗਾ ਕਿ ਕਈ ਵਾਰੀ ਜਿਹੜੇ ਅਪਰਾਧੀ ਆਏ ਉਹ ਵੀ ਦੇਖੋ ਜਿਹਨਾਂ ਨੇ ਅਪਰਾਧ ਕਰਨਾ ਹਨਾ, ਤੇ ਕਹਿੰਦੇ ਹੁੰਦੇ ਆ ਵੀ ਪਹਿਲਾਂ ਪਤਾ ਹੀ ਹੁੰਦਾ ਜਿਹਨੇ ਗੱਲ ਨਾ ਹੁੰਦਾ, ਤੇ ਉਹ ਇੱਦਾਂ ਦਾ ਫਿਰ ਆਪਣੇ ਆਪ ਨੂੰ ਥੋੜੀ ਜਿਹਾ ਸਖ਼ਤ ਵੀ ਰੱਖਦਾ ਲਹਿਜ਼ਾ, ਤੇ ਪੁਲਿਸ ਦੀ ਵੀ ਕਿ ਆਪਾਂ ਛੇਤੀ ਤੋਂ ਛੇਤੀ ਜਿਹੜਾ ਇਹਨਾਂ ਦੇ ਕੋਲੋਂ ਸੱਚ ਜਿਹੜੇ ਆ ਉਹ ਪਤਾ ਜਿਹੜਾ ਆ ਆਪਾਂ ਕਰ ਲਈਏ। ਤੇ ਉਧਰੋਂ ਆਪਾਂ ਆਬੂ ਧਾਬੀ ਦੀ ਗੱਲ ਕਰ ਲਈਏ, ਜਿੱਥੇ ਕਿ ਹਿੰਦੀ ਭਾਸ਼ਾ ਜਿਹੜੀ ਅਦਾਲਤਾਂ ਦੇ ਵਿੱਚ ਇਸਤੇਮਾਲ ਹੋਣ ਵਾਲੀ, ਇਹਦੇ ਵਿੱਚ ਵੀ ਇੱਕ ਬੜਾ ਤਕੜੀ ਇੱਕ ਜਿਹੜੀ ਆ ਉਹ ਚੱਲ ਪਈ ਆ, ਬਹਿਸ ਚੱਲ ਪਈ ਆ ਵੀ ਹਿੰਦੀ ਭਾਸ਼ਾ ਹੀ ਕਿਉਂ ਜਿਹੜੀ ਆ ਉਹ ਆਬੂ ਧਾਬੀ ਦੇ ਵਿੱਚ ਭਾਸ਼ਾ ਜਿਹੜੀ ਅਧਿਕਾਰਿਤ ਭਾਸ਼ਾ ਜਿਹੜੀ ਆ ਬਣਾਈ ਗਈ ਆ, ਕਿਉਂਕਿ ਕੋਈ ਜਾਣੀ ਅੱਧੇ ਤੋਂ ਜ਼ਿਆਦਾ ਜਾਣੀ 60% ਦੇ ਕਰੀਬ ਜਾਂ 60-70% ਦੇ ਕਰੀਬ ਜਿਹੜੇ ਲੋਕ ਨੇ ਉੱਥੇ ਉਹ ਕੇਰਲਾ ਤੋਂ ਜਾਂਦੇ ਨੇ, ਤੇ ਕੇਰਲਾ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਹਿੰਦੀ ਆਉਂਦੀ ਨੀ, ਤੇ ਕੇਰਲਾ ਦੇ ਬੰਦੇ ਜਿਹੜੇ ਦੋ ਸਾਡੇ ਅਰਬ ਕੰਟਰੀਆਂ ਵਿੱਚ ਵੀ ਸਾਡਾ ਪ੍ਰੋਗਰਾਮ ਸੁਣਦੇ ਆ, ਤੇ ਉਹਨਾਂ ਨੂੰ ਪਤਾ ਹੋਏਗਾ ਕਿ ਅਰਬ ਕੰਟਰੀਆਂ ਦੇ ਵਿੱਚ ਜ਼ਿਆਦਾ ਪੰਜਾਬੀ ਨੇ ਜ਼ਿਆਦਾ, ਤੇ ਦੂਜੇ ਨੰਬਰ ਦੇ ਉੱਤੇ ਕੇਰਲਾ ਦੇ ਬੰਦੇ ਨੇ, ਤੇ ਦੋਨੇ ਜਿਹੜੇ ਬੰਦੇ ਚਲੋ ਪੰਜਾਬੀ ਤਾਂ ਥੋੜੀ ਬਹੁਤੀ ਹਿੰਦੀ ਜਿਹੜੀ ਆ ਬੋਲ ਵੀ ਲਊਗਾ ਸਮਝ ਵੀ ਲਊਗਾ, ਪਰ ਕੇਰਲਾ ਵਾਲਿਆਂ ਨੇ ਬੜਾ ਔਖਾ, ਤੇ ਇੱਕ ਹਿੰਦੀ ਭਾਸ਼ਾ ਜਿਹੜੀ ਆ ਬਣਾ ਦਿੱਤੀ ਗਈ ਆ ਇਸਤੇਮਾਲ ਹੋਣ ਦੇ ਵਿੱਚ, ਪਰ ਫਿਰ ਵੀ ਵਧੀਆ ਗੱਲ ਆ ਕਿ ਉਹਨਾਂ ਨੇ ਇੱਕ ਰਹਿਨੁਮਾਈ ਦਿੱਤੀ ਆ ਹਿੰਦੀ ਭਾਸ਼ਾ ਦੀ, ਤੇ ਇਹ ਤੋਂ ਪਹਿਲਾਂ ਅਰਬੀ ਤੇ ਅੰਗਰੇਜ਼ੀ ਵੈਸੇ ਹੁੰਦੀ ਸੀ ਉੱਥੇ, ਤੇ ਹੁਣ ਹਿੰਦੀ ਵੀ ਜੁੜ ਗਈ ਆ। ਤੇ ਇਹ ਇਸ ਲਈ ਦਿੱਤੀ ਆ ਕਿ ਤਾਂ ਕਿ ਜਿਹੜਾ ਇਨਸਾਫ ਪਾਉਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਜਿਹੜਾ ਸਾਹਮਣਾ ਆ ਉਹ ਨਾ ਕਰਨਾ ਪਵੇ, ਕਿਉਂਕਿ ਬਹੁਤ ਸਾਰੇ ਜਿਹੜੇ ਹਿੰਦੀ ਬੋਲਣ ਵਾਲੇ ਲੋਕ ਨੇ ਹੁਣ ਉੱਥੇ ਰਹਿੰਦੇ ਆ। ਉੱਥੇ ਦਾ ਜਿਹੜਾ ਨਿਆਂਪਾਲਿਕਾ ਨਿਆਂ ਵਿਭਾਗ ਜਿਹੜਾ ਹੈਗਾ ਆ, ਉਹ ਕਹਿੰਦੇ ਵੀ ਹਿੰਦੀ ਨੂੰ ਅਧਿਕਾਰਤ ਭਾਸ਼ਾ ਬਣਾਉਣ ਦਾ ਮਤਲਬ ਇਹ ਹੈਗਾ ਆ ਕਿ ਜਿਹੜੇ ਲੇਬਰ ਦੇ ਮੁਕੱਦਮੇ, ਕਿਉਂਕਿ ਜ਼ਿਆਦਾਤਰ ਉਹੀ ਹਿੰਦੀ ਬੋਲਦੇ ਜਿਹੜੇ ਉੱਥੇ ਜਾ ਕੇ ਲੇਬਰ ਕਰਦੇ ਆ, ਕਿ ਲੇਬਰ ਦੇ ਜਿਹੜੇ ਮੁਕੱਦਮੇ ਆ ਉਹਨਾਂ ਦੇ ਵਿੱਚ ਇਨਸਾਫ਼ ਜਿਹੜਾ ਆ ਉਹ ਵਧੀਆ ਤਰੀਕੇ ਦੇ ਨਾਲ ਮਿਲ ਸਕੇ। ਤੇ ਜਿਹੜਾ UAE ਆ, ਜਿਹਨੂੰ ਆਪਾਂ ਡਬਈ ਵੀ ਕਹਿ ਦਿੰਦੇ ਹਾਂ, ਸੰਯੁਕਤ ਅਰਬ ਅਮੀਰਾਤ, ਇਹਦੇ ਹਿੰਦੀ ਭਾਸ਼ੀ ਜਿਹੜੇ ਲੋਕ ਨੇ ਉਹਨਾਂ ਦੀ ਬਹੁਤ ਜ਼ਿਆਦਾ ਜਨਸੰਖਿਆ ਜਿਹੜੀ ਉੱਥੇ ਵੱਧਦੀ ਆ ਵੱਧ ਗਈ ਆ, ਤੇ ਜਿਹਦੇ ਨਾਲ ਇਹ ਫੈਸਲਾ ਜਿਹੜਾ ਆ ਇਹ ਲਿਆ ਗਿਆ ਆ। ਤੇ ਜਿਹੜੇ ਸਰਕਾਰੀ ਅੰਕੜੇ ਆ ਉਹ ਚ ਦੱਸਿਆ ਜਾਂਦਾ ਵੀ ਜਿਹੜੀ UAE ਆ ਉਹਦੀ ਕੁੱਲ ਆਬਾਦੀ 90 ਲੱਖ ਦੇ ਕਰੀਬ ਹੈਗੀ ਆ, ਤੇ ਇਹਨਾਂ ਦੇ ਵਿੱਚੋਂ ਵੀ 2/3 ਪ੍ਰਵਾਸੀ ਜਿਹੜਾ ਹੈਗਾ, ਤੇ ਇਹ ਜਿਹੜੇ ਪ੍ਰਵਾਸੀ ਆ ਇਹਨਾਂ ਦੇ ਵਿੱਚੋਂ 26 ਲੱਖ ਜਿਹੜੇ ਆ ਉਹ ਭਾਰਤ ਤੋਂ ਗਏ ਹੋਏ ਨੇ। ਤੇ ਤੁਸੀਂ ਹੁਣ ਆਹ ਅੰਦਾਜ਼ਾ ਲਾ ਲਓ, ਯਾਨੀ ਕੁੱਲ ਆਬਾਦੀ ਦਾ 30% ਜਿਹੜਾ ਆ ਉਹ ਹੈਗਾ ਪ੍ਰਵਾਸੀਆਂ ਦਾ, ਤੇ ਪ੍ਰਵਾਸੀਆਂ ਦਾ ਬਹੁਤ ਵੱਡਾ ਜਿਹੜਾ ਹਿੱਸਾ ਆ ਉਹ ਭਾਰਤ ਤੋਂ ਗਿਆ ਆ। ਤੇ ਉਹ ਇਹਨਾਂ ਨੇ ਕਿਹਾ ਵੀ ਜਿਹੜਾ ਇਨਸਾਫ਼ ਦੇ ਵਿੱਚ ਪਾਰਦਰਸ਼ਤਾ ਲੈਣ ਦੇ ਲਈ ਅਸੀਂ ਹਿੰਦੀ ਭਾਸ਼ਾ ਨੂੰ ਜਿਹੜਾ ਆ ਉੱਥੇ ਜਿਹੜਾ ਆਪਾਂ ਲਾਗੂ ਜਿਹੜਾ ਆ ਕੀਤਾ ਆ। ਤੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਭਾਰਤੀਆਂ ਦਾ ਕਿੰਨਾ ਦਬਦਬਾ ਆ, ਇਹ ਤੋਂ ਵੀ ਅੰਦਾਜ਼ਾ ਤੁਸੀਂ ਲਾ ਸਕਦੇ ਆ ਵੀ ਜਿਹੜੀ ਪ੍ਰਮੁੱਖ ਭਾਰਤ ਦੀਆਂ ਪਾਰਟੀਆਂ ਹੈਗੀਆਂ ਜਦੋਂ ਵੀ ਨੇਤਾ ਉੱਥੇ ਜਾਂਦੇ ਆ ਤੇ ਆਪਣਾ ਚੁਣਾਵੀ ਜਿਹੜਾ ਪ੍ਰਚਾਰ ਆ ਉਹ ਵੀ ਕਰਕੇ ਆਉਂਦੇ ਆ। ਹੁਣੇ ਹੀ ਜਿਹੜੇ ਰਾਹੁਲ ਗਾਂਧੀ ਵੀ UAE ਦੇ ਵਿੱਚ ਗਏ ਹੋਏ ਆ ਤੇ ਉਹਨਾਂ ਨੇ ਵੀ ਭਾਰਤੀਆਂ ਨੂੰ ਸੰਬੋਧਨ ਕੀਤਾ। ਇਹ ਤੋਂ ਪਹਿਲਾਂ ਨਰਿੰਦਰ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਤੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਉੱਥੇ ਜਿਹੜੇ ਆ ਗਏ ਆ ਤੇ ਉੱਥੇ ਜਾ ਕੇ ਸੰਬੋਧਨ ਜਿਹੜਾ ਆ ਲੋਕਾਂ ਨੂੰ ਕੀਤਾ ਆ। ਤੇ 2017 ਦੇ ਵਿੱਚ ਜਿਹੜੇ ਭਾਰਤ ਤੋਂ ਗਏ ਹੋਏ ਲੋਕ ਸੀ 69 ਅਰਬ ਡਾਲਰ ਭੇਜੇ, ਜਾਣੀ ਜਿੰਨਾ ਪਾਕਿਸਤਾਨ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਆ ਉਹ ਤੋਂ 7 ਗੁਣਾ ਜ਼ਿਆਦਾ 69 ਅਰਬ ਡਾਲਰ ਜਿਹੜਾ ਭਾਰਤ ਵਾਸੀਆਂ ਨੇ 69 ਅਰਬ ਡਾਲਰ ਜਿਹੜਾ ਉੱਥੋਂ ਭੇਜ ਦਿੱਤਾ। ਜਾਣੀ ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ, ਵੈਸੇ ਤਾਂ ਪਾਕਿਸਤਾਨ ਬੜਾ ਆਪਣੇ ਨਾਲ ਆਡੇ ਤਾਂ ਲੈਂਦਾ ਹੁੰਦਾ ਆ, ਪਰ ਤੁਸੀਂ ਇਹ ਤੋਂ ਦੇਖੋ ਵੀ ਇਕੋਨੋਮਿਕਲੀ ਜੇ ਆਪਾਂ ਗੱਲ ਕਰੀਏ ਵੀ ਸਿਰਫ 2017 ਦੇ ਵਿੱਚ 69 ਅਰਬ ਡਾਲਰ ਜਿਹੜਾ ਆ ਬਾਹਰੋਂ ਗਿਆ ਜਿਹੜਾ ਕਿ ਇੰਡੀਆ ਦੇ ਵਿੱਚ। ਤੇ ਖੈਰ ਆਪਾਂ ਹੁਣ ਇੱਕ ਗਾਣਾ ਹੋਰ ਸੁਣਦੇ ਹਾਂ, ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਹੋਰ ਜਾਣਕਾਰੀਆਂ ਦੇ ਨਾਲ। ਇਹਦੇ ਜੁੜੇ ਰਹੋ ਪ੍ਰੋਗਰਾਮ ਬਹਿਰਾਂ ਦੇ ਨਾਲ।
ਗਈਆਂ ਪਿੰਡ ਦੀਆਂ ਟਾਲੀਆਂ ਤੇ ਪੈਰੀਆਂ ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ ਓ ਕਿੱਥੇ ਗਈਆਂ ਪਿੰਡ ਦੀਆਂ ਟਾਲੀਆਂ ਤੇ ਪੈਰੀਆਂ ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ ਡਾਲਰਾਂ ਪੁਲਾਈਆਂ ਤੈਨੂੰ ਟਾਲੀਆਂ ਤੇ ਪੈਰੀਆਂ ਦੂਰ ਤੇ ਥੋ ਪਿੱਪਲਾਂ ਦੀ ਛਾਂ ਹੋਈ ਪਰਦੇਸੀ ਹੋਇਓ ਜਦੋਂ ਆਪਣੇ ਦੇਸ ਦਾ ਜਾਜ ਉੱਤੋਂ ਦੀ ਲੰਘਦਾ ਏ ਫਿਰ ਯਾਦਾਂ ਦਾ ਇੱਕ ਨਾਗ ਦਿਲਾਂ ਤੇ ਡੰਗਦਾ ਏ ਹੋ ਜਦੋਂ ਆਪਣੇ ਦੇਸ ਦਾ ਜਾਜ ਉੱਤੋਂ ਦੀ ਲੰਘਦਾ ਏ ਹੋ ਫਿਰ ਯਾਦਾਂ ਦਾ ਇੱਕ ਨਾਗ ਦਿਲਾਂ ਤੇ ਡੰਗਦਾ ਏ ਆਉਣ ਦੀ ਤਰੀਕ ਤੇਰੀ ਵਾਰਿਆਂ ਤੋਂ ਆਈ ਨਾ ਆਉਣ ਦੀ ਤਰੀਕ ਤੇਰੀ ਵਾਰਿਆਂ ਤੋਂ ਆਈ ਨਾ ਆਜਾ ਚੰਨਾ ਹੁਣ ਮੁੱਕ ਜਾਣ ਗਈ ਹਾਂ ਪਰਦੇਸੀ ਹੋਇਓ ਵੇ ਹੋ ਦਿਲ ਚੀਰ ਗਇਓ ਅੰਬੜੀ ਨੂੰ ਕਸਮਾਂ ਨੂੰ ਖਾਣ ਬੀਬਾ ਸਭ ਮਜਬੂਰੀਆਂ ਕਸਮਾਂ ਨੂੰ ਖਾਣ ਬੀਬਾ ਸਭ ਮਜਬੂਰੀਆਂ ਪੈਦਾ ਕੀ ਜੇ ਗੁੱਸ ਤੇਰੀ ਛਾਂ ਗਈ ਹੋ ਪਰਦੇਸੀ ਹੋਇਓ ਵੇ
ਬਣਾਈ ਹੋਈ ਆ ਤੇ ਦੋਸਤੋ ਗੱਲ ਕਰ ਰਹੇ ਸੀ ਆਪਾਂ ਬਲਵਿੰਦਰ ਸਿੰਘ ਜੀ ਹੁਣਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਹੁਣੇ ਇਹ ਮੈਸੇਜ ਜਿਹੜਾ ਕੀਤਾ ਆ ਤੇ ਉਹ ਕਹਿੰਦੇ ਵੀ ਤੁਸੀਂ ਜਰੂਰ ਦੱਸਿਓ ਵੀ ਕੱਲ ਸਦਨ ਦੇ ਵਿੱਚ ਇੰਡੋ ਕੈਨੇਡੀਅਨ ਬੱਸਾਂ ਦਾ ਜਿਹੜਾ ਮਾਮਲਾ ਆ ਉਹ ਕਾਫੀ ਜਿਹੜਾ ਛਾਇਆ ਹੋਇਆ ਤੇ ਇਹਦੇ ਬਾਰੇ ਆਪਾਂ ਗੱਲ ਬਲਵਿੰਦਰ ਸਿੰਘ ਜੀ ਕਰਾਂਗੇ ਆਪਾਂ ਤੇ ਜਦੋਂ ਖਬਰਾਂ ਦੇ ਉੱਤੇ ਸਾਂਝ ਜਿਹੜੀ ਆ ਬਣਾਵਾਂਗੇ ਪਰ ਉਹ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਕੱਲ ਭੋਲਾ ਜਿਹੜਾ ਕਿ ਬੜਾ ਨਾਮਵਰ ਇੱਕ ਪਹਿਲਵਾਨ ਵੀ ਹੋਇਆ ਸੀ ਤੇ ਉਹ ਤੋਂ ਬਾਅਦ ਜਿਹੜਾ ਨਸ਼ੇ ਦੇ ਵਿੱਚ ਏਦਾਂ ਦਾ ਹੋਲ ਜਿਹਾ ਵੀ ਅੱਜ ਲੋਕੀ ਜਿਹੜਾ ਆ ਉਹਦਾ ਨਾਂ ਲੈਣਾ ਨੀ ਪਸੰਦ ਕਰਦੇ ਜਗਦੀਸ਼ ਭੋਲਾ ਉਹਦੇ ਬਾਰੇ ਆਪਾਂ ਗੱਲ ਜਿਹੜੀ ਥੋੜੀ ਜਿਹੀ ਜ਼ਰੂਰ ਕਰ ਲਈਏ ਸਿੰਥੈਟਿਕ ਡਰੱਗਸ ਮਾਮਲੇ ਦੇ ਵਿੱਚ ਕੱਲ ਜਿਹੜੀ CBI ਦੀ ਖਾਸ ਅਦਾਲਤ ਆ ਉਹਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਤੇ ਪੰਜਾਬ ਪੁਲਿਸ ਦਾ DSP ਸੀ ਹੁਣ ਤਾਂ ਵੈਸੇ ਬਰਖਾਸਤ ਉਹਨੂੰ ਕਰ ਦਿੱਤਾ ਅਰਜਨ ਅਵਾਰਡ ਜਿਹੜਾ ਕਿ ਬੜਾ ਵਿਕਾਰੀ ਅਵਾਰਡ ਜਿਹੜਾ ਦਿੱਤਾ ਜਾਂਦਾ ਖੇਡ ਜਗਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪ੍ਰਾਈਜ਼ ਹੈਗਾ ਇਹ ਅਰਜਨ ਅਵਾਰਡ ਤੇ ਮੈਂ ਜੇ ਆਪਣੀ ਗੱਲ ਦੱਸਾਂ ਵੀ ਮੈਂ ਬੜਾ ਇਹਦਾ ਕਾਇਲ ਸੀ ਜਗਦੀਸ਼ ਭੋਲੇ ਦਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬੜੀਆਂ ਸਿੰਝਾਂ ਪੈਂਦੀਆਂ ਹੁੰਦੀਆਂ ਸੀ ਕੁਸ਼ਤੀਆਂ ਹੁੰਦੀਆਂ ਸੀ ਤੇ ਜਦੋਂ ਕਿਤੇ ਪੋਸਟਰ ਲੱਗੇ ਹੋਣੇ ਵੀ ਜਗਦੀਸ਼ ਭੋਲਾ ਆਇਆ ਤੇ ਮੇਰੇ ਮਨ ਚ ਇਹ ਹੁੰਦਾ ਸੀ ਵੀ ਹੁਣ ਇਹਨੂੰ ਕੌਣ ਹਰਾ ਸਕਦਾ ਹਨਾ ਤੇ ਇਹਨੇ ਗੁਰਜ ਜੇ ਫੜੀ ਹੁੰਦੀ ਸੀ ਤੁਸੀਂ ਦੇਖਿਆ ਹੋਣਾ ਜਿਹੜਾ ਆਪਾਂ ਹਨੂੰਮਾਨ ਦਾ ਠੋਲੂ ਕਹਿ ਲਈਏ ਤੇ ਉਹ ਗੁਰਜ ਜਿਹੜੀ ਇਹਦੇ ਹੱਥ ਦੇ ਵਿੱਚ ਹੁੰਦੀ ਸੀ ਬੜਾ ਇਹਦੇ ਗਲ ਦੇ ਵਿੱਚ ਇੱਕ ਪਟਾ ਜਿਹਾ ਪਾਇਆ ਹੁੰਦਾ ਸੀ ਤੇ ਇੰਨਾ ਸਾਈਜ਼ ਦਾ ਹੁੰਦਾ ਸੀ ਬੰਦਾ ਕਹਿਣ ਦਾ ਮਤਲਬ ਇਹ ਆ ਵੀ ਕਈ ਵਾਰੀ ਕੀ ਹੁੰਦਾ ਵੀ ਬੰਦਾ ਕਾਮਯਾਬ ਹੁੰਦਾ ਬਹੁਤ ਮਿਹਨਤ ਕਰਦਾ ਪਰ ਕੁਛ ਏਦਾਂ ਦੇ ਸਟੈਪ ਜਿਹੜਾ ਆ ਕਲੈਨਾਂ ਦਾ ਜਿਹਦੇ ਨਾਲ ਕਿ ਉਹਦੀ ਜਿਹੜੀ ਕੀਤੀ ਕਰਾਈ ਮਿਹਨਤ ਆ ਉਹ ਜਿਹੜੀ ਖਰਾਬ ਹੋ ਜਾਂਦੀ ਆ ਤੇ ਉਸ ਵੇਲੇ ਮੈਂ ਦੇਖਿਆ ਵੀ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਹਨ ਕੁਸ਼ਤੀ ਦੇਖਣ ਜਾਣੀ ਵੀ ਭੋਲਾ ਆ ਰਿਹਾ ਹਨਾ ਤੇ ਜਾਣੀ ਏਦਾਂ ਏਦਾਂ ਦਾ ਸ਼ਾਇਦ ਤੁਹਾਡੇ ਤੁਹਾਨੂੰ ਵੀ ਏਦਾਂ ਲੱਗਦਾ ਹੋਵੇ ਤੁਹਾਡੇ ਵੀ ਪਿੰਡਾਂ ਵਿੱਚ ਏਦਾਂ ਗੱਲਾਂ ਹੋਣ ਕਿ ਭੋਲਾ ਵੀ ਦੇਖਣ ਵਾਲੀ ਆ ਹਨਾ ਤੇ ਉਹਦੇ ਨਾਲ ਦੇਖੀਏ ਵੀ ਆਲਮਗੀਰ ਦੇ ਬੜੇ ਪਹਿਲਵਾਨ ਤਗੜੇ ਹੁੰਦੇ ਸੀ ਹਨਾ ਵੀ ਉਹਨਾਂ ਦੇ ਨਾਲ ਜਿਹੜਾ ਭੇੜ ਆ ਉਹ ਹੋਣਾ ਜਾਣੀ ਸਿਆਣੇ ਲੋਕ ਵੀ ਇਦਾਂ ਦੇ ਗੱਲਾਂ ਕਰਦੇ ਹੁੰਦੇ ਸੀ ਤੇ ਨੌਜਵਾਨ ਜਿਹੜੀਆਂ ਕਰਦੇ ਸੀ ਪਰ ਕੱਲ ਜਿਹੜਾ ਇਹਨੂੰ ਸਜ਼ਾ ਜਿਹੜੀ ਆ ਸੁਣਾਈ ਗਈ ਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਾ ਪਿੰਡ ਪੈਂਦਾ ਰਾਇਕਾ ਹੁਣ ਸੁਰਖੀਆਂ ਦੇ ਵਿੱਚ ਆ ਗਿਆ ਪੱਤਰਕਾਰ ਪਹੁੰਚ ਜਾਂਦੇ ਆ ਉਸੇ ਤੇ ਕੱਲ ਜਦੋਂ CBI ਦੀ ਖਾਸ ਅਦਾਲਤ ਨੇ ਭੋਲੇ ਨੂੰ ਜਿਹੜੀ ਸਜ਼ਾ ਸੁਣਾਈ ਆ ਤੇ ਪਿੰਡ ਦੇ ਲੋਕਾਂ ਦੇ ਵਿੱਚ ਜਿਹੜੀ ਚਰਚਾ ਆ ਉਹ ਸ਼ੁਰੂ ਹੋ ਗਈ ਆ ਤੇ ਪਹਿਲਾਂ ਮੈਂ ਦੱਸ ਦਵਾਂ ਵੀ ਕੋਈ 10 ਸਾਲ ਦੇ ਕਰੀਬ ਜਿਹੜੀ ਇਹਨੂੰ ਸਜ਼ਾ ਆ ਉਹ ਦੇ ਦਿੱਤੀ ਗਈ ਆ ਤੇ ਪਿੰਡ ਵਾਸੀ ਜਿਹੜੇ ਬਜ਼ੁਰਗ ਉਹਨਾਂ ਨੇ ਦੱਸਿਆ ਵੀ ਬਹੁਤ ਸਾਲਾਂ ਪਹਿਲਾਂ ਜਿਹੜਾ ਪਿੰਡ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਹਾਂ ਤੇ ਉਦੋਂ ਭੋਲਾ ਆਇਆ ਸੀ, ਪਰ ਕਹਿੰਦੇ ਜਦੋਂ ਵੀ ਭੋਲਾ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਉਹ ਕਲੱਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਨਾ ਕਰਦਾ ਹੁੰਦਾ ਸੀ। ਤੇ ਵੈਸੇ ਆਪਣੀ ਮੁੱਢਲੀ ਜਿਹੜੀ ਪੜ੍ਹਾਈ ਆ ਉਹਨੇ ਨਾਨਕੇ ਪਿੰਡ ਚੌਕੇ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਕੀਤੀ ਸੀ, ਤੇ ਫਿਰ ਪਿੰਡ ਆ ਕੇ ਦਸਵੀਂ ਜਿਹੜੀ ਆ ਉਹਨੇ ਕੀਤੀ ਆ, ਤੇ ਭਲਵਾਨੀ ਵੈਸੇ ਉਹਨੇ ਆਪਣੇ ਨਾਨਕਿਆਂ ਤੋਂ ਸਿੱਖੀ ਸੀ। ਤੇ ਉਸ ਤੋਂ ਬਾਅਦ ਜਿਹੜੇ ਕਹਿੰਦੇ ਵੀ ਕੁਸ਼ਤੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜਦੋਂ ਕੁਸ਼ਤੀ ਕਰਦਾ ਹੁੰਦਾ ਸੀ ਤਾਂ ਲੋਕ ਸਾਹ ਰੋਕ ਲੱਗੇ ਉਹਦੀ ਜਿਹੜੀ ਕੁਸ਼ਤੀ ਆ ਉਹ ਦੇਖਦੇ ਹੁੰਦੇ ਸੀ। ਤੇ ਭੋਲੇ ਦੇ ਖਿਲਾਫ਼ ਸਭ ਤੋਂ ਪਹਿਲਾਂ ਕੈਪਟਨ ਦੀ ਜਿਹੜੀ ਪਹਿਲੀ ਸਰਕਾਰ ਆਈ ਸੀ ਉਸ ਵੇਲੇ ਰਾਮਪੁਰਾ ਫੂਲ ਦੇ ਵਿੱਚ ਚੂਰਾ ਪੋਸਟ ਤਸਕਰੀ ਸੰਬੰਧੀ ਇੱਕ ਦਿਨ ਵਿੱਚ ਦੋ ਮਾਮਲੇ ਜਿਹੜੇ ਦਰਜ ਕੀਤੇ ਗਏ ਸੀ, ਜਿਨ੍ਹਾਂ ਦੇ ਵਿੱਚੋਂ ਭੋਲਾ ਜਿਹੜਾ ਆ ਬਰੀ ਹੋ ਗਿਆ ਸੀ। ਜਾਣੀ ਜਿੱਦਾਂ ਕਹਿ ਲਓ ਵੀ ਕਿਸਮਤ ਵੀ ਪਹਿਲਾਂ ਥੋੜਾ ਜਿਹਾ ਚਿਤਾਰਦੀ ਆ ਵੀ ਬੰਦਿਆ ਸਹੀ ਰਾਸਤੇ ਦੇ ਉੱਤੇ ਆ ਜਾ, ਜਾਣੀ ਇਹਨੂੰ ਇਹ ਪਹਿਲਾਂ ਨੀ ਕੇਸ ਇਹਦੇ ਉੱਤੇ ਸੀ ਤੇ ਦੋ ਕੇਸ ਇੱਥੇ ਪਹਿਲਾਂ ਵੀ ਬਣੇ ਸੀ ਜਾਣੀ ਕੈਪਟਨ ਦੀ ਪਹਿਲੀ ਸਰਕਾਰ ਦੇ ਵੇਲੇ, ਪਰ ਉਹ ਤੋਂ ਸਿੱਖਿਆ ਨੀ। ਇਹ ਤੋਂ ਬਾਅਦ ਭੋਲੇ ਦਾ ਨਾਂ ਕਈ ਵਾਰੀ ਜਿਹੜਾ ਤਸਕਰੀ ਦੇ ਨਾਲ ਜੁੜਿਆ ਤੇ ਮੁੰਬਈ ਦੇ ਵਿੱਚ ਹੈਰੋਇਨ ਸਣੇ ਫੜੇ ਜਾਣ ਪਿੱਛੇ ਵੀ ਰਾਇਕੇ ਕਲਾਂ ਜਿਹੜਾ ਪਿੰਡ ਆ ਉਹ ਸੁਰਖੀਆਂ ਦੇ ਵਿੱਚ ਰਿਹਾ ਆ। ਤੇ ਇੱਕ ਵਾਰੀ ਤਾਂ ਮੁੰਬਈ ਪੁਲਿਸ ਜਿਹੜਾ ਆ ਪਿੰਡ ਦੇ ਅੰਦਰ ਆ ਗਈ ਸੀ ਤੇ ਉਹਨਾਂ ਨੇ ਇੱਥੇ ਜਾ ਕੇ ਚੈੱਕਅਪ ਜਿਹੜਾ ਸਾਰੇ ਪਿੰਡ ਦਾ ਕੀਤਾ। ਤੇ ਭੋਲੇ ਦੇ ਜਿਹੜੇ ਬਜ਼ੁਰਗ ਪਿਤਾ ਆ ਰਸ਼ਵਿੰਦਰ ਸਿੰਘ ਤੇ ਮਾਤਾ ਰਾਇਕੇ ਵਿਖੇ ਰਹਿ ਰਹੇ ਆ, ਤੇ ਉਹਦੀ ਪਤਨੀ ਤੇ ਔਲਾਦ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਆ। ਤੇ ਪਿੰਡ ਵਾਸੀਆਂ ਦੇ ਮੁਤਾਬਕ ਕਈ ਵਾਰ ਆਰਥਿਕ ਮਦਦ ਵੀ ਪਿੰਡ ਦੇ ਵਿੱਚ ਸਪੋਰਟਸ ਕਲੱਬ ਦੀ ਵੀ ਉਹ ਜਿਹੜਾ ਕਰਦਾ ਰਿਹਾ ਆ। ਤੇ ਵੈਸੇ ਉਹਨਾਂ ਦੀ ਚੜ੍ਹਾਈ ਹੋਈ ਸੀ ਜਦੋਂ ਕਾਮਨਵੈਲਥ ਖੇਡਾਂ ਦੇ ਵਿੱਚ ਤਮਗਾ ਜਿੱਤਿਆ ਸੀ ਉਹਨਾਂ ਨੇ। ਸ਼ੁਰੂ ਤੋਂ ਭਲਵਾਨੀ ਕਰਦਾ ਸੀ, 1991 ਦੇ ਵਿੱਚ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਆ ਉਹਦੇ ਵਿੱਚ ਸਿਲਵਰ ਮੈਡਲ ਜਿੱਤਿਆ। ਕਾਮਨਵੈਲਥ ਖੇਡਾਂ ਦੇ ਵਿੱਚ ਭਲਵਾਨੀ ਕਰਕੇ ਸੋਨੇ ਦਾ ਜਿਹੜਾ ਤਮਗਾ ਆ ਜਿੱਤਿਆ। ਉਹ ਤੋਂ ਬਾਅਦ ਜਿੱਦਾਂ ਉਹ ਨਾਇਕ ਜਿਹੜਾ ਆ ਬਣ ਗਿਆ ਸੀ। ਤੇ ਭਲਵਾਨੀ ਦੇ ਸਦਕਾ ਉਹਨੂੰ ਪੁਲਿਸ ਦੇ ਵਿੱਚ ਵੀ ਭਰਤੀ ਕੀਤਾ ਤੇ DSP ਦੇ ਅਹੁਦੇ ਤੱਕ ਵੀ ਜਿਹੜਾ ਪਹੁੰਚ ਗਿਆ ਸੀ। 1998 ਦੇ ਵਿੱਚ ਉਸਨੂੰ ਅਰਜਨ ਅਵਾਰਡ ਮਿਲਿਆ ਸੀ ਤੇ ਸਾਲ 2008 ਦੇ ਵਿੱਚ ਮੁੰਬਈ ਪੁਲਿਸ ਨੇ ਉਸਨੂੰ ਹੈਰੋਇਨ ਸਣੇ ਜਿਹੜਾ ਗ੍ਰਿਫ਼ਤਾਰ ਕੀਤਾ ਤੇ 2015 ਦੇ ਵਿੱਚ ਸਿੰਥੈਟਿਕ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ ਜਿਹੜੇ ਮੁੱਕੇਬਾਜ਼ ਰਾਮ ਸਿੰਘ ਸਮੇਤ ਜਿਹੜਾ ਗ੍ਰਿਫ਼ਤਾਰ ਉਹ ਕੀਤਾ। ਤੇ ਉਧਰੋਂ ਬਾਪ ਜਿੱਦਾਂ ਹੁਣ ਕਹਿ ਲਓ ਵੀ ਬਾਪ ਨੇ ਤਾਂ ਚਲੋ ਕਹਿਣਾ ਹੀ ਆ, ਉਹ ਕਹਿੰਦੇ ਆ ਬਈ ਉਹਨਾਂ ਦਾ ਜਿਹੜਾ ਪੁੱਤਰ ਆ ਉਹਨੂੰ ਸਾਜਿਸ਼ ਦੇ ਤਹਿਤ ਜਿਹੜਾ ਫਸਾਇਆ ਗਿਆ ਆ। ਤੇ ਕਹਿੰਦੇ ਵੀ 2002 ਦੇ ਵਿੱਚ ਵੀ ਰਾਮਪੁਰਾ ਥਾਣੇ ਦੇ ਵਿੱਚ ਪੋਸਟ ਤਸਕਰੀ ਦੇ ਦੋ ਝੂਠੇ ਕੇਸ ਦਰਜ ਕੀਤੇ ਗਏ ਸੀ ਜਿਸ ਤੋਂ ਬਰੀ ਹੋ ਗਿਆ। ਤੇ ਕਹਿੰਦੇ ਵੀ ਵਿਰੋਧੀਆਂ ਤੋਂ ਹਾਜ਼ਮ ਨੀ ਹੋਇਆ, ਫਿਰ ਉਹਦੇ ਖਿਲਾਫ਼ ਜਿਹੜੇ ਝੂਠੇ ਕੇਸ ਆ ਉਹ ਦਰਜ ਕਰਵਾ ਦਿੱਤੇ। ਪਰ ਔਨ ਰਿਕਾਰਡ ਇਹ ਹੈਗਾ ਉਹ ਤਾਂ ਨਾਂ ਆਪ ਲੈਂਦਾ ਵੀ ਹੋਰ ਵੀ ਬੰਦੇ ਸੀਗੇ, ਕਈ ਬੰਦਿਆਂ ਦੇ ਜਿਹੜੇ ਨਾਂ ਆ ਉਹ ਲਏ ਆ। ਵੈਸੇ ਕੁਸ਼ਤੀ ਦੇ ਜਿਹੜੇ ਕਿੰਗ ਕੌਂਗ ਹਿੱਤੋਂ ਜਿਹੜਾ ਡਰੱਗ ਮਾਮਲੇ ਦੇ ਜਿਹੜੇ ਕਥਿਤ ਜਿਹੜੇ ਕਿੰਗ ਪਿੰਨੇ ਆ ਪੰਜਾਬ ਪੁਲਿਸ ਦਾ ਸਾਬਕਾ DSP ਜਗਦੀਸ਼ ਭੋਲਾ, ਇਹ ਪੰਜਾਬ ਦੀ ਸਿਆਸਤ ਦੇ ਵਿੱਚ ਹੜਕੰਮ ਜਿਹੜਾ ਮਚਾ ਦਿੱਤਾ, ਇਹਨੇ ਚਰਚਾ ਦੇ ਵਿੱਚ ਕਾਫੀ ਆ ਗਿਆ। ਤੇ ਇਹਨੇ 2014 ਦੇ ਵਿੱਚ ਆਪਣੀ ਚਮੜੀ ਬਚਾਉਣ ਲਈ ਮੀਡੀਆ ਦੇ ਸਾਹਮਣੇ ਕਿਹਾ ਸੀ, ਤਤਕਾਲੀ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਦਿੱਤਾ ਸੀ ਔਨ ਰਿਕਾਰਡ ਮੀਡੀਆ ਦੇ ਸਾਹਮਣੇ। ਉਦੋਂ ਤੋਂ ਹੀ ਜਾਣੀ ਮਜੀਠੀਆ ਨੂੰ ਨਸ਼ਿਆਂ ਦਾ ਵਪਾਰੀ ਜਿਹੜਾ ਕਹਿਣਾ ਸ਼ੁਰੂ ਕੀਤਾ, ਜਾਣੀ ਭੋਲੇ ਦੇ ਕਹਿਣ ਤੋਂ ਬਾਅਦ। ਪਹਿਲਾਂ ਤਾਂ ਕੋਈ ਏਦਾਂ ਦਾ ਨਾਮੋ ਨਿਸ਼ਾਨ ਨਹੀਂ ਸੀ, ਮਜੀਠੀਆ ਨੂੰ ਕਦੀ ਨਸ਼ਿਆਂ ਦੇ ਨਾਲ ਨਹੀਂ ਸੀ ਜੋੜਿਆ ਜਾਂਦਾ, ਨਾ ਉਹਨਾਂ ਤੇ ਅੱਜ ਤੱਕ ਕੇਸ ਬਣਿਆ। ਰਿਐਲਿਟੀ ਤਾਂ ਇਹ ਆ ਕਿ ਅੱਜ ਤੱਕ ਕੋਈ ਉਹਨਾਂ ਤੇ ਕੇਸ ਨਹੀਂ ਮਜੀਠੀਆ ਦੇ ਉੱਤੇ, ਸਿਰਫ ਭੋਲੇ ਨੇ ਇੱਕ ਵਾਰੀ ਜਿਹੜਾ ਨਾਂ ਆ ਉਹਦਾ ਲਿਆ ਸੀ 2014 ਦੇ ਵਿੱਚ। ਤੇ ਉਸ ਤੋਂ ਬਾਅਦ ਜਾਣੀ ਜਿਹੜਾ ਬਿਕਰਮ ਸਿੰਘ ਮਜੀਠੀਆ ਇੰਨਾ ਜ਼ਿਆਦਾ ਬਦਨਾਮ ਹੋਇਆ, ਸਾਰੇ ਦੋਸਤ ਜਿਹੜੇ ਆ ਜ਼ਰੂਰ ਜਾਣਦੇ ਹੋਣਗੇ ਇਸ ਗੱਲ ਨੂੰ। ਤੇ ਅਦਾਲਤ ਦੇ ਵਿੱਚ ਜਾ ਕੇ ਫਿਰ ਉਹਨੇ ਮਜੀਠੀਆ ਦਾ ਨਾਂ ਲਿਆ ਨੀ ਭੋਲੇ ਨੇ, ਤੇ ਮੀਡੀਆ ਦੇ ਸਾਹਮਣੇ ਮਜੀਠੀਆ ਦਾ ਨਾਂ ਲੈ ਕੇ ਵਿਰੋਧੀ ਪਾਰਟੀਆਂ ਨੂੰ ਜਿਹੜਾ ਵੱਡਾ ਮੁੱਦਾ ਆ ਉਹ ਦੇ ਦਿੱਤਾ ਸੀ। ਜਾਣੀ ਕਹਿ ਲਓ ਕਿ ਇੱਕੋ ਹੀ ਮਜੀਠੀਆ ਦੇ ਖਿਲਾਫ਼ ਗੱਲ ਜਾਂਦੀ ਹੈ ਵੀ ਭੋਲੇ ਨੇ ਜਿਹੜਾ ਉਹਦਾ ਨਾਂ ਜਿਹੜਾ ਆ ਲਿਆ ਸੀ 2014 ਦੇ ਵਿੱਚ। ਹੁਣ ਇਹ ਸੱਚਾਈ ਆ ਜਾਂ ਨਹੀਂ ਅਜੇ ਤੱਕ ਜਿਹੜਾ ਉਹ ਸਾਬਤ ਹੋ ਪਾਇਆ। ਤੇ ਉਹਦਾ ਜਦੋਂ ਭੋਲੇ ਦਾ ਬਿਆਨ ਆਇਆ ਉਸ ਤੋਂ ਬਾਅਦ ਸੂਬੇ ਦੇ ਜਿਹੜੇ ਨਸ਼ਿਆਂ ਦੇ ਮੁੱਦੇ ਉੱਤੇ ਅਕਾਲੀ ਭਾਜਪਾ ਜਿਹੜੀ ਪਿਛਲੀ ਸਰਕਾਰ ਸੀ ਵੱਡੀ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ, ਤੇ CBI, ED, ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਗਈ, ਪਰ ਮਜੀਠੀਆ ਦੇ ਖਿਲਾਫ਼ ਜਿਹੜਾ ਸਬੂਤ ਆ ਉਹ ਜਿਹੜਾ ਕਦੀ ਨਹੀਂ ਮਿਲੇ ਹੈਗੇ। ਤੇ ਭੋਲੇ ਨੇ ਜਿਹੜਾ ਖੇਡਾਂ ਦੇ ਰਾਹੀਂ ਜਿਹੜੀ ਪਛਾਣ ਆ ਉਹ ਬਣਾਈ ਸੀ ਤੇ 2013 ਦੇ ਵਿੱਚ ਇਹਨੂੰ ਗ੍ਰਿਫ਼ਤਾਰ ਕੀਤਾ ਸੀ। ਤੇ ਉਸ ਵੇਲੇ ਪੁਲਿਸ ਨੇ ਦਾਅਵਾ ਕੀਤਾ ਸੀ ਵੀ ਭੋਲਾ 6,000 ਕਰੋੜ ਦੇ ਡਰੱਗ ਰੈਕਟ ਦੇ ਵਿੱਚ ਸ਼ਾਮਲ ਆ, ਤੇ ਇਹਦੇ ਜਿਹੜੇ ਤਾਰ ਆ ਉਹ ਯੂਰਪ, ਕੈਨੇਡਾ ਤੇ ਅਮਰੀਕਾ ਦੇ ਨਾਲ ਜੁੜੇ ਹੋਏ ਆ, ਤੇ ਪੰਜਾਬ ਪੁਲਿਸ ਦੀ ਜਾਂਚ ਦੇ ਵਿੱਚ ਵੱਡੇ ਜਿਹੜੇ ਖੁਲਾਸੇ ਆ ਉਹ ਵੀ ਜਿਹੜੇ ਹੋਏ ਸੀ। ਕੁਛ ਜਾਣਕਾਰੀ ਜਿਹੜੀ ਜਗਦੀਸ਼ ਭੋਲੇ ਦੇ ਬਾਰੇ ਹੈਗੀ ਆ, ਜਾਣੀ ਹੁਣ ਕਹਿਣ ਦਾ ਮਤਲਬ ਇਹ ਆ ਵੀ ਕਈ ਵਾਰੀ ਬੰਦਾ ਛੇਤੀ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਜੇ ਆਪਾਂ ਦੇਖੀਏ ਵੀ ਇੰਨਾ ਮੈਨੂੰ ਲੱਗਦਾ ਵੀ ਪੈਸੇ ਦੀ ਵੀ ਇਹਨੂੰ ਕੋਈ ਘਾਟ ਲੱਗਦੀ ਨੀ ਹਨਾ, ਫੇਰ ਵੀ ਇੰਨਾ ਕੁਛ ਕਰ ਲੈਣਾ ਬੜਾ ਹੈਰਾਨੀ ਕੁੰਨ ਹੈਗਾ ਆ, ਤੇ ਇੰਨਾ ਸਾਰਾ ਕੁਛ ਕੀਤਾ ਕਰਾਇਆ ਜਿਹੜਾ ਆ ਉਹ ਮਿੱਟੀ ਦੇ ਵਿੱਚ ਰੁਲ ਗਿਆ। ਤੇ ਇੱਕ ਇਹ ਮਿਸਾਲ ਵੀ ਹੋ ਜਾਂਦੀ ਹੈ ਲੋਕਾਂ ਨੂੰ ਸਿੱਖਣ ਲਈ ਮਿਲਦਾ ਵੀ ਹੈ ਬਈ ਜਿਹੜੀ ਕਾਮਯਾਬ ਹੋਣਾ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਕਾਮਯਾਬੀ ਨੂੰ ਬਰਕਰਾਰ ਰੱਖਣਾ, ਕਾਮਯਾਬੀ ਨੂੰ ਉਹ ਰੱਖਣਾ, ਸਾਂਭ ਕੇ ਰੱਖਣਾ ਉਹ ਬਹੁਤ ਵੱਡੀ ਗੱਲ ਹੁੰਦੀ ਆ। ਤੇ ਖੈਰ ਤੇ ਦੋਸਤੋ ਇੱਕ ਆਪਾਂ ਗਾਣਾ ਹੋਰ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਜੀ ਪ੍ਰੋਗਰਾਮ ਦੇ ਵਿੱਚ। ਤੇ ਜਿਹੜੀ ਆਪਾਂ ਨੂੰ ਇਟਲੀ ਤੋਂ ਰਵਿੰਦਰ ਜੀ ਉਹਨਾਂ ਨੇ ਮੈਚ ਕੀਤੀ ਸੀ ਕਿਤੇ ਖਾਸ ਸੱਚ ਦੇ ਲਈ ਗਾਣਾ ਡੈਡੀਕੇਟ ਕੀਤਾ ਉਹਨਾਂ ਨੇ, ਤੇ ਆਪਾਂ ਉਹਨਾਂ ਨੂੰ ਵੀ ਜਿਹੜਾ ਗਾਣਾ ਆ ਇਹ ਸੁਣਾ ਦਿੰਦੇ ਹਾਂ।
ਜ਼ਿੰਦਗੀ ਦੇ ਜਿੰਨੇ ਬਾਕੀ ਸਾਹਾਣੀਆਂ ਸਾਰੇ ਲਿਖਵਾ ਦਾਂ ਤੇਰੇ ਨਾਂ ਹਾਣੀਆਂ, ਜ਼ਿੰਦਗੀ ਦੇ ਜਿੰਨੇ ਬਾਕੀ ਸਾਹਾਣੀਆਂ ਸਾਰੇ ਲਿਖਵਾ ਦਾਂ ਤੇਰੇ ਨਾਂ ਹਾਣੀਆਂ, ਤੇਰੇ ਅੱਗੇ ਦੁਨੀਆਂ ਏ ਕੁਝ ਵੀ ਨਹੀਂ, ਪੂਜਾ ਤੈਨੂੰ ਰੱਬ ਦੀ ਮੈਂ ਥਾਂ ਹਾਣੀਆਂ, ਦਿਲ ਚ ਤਮੰਨਾ ਮੇਰੇ ਇੱਕ ਵਸਦੀ, ਦਿਲ ਚ ਤਮੰਨਾ ਮੇਰੇ ਇੱਕ ਵਸਦੀ, ਤੇਰੇ ਸੰਗ ਜੀਵਾਂ ਤੇਰੇ ਸੰਗ ਮੈਂ ਮਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ। ਤੇਰੇ ਬਿਨਾ ਲੰਘਦਾ ਨਾ ਪਲ ਸੋਹਣਿਆ, ਤੱਕਦੀ ਮੈਂ ਤੇਰੇ ਰਾਹ ਵੱਲ ਸੋਹਣਿਆ, ਤੇਰੀਆਂ ਯਾਦਾਂ ਚ ਖੋਈ ਖੋਈ ਰਹਿਣੀਆਂ, ਖਿਆਲਾਂ ਵਿੱਚ ਕਰੀ ਜਾਵਾਂ ਗੱਲ ਸੋਹਣਿਆ, ਉਮਰਾਂ ਨਿਭਾਉਣ ਦਾ ਤੂੰ ਵਾਦਾ ਕਰ ਲੈ, ਉਮਰਾਂ ਨਿਭਾਉਣ ਦਾ ਤੂੰ ਵਾਦਾ ਕਰ ਲੈ, ਮੈਂ ਵੀ ਚੰਨਾ ਹਾਮੀ ਤੇਰੀ ਹਾਂ ਚ ਭਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ। ਕੇ ਸੁਨੱਖਾ ਤੇਰਾ ਮੁੱਖ ਚੰਨ ਵੇ, ਤੱਤੜੀ ਦੇ ਟੁੱਟ ਜਾਂਦੇ ਦੁੱਖ ਚੰਨ ਵੇ, ਪਿਆਰ ਤੇਰਾ ਪਾ ਕੇ ਮੈਨੂੰ ਇੰਜ ਲੱਗਦਾ, ਲੱਤੀ ਕਈ ਜਨਮਾਂ ਦੀ ਭੁੱਖ ਚੰਨ ਵੇ, ਆਪਣੇ ਹਿੱਸੇ ਦੇ ਤੈਨੂੰ ਸੁੱਖ ਵਾਰ ਕੇ, ਆਪਣੇ ਹਿੱਸੇ ਦੇ ਤੈਨੂੰ ਸੁੱਖ ਵਾਰ ਕੇ, ਤੇਰਾ ਹਰ ਦੁੱਖ ਸੀਨੇ ਹੱਸ ਕੇ ਜਰਾ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ। ਸਾਡੇ ਤਾਂ ਪਿਆਰ ਦੀ ਵੇ ਗੱਲ ਵੱਖਰੀ, ਸਾਹਾਂ ਨੂੰ ਸਾਹਾਂ ਦੇ ਨਾਲ ਰੱਖੀ ਜਕੜੀ, ਆਖਰੀ ਸਾਹਾਂ ਤੇ ਜੱਜ ਹੁਣ ਸਾਵੇ, ਤੇਰੇ ਨਾਲੋਂ ਛੱਡਾਂ ਨਾ ਮੈਂ ਗੱਲ ਵੱਕੜੀ, ਅੰਗ ਸੰਗ ਰਹੀ ਤੂੰ ਪ੍ਰੀਤ ਚੱਕ ਵੇ, ਅੰਗ ਸੰਗ ਰਹੀ ਤੂੰ ਪ੍ਰੀਤ ਚੱਕ ਵੇ, ਤੇ ਜੇ ਨਾ ਵਿਛੋੜਾ ਪਲ ਪਲ ਮੈਂ ਡਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ, ਲੰਘ ਜੇ ਉਮਰ ਤੇਰਾ ਮੁੱਖ ਵੇਂਦਿਆਂ, ਤੇਰੀਆਂ ਅੱਖਾਂ ਚੋਂ ਅੱਖਾਂ ਪਰਾਂ ਨਾ ਕਰਾਂ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਓਏ ਗੱਲਾਂ ਦੇ ਭੁੱਲ ਕੇ ਤੇਰੇ ਮੈਂ ਗੱਲ ਕਹਿਣ ਲੱਗਾ ਤੈਨੂੰ ਤੂੰ ਵੀ ਛੱਡ ਦੇ ਗਲਤ ਵਹਿਮੀਆਂ ਗਲ ਨਾਲ ਲਾ ਲੈ ਉਂਝ ਆਕੜ ਖੋਰੇ ਦੋਵੇਂ ਆ ਆਕੜ ਖੋਰੇ ਦੋਵੇਂ ਆ ਮਾੜੇ ਦਿਲ ਦੇ ਮਾੜੇ ਦਿਲ ਦੇ ਚੱਲ ਛੱਡ ਦੇ ਗੁੱਸੇ ਅੜੀਏ ਦੁਬਾਰਾ ਮਿਲਦੇ ਚੱਲ ਛੱਡ ਦੇ ਗੁੱਸੇ ਅੜੀਏ ਦੁਬਾਰਾ ਮਿਲਦੇ ਆ ਚੱਲਦੇ ਸੀ ਰਾਹ ਫਿਰ ਲੱਭ ਲਈ ਹੱਥਾਂ ਦੇ ਵਿੱਚ ਹੱਥ ਪਾ ਥੋੜੇ ਥੋੜੇ ਦੱਬ ਲਈ ਜਿੰਨਾ ਰਾਹਾਂ ਤੇ ਚੱਲਦੇ ਸੀ ਰਾਹ ਫਿਰ ਲੱਭ ਲਈ ਹੱਥਾਂ ਦੇ ਵਿੱਚ ਹੱਥ ਪਾ ਥੋੜੇ ਥੋੜੇ ਦੱਬ ਲਈ ਹੁਣ ਆ ਜਾ ਦਿਲ ਦੇ ਜ਼ਖਮਾਂ ਨੂੰ ਆ ਜਾ ਦਿਲ ਦੇ ਜ਼ਖਮਾਂ ਨੂੰ ਬਹਿ ਕੇ ਦਿੰਦੇ ਚੱਲ ਛੱਡ ਦੇ ਗੁੱਸੇ ਅੜੀਏ ਦੁਬਾਰਾ ਮਿਲਦੇ ਚੱਲ ਛੱਡ ਦੇ ਗੁੱਸੇ ਅੜੀਏ ਦੁਬਾਰਾ ਮਿਲਦੇ ਹਾਏ ਨੀ ਮੰਨ ਜਾ ਤੂੰ ਮੇਰਾ ਦਿਲ ਵੀ ਤੂੰ ਮੇਰੀ ਜਾਨ ਵੀ ਤੂੰ ਵਾਂਗੂ ਨਾ ਮੇਰਾ ਤੈਨੂੰ ਪਿਆਰਾ ਹੋ ਜਾ ਰਿੱਕੀ ਤੇਰਾ ਰਿੱਕੀ ਖਾਨ ਵਿਚਾਰਾ ਹੋ ਜਾ ਓਏ ਪਹਿਲਾਂ ਵਾਂਗੂ ਨਾ ਮੇਰਾ ਤੈਨੂੰ ਪਿਆਰਾ ਹੋ ਜਾ ਰਿੱਕੀ ਤੇਰਾ ਰਿੱਕੀ ਖਾਨ ਵਿਚਾਰਾ ਹੋ ਜਾ ਚੱਲ ਫੇਰ ਬਹਾਰਾ ਲੈ ਆਈਏ ਫੇਰ ਬਹਾਰਾ ਫੁੱਲ ਬਣ ਕੇ ਖਿਲਦੇ ਹਾਏ ਨੀ ਮੰਨ ਜਾ ਤੂੰ ਮੇਰਾ ਦਿਲ ਵੀ ਤੂੰ ਮੇਰੀ ਜਾਨ ਵੀ ਤੂੰ ਚੱਲ ਛੱਡ ਦੇ ਗੁੱਸੇ ਅੜੀਏ ਦੁਬਾਰਾ ਮਿਲਦੇ ਚੱਲ ਛੱਡ ਦੇ ਗੁੱਸੇ ਅੜੀਏ ਦੁਬਾਰਾ ਮਿਲਦੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ ਤੇ ਰੁਪਿੰਦਰ ਜੀ ਦੇਖ ਲਓ ਤੁਹਾਨੂੰ ਦੋ ਗਾਣੇ ਸੁਣਾ ਦਿੱਤੇ ਇੱਕ ਦੀ ਜਗ੍ਹਾ ਹਨਾ ਤੇ ਦੋਸਤੋ ਗੁਰਪ੍ਰੀਤ ਜੀ ਹੁਣਾਂ ਨੇ ਜਿਹੜਾ ਮੈਸੇਜ ਆਪਾਂ ਨੂੰ ਕੀਤਾ ਇਹ ਵੀ ਬੜਾ ਜ਼ਰੂਰੀ ਆ ਇਹ ਤੁਹਾਡੇ ਨਾਲ ਜ਼ਰੂਰ ਸਾਂਝੀ ਜਿਹੜਾ ਕਰ ਲਈਏ ਤੇ ਆਪਾਂ ਅਕਸਰ ਹੀ ਇਹ ਗੱਲ ਸੁਣਦੇ ਹਾਂ ਚਾਹੇ ਸਰਦੀ ਹੋਵੇ ਜਾਂ ਗਰਮੀ ਹੋਵੇ ਹਨਾ ਤੇ ਬਈ ਲੋਕ ਜਿਹੜੇ ਆ ਅਦਰਕ ਵਾਲੀ ਚਾਹ ਜਿਹੜੀ ਆ ਉਹ ਪੀਣੀ ਬੜੀ ਪਸੰਦ ਕਰਦੇ ਆ ਤੇ ਆਪਾਂ ਕਿਹਾ ਵੀ ਜਾਂਦੇ ਵੀ ਫਲਾਣੇ ਬੰਦੇ ਕੋ ਕਹੇ ਉਹਨੇ ਅਦਰਕ ਵਾਲੀ ਜਿਹੜੀ ਚਾਹ ਆ ਉਹ ਪਲਾਈ ਸਨ ਹਨਾ ਪਰ ਜਿਹੜੀ ਅਦਰਕ ਵਾਲੀ ਚਾਹ ਆ ਇਹ ਰੋਜ਼ ਨੀ ਪੀਣੀ ਚਾਹੀਦੀ ਹਾਂ ਤੇ ਇਹ ਜਿਹੜੀ ਕਦੀ ਕਦੀ ਤਾਂ ਠੀਕ ਆ ਤੇ ਪਰ ਰੋਜ਼ ਜਿਹੜੀ ਆ ਇਹ ਖਤਰਨਾਕ ਵੀ ਹੋ ਸਕਦੀ ਆ ਕਿਉਂ ਖਤਰਨਾਕ ਹੋ ਸਕਦੀ ਆ ਉਹ ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਆ ਬਈ ਤੇਜ਼ਾਬੀ ਮਾਦਾ ਜਿਹੜਾ ਇਹ ਬਣਾਉਂਦੀ ਆ ਵੀ ਅਦਰਕ ਦੀ ਵਰਤੋਂ ਜੇ ਸਹੀ ਮਾਤਰਾ ਵਿੱਚ ਕੀਤੀ ਜਾਵੇ ਤਾਂ ਇਹ ਫਾਇਦੇਮੰਦ ਆ ਪਰ ਜ਼ਰੂਰਤ ਤੋਂ ਜੇ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਐਸੀਡਿਟੀ ਜਿਹੜੀ ਆ ਉਹ ਹੋ ਸਕਦੀ ਆ ਸਰੀਰ ਦੇ ਵਿੱਚ ਐਸਿਡ ਜਿਹੜਾ ਆ ਬਣਨਾ ਹੋ ਜਾਂਦਾ ਬਲੱਡ ਪ੍ਰੈਸ਼ਰ ਵੀ ਇਹਦੇ ਜਿਹੜੀ ਸ਼ਿਕਾਇਤ ਰਹਿੰਦੀ ਜਿਹਨਾਂ ਲੋਕਾਂ ਨੂੰ ਉਹਨਾਂ ਨੂੰ ਉਚਿਤ ਮਾਤਰਾ ਵਿੱਚ ਇਹ ਅਦਰਕ ਖਾਣਾ ਜਿਹੜਾ ਫਾਇਦੇਮੰਦ ਹੁੰਦਾ ਆ ਤੇ ਜਿਹਨਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਆ ਉਹਨਾਂ ਲਈ ਜ਼ਿਆਦਾ ਮਾਤਰਾ ਦੇ ਵਿੱਚ ਖਾਧਾ ਗਿਆ ਅਦਰਕ ਜਿਹੜਾ ਆ ਉਹ ਨੁਕਸਾਨਦੇਹ ਹੋ ਸਕਦਾ ਜਾਣੀ ਜਿਹੜੇ ਘੱਟ ਬਲੱਡ ਪ੍ਰੈਸ਼ਰ ਜਿਹਨਾਂ ਦੇ ਲੋ ਬਲੱਡ ਪ੍ਰੈਸ਼ਰ ਦੇ ਮਰੀਜ਼ ਹੈਗੇ ਆ ਉਹਨਾਂ ਨੂੰ ਤਾਂ ਅਦਰਕ ਵਾਲੀ ਚਾਹ ਜਿਹੜੀ ਆ ਨਹੀਂ ਪੀਣੀ ਚਾਹੀਦੀ ਕਿਉਂਕਿ ਅਦਰਕ ਦੇ ਵਿੱਚ ਖੂਨ ਨੂੰ ਪਤਲਾ ਕਰਨ ਵਾਲੇ ਜਿਹੜੇ ਗੁਣ ਆ ਉਹ ਹੁੰਦੇ ਆ ਤੇ ਅਜਿਹੇ ਦੇ ਵਿੱਚ ਘੱਟ ਬੀਪੀ ਵਾਲੇ ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਆ ਹੋਰ ਵੀ ਜਿਹੜਾ ਘੱਟ ਹੋ ਸਕਦਾ ਹੈ ਤੇ ਜਿਹੜੇ ਲੋਕਾਂ ਨੂੰ ਸ਼ੂਗਰ ਹੋਈ ਹੋ ਆ ਸ਼ੂਗਰ ਦੇ ਬਿਮਾਰੀ ਦੇ ਨਾਲ ਪੀੜਿਤ ਹੈਗੇ ਆ ਤੇ ਉਹ ਵੀ ਅਦਰਕ ਦਾ ਜਿਹੜਾ ਸੇਵਨ ਆ ਉਹ ਬਲੱਡ ਸ਼ੂਗਰ ਦੇ ਕਿਉਂਕਿ ਪੱਧਰ ਨੂੰ ਇਹ ਘੱਟ ਕਰ ਦਿੰਦਾ, ਇਸ ਕਰਕੇ ਜਿਹੜੇ ਸ਼ੂਗਰ ਦੇ ਰੋਗੀ ਆ, ਖਾਸ ਕਰ ਜਿਹਨਾਂ ਦੀ ਸ਼ੂਗਰ ਘੱਟ ਰਹਿੰਦੀ ਆ, ਉਹਨਾਂ ਨੂੰ ਅਦਰਕ ਦਾ ਜਿਹੜਾ ਸੇਵਨ ਆ ਉਹ ਜ਼ਰੂਰ ਕਰਨਾ ਚਾਹੀਦਾ ਆ। ਤੇ ਅਦਰਕ ਦਾ ਜੇ ਜ਼ਿਆਦਾ ਸੇਵਨ ਕਰਦੇ ਆ ਉਹਦੇ ਨਾਲ ਬਲੱਡ ਸ਼ੂਗਰ ਜਿਹੜਾ ਆ ਪੱਧਰ ਘੱਟ ਵੀ ਹੋ ਸਕਦਾ ਹੈ, ਜਿਹਦੇ ਨਾਲ ਹਾਈਪੋਗਲਾਈਸੀਮੀਆ ਦੀ ਸਥਿਤੀ ਜਿਹੜੀ ਆ ਪੈਦਾ ਹੋ ਸਕਦੀ ਆ। ਤੇ ਜੇ ਤੁਸੀਂ ਰਾਤ ਨੂੰ ਅਦਰਕ ਵਾਲੀ ਚਾਹ ਪੀਂਦੇ ਆ, ਤੇ ਕੁਝ ਲੋਕ ਸੁਣਦੇ ਆ ਸੋਚਦੇ ਆ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਦੇ ਨਾਲ ਲਾਭ ਹੁੰਦਾ, ਪਰ ਮਾਹਰ ਕਹਿੰਦੇ ਆ ਵੀ ਸੌਣ ਤੋਂ ਪਹਿਲਾਂ ਜਿਹੜੀ ਅਦਰਕ ਵਾਲੀ ਚਾਹ ਆ ਉਹ ਨਹੀਂ ਪੀਣੀ ਚਾਹੀਦੀ, ਇਹਦੇ ਨਾਲ ਨੀਂਦ ਜਿਹੜੀ ਆ ਸਹੀ ਨਹੀਂ ਆਉਂਦੀ। ਤੇ ਚਾਹ ਦੇ ਵਿੱਚ ਥੋੜਾ ਜਿਹਾ ਅਦਰਕ ਪਾ ਕੇ ਪੀਣ ਦੇ ਨਾਲ ਚਾਹ ਦਾ ਸਵਾਦ ਤਾਂ ਵੱਧਦਾ ਆ ਤੇ ਹਾਜ਼ਮਾ ਜਿਹੜਾ ਹਾਜ਼ਮੇ ਦੇ ਲਈ ਬਹੁਤ ਵਧੀਆ ਇਹ ਚੀਜ਼ ਹੈਗੀ ਆ, ਪਰ ਕੁਝ ਲੋਕ ਜਿਹੜੇ ਚਾਹ ਦੇ ਵਿੱਚ ਹਰ ਵਾਰ ਜ਼ਰੂਰਤ ਤੋਂ ਜ਼ਿਆਦਾ ਅਦਰਕ ਪਾ ਕੇ ਪੀਂਦੇ ਆ, ਜਿਹਦੇ ਨਾਲ ਸੀਨੇ ਦੇ ਵਿੱਚ ਜਹਿਰ ਜਿਹੜੀ ਆ ਉਹ ਹੋਣ ਲੱਗ ਜਾਂਦੀ ਆ ਤੇ ਹਾਜ਼ਮਾ ਖਰਾਬ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਵੱਧ ਜਾਂਦੀ ਹੈ। ਤੇ ਜਿਹੜੇ ਪ੍ਰੈਗਨੈਂਟ ਵੂਮੈਨਸ ਹੈਗੀਆਂ ਆ, ਗਰਭਵਤੀ ਮਹਿਲਾਵਾਂ, ਉਹ ਤਾਂ ਬਿਲਕੁਲ ਪਰਹੇਜ਼ ਕਰਨ, ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣੀ ਜਿਹੜੀ ਹਾਨੀਕਾਰਕ ਉਹਨਾਂ ਦੇ ਲਈ ਹੋ ਸਕਦੀ ਆ। ਅਦਰਕ ਦਾ ਜਿਹੜਾ ਜ਼ਿਆਦਾ ਸੇਵਨ ਆ ਇਹ ਪੇਟ ਦਰਦ ਵੀ ਜਿਹੜਾ ਆ ਕਰ ਸਕਦਾ। ਹੁਣ ਕਿੰਨੀ ਕੁ ਵਰਤੋਂ ਜਿਹੜੀ ਕਰਨੀ ਚਾਹੀਦੀ ਆ, ਤੇ ਇੱਕ ਕੱਪ ਚਾਹ ਦੇ ਵਿੱਚ ਵੱਧ ਤੋਂ ਵੱਧ 1/4 ਚਮਚਾ ਜਿਹੜਾ ਆ, ਯਾਨੀ ਚੌਥਾ ਹਿੱਸਾ ਚਮਚੇ ਦਾ ਉਹ ਅਦਰਕ ਜਿਹੜਾ ਆ ਪਾਉਣਾ ਚਾਹੀਦਾ ਆ। ਤੇ ਇਹਨੂੰ ਵੀ ਕੱਦੂਕਸ ਕਰਕੇ ਚਾਮਚ ਦੇ ਨਾਲ ਜਿਹੜਾ ਨਾਪ ਤੁਸੀਂ ਕਰ ਸਕਦੇ ਆ। ਤੇ ਜਿਹੜੀਆਂ ਗਰਭਵਤੀ ਮਹਿਲਾਵਾਂ ਆ ਉਹ ਦਿਨ ਦੇ ਵਿੱਚ 25 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨਾ ਕਰਨ, ਤੇ ਹਾਜ਼ਮਾ ਜੇ ਖਰਾਬ ਰਹਿੰਦਾ ਆ ਤਾਂ 1.2 ਗ੍ਰਾਮ ਤੋਂ ਜ਼ਿਆਦਾ ਜਿਹੜਾ ਅਦਰਕ ਦਾ ਸੇਵਨ ਆ ਉਹ ਨੁਕਸਾਨਦੇਹ ਜਿਹੜਾ ਆ ਹੋ ਸਕਦਾ। ਵੈਸੇ ਤਾਂ ਅਸੀਂ ਚੀਜ਼ਾਂ ਕੋਈ ਨਾਪਦੇ ਨਹੀਂ ਹੈਗੇ ਖਾਣ ਪੀਣ ਦੀ, ਖਾਸ ਤੌਰ ਤੇ ਜਿਹੜੀ ਗੱਲ ਹੁੰਦੀ ਜਦੋਂ, ਤੇ ਅਸੀਂ ਤਾਂ ਜਾਣੀ ਵੀ ਕਹਿ ਲਓ ਬਈ ਫੱਕੇ ਮਾਰਨ ਦੇ ਜਿਹੜੇ ਆਦੀ ਆ ਉਹ ਹੁੰਦੇ ਆ ਕਿ ਸਿੱਧਾ ਮੁੱਠ ਭਰੀ ਤੇ ਆਪਾਂ ਖਾ ਲਏ, ਹਨਾ। ਤੇ ਪਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਖਤਰਨਾਕ ਵੀ ਹੋ ਸਕਦੀਆਂ ਆ। ਨੋ ਡਾਊਟ ਅਦਰਕ ਵਾਲੀ ਚਾਹ ਜਿਹੜੀ ਹਾਜ਼ਮੇ ਦੇ ਵਾਸਤੇ ਬਹੁਤ ਲਾਭਕਾਰੀ ਹੈਗੀ ਆ, ਪਰ ਕਿਸੇ ਵੀ ਚੀਜ਼ ਜੇ ਤੁਸੀਂ ਰੋਟੀ ਆ, ਰੋਟੀ ਵੀ ਤੁਸੀਂ 1 ਬੁਰਕੀ ਜੇ ਜ਼ਿਆਦਾ ਖਾਓ ਆਪਣੀ ਭੁੱਖ ਦੇ ਨਾਲ, ਉਹ ਵੀ ਨੁਕਸਾਨ ਜਿਹੜੀ ਆ ਕਰਦੀ ਆ। ਤੇ ਇਸ ਕਰਕੇ ਸਾਨੂੰ ਜਿਹੜੀ ਖਾਸ ਮਾਤਰਾ ਜਿਹੜੀ ਆ ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਤੇ ਆਪਣੇ ਨਾਲ ਹਰੀਸ਼ ਅਰੋੜਾ ਸਾਹਿਬ ਵੀ ਜਿਹੜੇ ਜੁੜ ਚੁੱਕੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਅਰੋੜਾ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਆ, ਤੇ ਸਲਾਮ ਨਮਸਤੇ ਵੀ ਕਿਹਾ ਤੁਹਾਨੂੰ ਵੀ ਸਲਾਮ ਨਮਸਤੇ ਆ, ਤੇ ਸਾਰੇ ਹਰਮਨ ਪਰਿਵਾਰ ਨੂੰ। ਉਹ ਕਹਿੰਦੇ ਬਾਈ ਜੀ ਤੁਸੀਂ ਸੌਂਗ ਤਾਂ ਬਹੁਤ ਵਧੀਆ ਵਧੀਆ ਲਗਾਉਂਦੇ ਹੋ, ਚੌਣਵੇਂ ਲਗਾਉਂਦੇ ਹੋ ਬਾਈ, ਪਤਾ ਨਹੀਂ ਤੁਸੀਂ ਇੰਨੀ ਗੁੱਡ ਮੈਮਰੀਜ ਕਿੱਦਾਂ ਸਾਂਭੀ ਬੈਠੇ ਹੋ, ਸਲੂਟ ਹੈ ਬਾਈ ਜੀ, ਰੱਬ ਚੜ੍ਹਦੀ ਕਲਾ ਵਿੱਚ ਰੱਖੇ। ਬਾਈ ਜੀ ਅੱਜ ਵੈਲੈਂਟਾਈਨਸ ਡੇ ਹੈ ਬਾਈ, ਅੱਜ ਜੇ ਅੱਛਾ ਜੀ ਗਾਣਾ ਸੁਣਨਾ ਚਾਹੁੰਦੇ ਆ, ਹਾਏ ਹਾਏ ਜੇ ਮਜਬੂਰੀ ਜੇ ਮੌਸਮ ਕੀ ਹੈ ਦੂਰੀ ਜੀ, ਤੇ ਇਹ ਗਾਣਾ ਜਿਹੜਾ ਸੁਣਨਾ ਚਾਹੁੰਦੇ ਆ ਬਾਈ। ਇਹ ਸੌਂਗ ਆਸਟ੍ਰੇਲੀਆ ਵਿੱਚ ਅੱਜ ਕੰਮ ਕਰਦਾ ਮੈਂ ਵੈਲੈਂਟਾਈਨਸ ਡੇ ਵਾਲੇ ਦਿਨ, ਤੇ ਹਰਮਨ ਪਰਿਵਾਰ ਦਾ ਸਾਰੇ ਮੈਂਬਰਸ ਨੂੰ ਚੰਗਾ ਜਿਹੜਾ ਲੱਗੇਗਾ ਇਹ ਗਾਣਾ। ਤੇ ਸਰਜੀਤ ਬਾਈ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ, ਤੇ ਰੋੜਾ ਸਾਹਿਬ ਇਹ ਗਾਣਾ ਜਿਹੜਾ ਜ਼ਰੂਰ ਤੁਹਾਨੂੰ ਸੁਣਾਵਾਂਗੇ, ਹਾਏ ਹਾਏ ਜੇ ਮਜਬੂਰੀ ਜੇ ਮੌਸਮ ਕੀ ਹੈ ਦੂਰੀ ਕਿਆ ਬਾਤ ਆ। ਤੇ ਜ਼ਰੂਰ ਇਹ ਗਾਣਾ ਜਿਹੜਾ ਆ ਤੁਹਾਨੂੰ ਸੁਣਾ ਦਿੰਦੇ ਆ ਵੈਲੈਂਟਾਈਨਸ ਡੇ ਸਪੈਸ਼ਲ ਡੇ ਉੱਤੇ। ਵੈਸੇ ਮੌਸਮ ਇੰਨਾ ਵਧੀਆ ਨਹੀਂ ਹੈਗਾ, ਇਸ ਮੌਸਮ ਦਾ ਅੱਜ ਬੜਾ ਹੌਟ ਆ ਚੱਲ ਰਿਹਾ, ਕਾਫੀ ਹੌਟ ਆ ਮੌਸਮ, ਪਰ ਗੱਲ ਇਹ ਹੁੰਦੀ ਆ ਨਾ ਵੀ ਕਹਿੰਦੇ ਵੀ ਮੌਸਮ ਵੀ ਸੁਹਾਵਣਾ ਲੱਗਦਾ ਆ ਜੇ ਬੰਦਾ ਦਿਲੋਂ ਖੁਸ਼ ਆ, ਜੇ ਬੰਦਾ ਦਿਲੋਂ ਨੀ ਖੁਸ਼ ਫੇਰ ਮੌਸਮ ਜਿੰਨਾ ਮਰਜ਼ੀ ਰੰਗੀਨ ਹੋਵੇ, ਜਿੰਨਾ ਮਰਜ਼ੀ ਹਸੀਨ ਹੋਵੇ, ਜਿੰਨਾ ਮਰਜ਼ੀ ਵਧੀਆ ਹੋਵੇ, ਫੇਰ ਵਧੀਆ ਨੀ ਲੱਗਦਾ। ਤੇ ਇਸ ਕਰਕੇ ਬਹੁਤ ਜ਼ਰੂਰੀ ਇਹੀ ਹੈਗਾ ਆ ਵੀ ਮੌਸਮ ਜਿਹੜਾ ਆ ਆਪਣੇ ਆਪ ਨੂੰ ਦਿਲੋਂ ਖੁਸ਼ ਰਹੋ, ਫੇਰ ਉਹ ਜਿਹੜਾ ਮੌਸਮ ਆ ਉਹ ਵੀ ਜਿਹੜਾ ਬਹੁਤ ਵਧੀਆ ਜਿਹੜਾ ਲੱਗਦਾ ਆ। ਹਰਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਘੁੰਮਣ ਸਾਹਿਬ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਜੀ ਕੋਈ ਵੀ ਚੀਜ਼ ਖਾਣੀ ਮਾੜੀ ਤੇ ਹਾਨੀਕਾਰਕ ਹੈਗੀ ਆ ਜੀ, ਤੇ ਸ਼ਾਇਦ ਤੁਸੀਂ ਇੱਕ ਇੱਕ ਜਿਹੜਾ ਅੱਖਰ ਵਿੱਚੋਂ ਮਿਸ ਕਰ ਗਏ ਆ ਹਰਜਿੰਦਰ ਘੁੰਮਣ ਸਾਹਿਬ, ਵੀ ਕੋਈ ਵੀ ਚੀਜ਼ ਆਪਣੀ ਮਾਤਰਾ ਤੋਂ ਜ਼ਿਆਦਾ ਖਾਣੀ ਹਨਾ, ਤੇ ਉਹ ਤੁਸੀਂ ਕਾਲੀ ਕਾਲੀ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਭੁੱਲ ਗਏ ਆ ਵੀ ਕੋਈ ਵੀ ਚੀਜ਼ ਜਿਹੜੀ ਆ ਆਪਣੀ ਤੈਅ ਮਾਤਰਾ ਤੋਂ ਅੱਗੇ ਜਿਹੜੇ ਜ਼ਿਆਦਾ ਖਾਣੀ ਜਿਹੜੀ ਆ ਉਹ ਮਾੜੀ ਤੇ ਹਾਨੀਕਾਰਕ ਹੋ ਸਕਦੀ ਆ। ਹੁਣ ਤੁਸੀਂ ਘਿਓ ਦੀ ਗੱਲ ਲਾਓ, ਮੈਂ ਇੱਕ ਦਿਨ ਪਹਿਲਾਂ ਦੀ ਗੱਲ ਸੁਣਦਾ ਸੀ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹਦੇ ਵਿੱਚ ਉਹ ਕਿਸੇ ਨੇ ਆਪਣਾ ਤਜਰਬਾ ਲਿਖਿਆ ਸੀ ਵੀ ਮੈਂ ਸੋਚਿਆ ਵੀ ਜਿਹੜੇ ਆਪਣੇ ਬਦਾਮ ਆ ਜਾਂ ਕਾਜੂ ਆ ਅਸੀਂ ਇਹਨਾਂ ਨੂੰ ਬਹੁਤ ਵਧੀਆ ਜਿਹੜਾ ਮੰਨਦੇ ਆ, ਇਹਨਾਂ ਨੂੰ ਵਧੀਆ ਖੁਰਾਕ ਮੰਨਦੇ ਆ, ਘਿਓ ਨੂੰ ਬਹੁਤ ਵਧੀਆ ਅਸੀਂ ਖੁਰਾਕ ਮੰਨਦੇ ਆ ਪੰਜਾਬੀ ਲੋਕ। ਪਹਿਲਾਂ ਅਸੀਂ ਹੁੰਦੇ ਸੀ ਜੇ ਬਹੁਤ ਜ਼ਿਆਦਾ ਮਿਹਨਤ ਕਰਦੇ ਹੁੰਦੇ ਸੀ ਜੋ ਮਰਜ਼ੀ ਖਾ ਲਓ ਹਨਾ, ਤੇ ਆਪਾਂ ਜਿਹੜਾ ਪਚਾ ਲੈਂਦੇ ਹੁੰਦੇ ਸੀ ਅਸੀਂ। ਦੇਖੋ ਵੀ ਮੈਂ ਆਪਣੇ ਬਾਬਾ ਜੀ ਉਹਨਾਂ ਨੂੰ ਦੇਖਿਆ ਵੀ ਉਹ ਦੁੱਧ ਦੇ ਵਿੱਚ ਪਾ ਕੇ ਜਲੇਬੀਆਂ ਖਾਂਦੇ ਹੁੰਦੇ ਸੀ ਹਨਾ, ਤੇ ਖਾ ਵੀ ਕਾਫੀ ਜਾਣੀਆਂ ਪਾਈਆ ਪਾਈਆ ਤੇ ਅੱਧਾ ਅੱਧਾ ਕਿਲੋ ਜਿਹੜਾ ਦੁੱਧ ਆ ਉਹ ਪੀ ਲੈਣਾ ਉਹਨਾਂ ਨੇ। ਤੇ ਹੁਣ ਤੁਸੀਂ ਕਿਤੇ ਕੋਸ਼ਿਸ਼ ਕਰਕੇ ਦੇਖੋ, ਦੋ ਜਲੇਬੀਆਂ ਪਾ ਕੇ ਤੁਸੀਂ ਦੁੱਧ ਦੇ ਵਿੱਚ ਇੱਕ ਗਲਾਸ ਦੇ ਵਿੱਚ ਦੋ ਜਲੇਬੀਆਂ ਪਾ ਕੇ ਖਾ ਲਿਓ, ਤੇ ਉਹ ਭਗਵੰਤ ਮਾਨ ਦੇ ਕਹਿਣ ਵਾਂਗੂ ਵੀ ਸਾਰੀ ਦਿਹਾੜੀ ਚੁੱਲ੍ਹੇ ਵੱਲ ਨੂੰ ਮੂੰਹ ਨੀ ਕਰ ਹੋਣਾ, ਹਨਾ, ਇੰਨਾ ਜ਼ਿਆਦਾ ਹੈਵੀ ਹੋ ਜਾਂਦਾ। ਪਰ ਉਹ ਕਿਉਂ ਇੰਨਾ ਜ਼ਿਆਦਾ ਖਾ ਜਾਂਦੇ ਹੁੰਦੇ ਸੀ ਜਾਂ ਇੰਨਾ ਕਿਉਂ ਭਾਰਾ ਖਾ ਲੈਂਦੇ, ਵੀ ਉਹ ਬਹੁਤ ਜ਼ਿਆਦਾ ਸਖ਼ਤ ਜਿਹੜੀ ਮਿਹਨਤ ਆ ਉਹ ਕਰਦੇ ਹੁੰਦੇ ਸੀ, ਤੇ ਸਰੀਰ ਦੇ ਵਿੱਚ ਜਿੰਨਾ ਵੀ ਭੋਜਨ ਜਾਂਦਾ ਸੀ ਹਾਈ ਪਾਵਰ ਦਾ, ਉਹ ਇੰਨੀ ਜ਼ਿਆਦਾ ਮਿਹਨਤ ਕਰਦੇ ਸੀ ਵੀ ਉਹ ਜਿਹੜਾ ਪਚ ਜਾਂਦਾ ਸੀ। ਇਹੋ ਜਿਹਾ ਇੱਕ ਸੱਜਣ ਨੇ ਤਜਰਬਾ ਦੱਸਿਆ ਵੀ ਮੈਂ ਕਾਜੂ ਬਦਾਮ ਘਿਓ ਵਗੈਰਾ ਦੀ ਮਾਤਰਾ ਜਿਹੜੀ ਆ ਬਹੁਤ ਜ਼ਿਆਦਾ ਵਧਾ ਦਿੱਤੀ, ਕਾਜੂ ਤੇ ਬਦਾਮ ਜਿਹੜੇ ਆਪਣੀ ਜੇਬ ਦੇ ਵਿੱਚ ਰੱਖਣੇ, ਘਿਓ ਖਾਣਾ ਸ਼ੁਰੂ ਕਰ ਦਿੱਤਾ, ਥੋੜੀ ਬਹੁਤੀ ਐਕਸਰਸਾਈਜ਼ ਜਿਹੜੀ ਆ ਕਰਨੀ ਸ਼ੁਰੂ ਹੋ ਗਈ। ਪਰ ਇੱਕ ਦਿਨ ਉਹ ਕਹਿੰਦੇ ਵੀ ਇੱਦਾਂ ਮੈਂ ਤੁਰਾ ਜਾਂਦਾ ਜਾਂਦਾ ਡਿੱਗ ਗਿਆ, ਤੇ ਉਹ ਤੋਂ ਬਾਅਦ ਜਦੋਂ ਹੌਸਪੀਟਲ ਦੇ ਵਿੱਚ ਲੈ ਕੇ ਗਏ ਤੇ ਉੱਥੇ ਜਾ ਕੇ ਪਤਾ ਲੱਗਾ ਵੀ ਤੇਰਾ ਜਿਹੜਾ ਖੂਨ ਆ ਕਹਿੰਦੇ ਵੀ ਬਹੁਤ ਜ਼ਿਆਦਾ ਸੰਘਣਾ ਹੋ ਚੁੱਕਾ, ਤੂੰ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਉਹਨੂੰ ਖਾ ਲਿਆ। ਪਰ ਦੇਖੋ ਹੁਣ ਜੇ ਕਹਿ ਲਓ ਵੀ ਬਦਾਮ ਤੇ ਕਾਜੂ ਜਿਹੜੇ ਉਹ ਤਾਂ ਬਹੁਤ ਵਧੀਆ ਚੀਜ਼ ਹੈ, ਪਰ ਉਹਨਾਂ ਨੇ ਵੀ ਨੁਕਸਾਨ ਉਹਦਾ ਕੀਤਾ, ਉਹਦਾ ਜਿਹੜਾ ਖੂਨ ਇੰਨਾ ਜ਼ਿਆਦਾ ਸੰਘਣਾ ਕਰ ਦਿੱਤਾ ਵੀ ਉਹਦਾ ਜਿਹੜਾ ਉਹਦਾ ਸੰਚਾਰ ਆ ਖੂਨ ਦਾ ਉਹ ਜਿਹੜਾ ਆ ਪ੍ਰਭਾਵਿਤ ਹੋਇਆ, ਜਿਹਦੇ ਨਾਲ ਕਿ ਉਹਦੇ ਦਿਮਾਗ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਪਿਆ। ਤੇ ਉਹਨਾਂ ਨੇ ਦੱਸਿਆ ਵੀ ਮੈਨੂੰ ਉਸ ਤੋਂ ਬਾਅਦ ਡਾਕਟਰਾਂ ਦੇ ਕਾਫੀ ਜਿਹੜੀਆਂ ਦਵਾਈਆਂ ਵੀ ਖਾਣੀਆਂ ਪਈਆਂ, ਹਨਾ, ਤੇ ਕਾਫੀ ਕੁਛ ਮੈਨੂੰ ਕਰਨਾ ਪਿਆ, ਤੇ ਬਹੁਤ ਜਿਹੜੇ ਸਾਦਾ ਭੋਜਨ ਜਿਹੜਾ ਖਾਣਾ ਪਿਆ। ਤੇ ਇਸ ਕਰਕੇ ਜਦੋਂ ਆਪਾਂ ਕੋਈ ਵੀ ਖਾਣਾ ਖਾਣਾ ਆ, ਹਨਾ, ਤੇ ਹੁਣ ਜਿੱਦਾਂ ਆਪਾਂ ਦੇਖੀਏ ਖਾਲੀ ਦੀ ਇੰਟਰਵਿਊ ਆਉਂਦੀ ਆ, ਉਹ ਪਤਾ ਨੀ ਕਿੰਨਾ ਕਿੰਨਾ ਕੁ ਦੱਸੀ ਜਾਂਦਾ, ਉਹ ਤਾਂ ਕਿਲੋਆਂ ਦੇ ਹਿਸਾਬ ਨਾਲ ਦੱਸੀ ਜਾਂਦਾ ਵੀ ਮੈਂ ਆਹ ਖਾਣਾ ਮੈਂ ਆਹ ਖਾਣਾ, ਹਨਾ। ਪਰ ਉਹਦੇ ਨਾਲ ਹੀ ਲੜੀਂਦਾ ਇਹ ਹੁੰਦਾ ਆ ਕਿ ਤੁਸੀਂ ਉਹੋ ਜਿਹਾ ਕੰਮ ਵੀ ਕਰਦੇ ਆ ਕਿ ਸਰੀਰ ਦੀ ਉਨੀ ਐਕਟੀਵਿਟੀ ਵੀ ਤੁਹਾਡੀ ਹੈਗੀ ਆ ਜਿੰਨੀ ਕਿ ਤੁਸੀਂ ਭੋਜਨ ਜਿਹੜਾ ਆ ਕਰਦੇ ਆ। ਕਿਤੇ ਏਦਾਂ ਨਾ ਹੋਵੇ ਵੀ ਅਸੀਂ ਕੁਛ ਵੀ ਚੀਜ਼ ਜਿਹੜੀ ਖਾਂਦੇ ਆ ਤੇ ਉਹ ਲੈਣੇ ਦੇ ਦੇਣੇ ਜਿਹੜੇ ਆ ਉਹ ਪੈ ਜਾਣ। ਤੇ ਖੈਰ ਦੋਸਤੋ, ਤੇ ਅਗਲਾ ਗਾਣਾ ਜਿਹੜਾ ਆ ਤਿਆਰ ਆ, ਉਹ ਵੀ ਸੁਣਦੇ ਆ। ਬ੍ਰੇਕ ਦਾ ਵੀ ਟਾਈਮ ਹੋ ਗਿਆ, 8:03 ਬ੍ਰਿਸਬੇਨ ਦੇ ਵਿੱਚ ਹੋ ਚੁੱਕੇ ਆ, ਹਾਂ, ਤੇ ਮੈਲਬੋਰਨ ਸਿਡਨੀ 1 ਘੰਟਾ ਅੱਗੇ ਆਪਣੇ ਤੋਂ ਚੱਲ ਰਹੇ ਆ, ਤੇ ਆਪਾਂ ਗਾਣਾ ਸੁਣਦੇ ਆ, ਤੇ ਗਾਣਾ ਸੁਣ ਕੇ ਫਿਰ ਜੁੜਦੇ ਹਾਂ ਪ੍ਰੋਗਰਾਮ ਦੇ ਨਾਲ।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। face to face IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਬਲਵਿੰਦਰ ਸਿੰਘ ਹੁਣੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਦੱਸਿਆ ਸੀ, ਗੱਲ ਕੀਤੀ ਸੀਗੀ ਵੀ ਇੰਡੋ ਕੈਨੇਡੀਅਨ ਬੱਸਾਂ ਦਾ ਜਿਹੜਾ ਮਾਮਲਾ ਆ ਕਾਫੀ ਜਿਹੜਾ ਗੁੰਜਿਆ ਕੱਲ ਵਿਧਾਨ ਸਭਾ ਦੇ ਵਿੱਚ, ਜਿਹੜੀ ਕਿ ਚੱਲ ਰਹੀ ਆ ਚੰਡੀਗੜ੍ਹ ਦੇ ਵਿੱਚ। ਤੇ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਕੱਲ ਕਿੱਦਾਂ ਕਿੱਦਾਂ ਗੱਲ ਹੋਈ ਆ ਉੱਥੇ ਵੀ। ਇੰਡੋ ਕੈਨੇਡੀਅਨ ਜਿਹੜੀਆਂ ਬੱਸਾਂ ਖਾਸ ਤੌਰ ਤੇ ਜਿਹੜੀਆਂ ਕਿ ਬਾਦਲ ਗਰੁੱਪ ਦੀਆਂ ਇਹ ਮੰਨੀਆਂ ਜਾਂਦੀਆਂ ਆ, ਇੰਡੋ ਕੈਨੇਡੀਅਨ ਬੱਸਾਂ ਦੀ ਏਅਰਪੋਰਟ ਤੱਕ ਸਿੱਧੀ ਐਂਟਰੀ ਤੇ PRTC ਦੀਆਂ ਬੱਸਾਂ ਦੀ ਐਂਟਰੀ ਦੇ ਉੱਤੇ ਕੇਜਰੀਵਾਲ ਸਰਕਾਰ ਜਿਹੜੀ ਆ ਉਹਨੇ ਰੋਕ ਲਾਉਣ ਦਾ ਜਿਹੜਾ ਮਾਮਲਾ ਆ ਇਹ ਬੁੱਧਵਾਰ ਨੂੰ ਕੱਲ ਵਿਧਾਨ ਸਭਾ ਦੇ ਵਿੱਚ ਕਾਫੀ ਗੂੰਜਿਆ। ਤੇ ਇਸ ਮੌਕੇ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆ ਉਹ ਵੀ ਸਦਨ ਦੇ ਵਿੱਚ ਹਾਜ਼ਰ ਆਏ ਪਰ ਉਹ ਚੁੱਪ ਕਰਕੇ ਬੈਠੇ ਰਹੇ ਆ। ਤੇ ਪ੍ਰਸ਼ਨ ਕਾਲ ਦੇ ਦੌਰਾਨ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਪਿੰਡ ਭੱਠਲ ਤੋਂ ਬਰਨਾਲਾ ਲਈ ਬੱਸ ਚਲਾਉਣ ਦਾ ਮਾਮਲਾ ਜਿਹੜਾ ਉਠਾਇਆ, ਜਿਸ ਉੱਤੇ ਟਰਾਂਸਪੋਰਟ ਮੰਤਰੀ ਨੇ ਇਨਕਾਰ ਕੀਤਾ। ਇਹ ਸੁਣ ਕੇ ਅਮਨ ਅਰੋੜਾ ਨੇ ਆਊਟ ਰੂਟ ਬੱਸਾਂ ਚਲਾਉਣ ਦੀ ਗੱਲ ਕਹੀ। ਤੇ ਟਰਾਂਸਪੋਰਟ ਮੰਤਰੀ ਨੇ ਕੇਜਰੀਵਾਲ ਸਰਕਾਰ ਉੱਤੇ ਦਿੱਲੀ ਦੇ ਵਿੱਚ PRTC ਦੀਆਂ ਬੱਸਾਂ ਦੀ ਐਂਟਰੀ ਬੰਦ ਕਰਨ ਦੇ ਦੋਸ਼ ਲਾਏ ਤੇ ਆਪ ਵਿਧਾਇਕ ਜਿਹੜੇ ਆ ਭੜਕ ਉੱਠੇ ਆ ਤੇ ਉਹਨਾਂ ਜਿਹੜਾ ਰੋਸ ਆ ਉਹ ਜ਼ਾਹਰ ਜਿਹੜਾ ਕੀਤਾ। ਤੇ ਲੁਧਿਆਣਾ ਤੋਂ ਜਿਹੜੇ ਵਿਧਾਇਕ ਸੀਗੇ ਸਿਮਰਨਜੀਤ ਸਿੰਘ ਬੈਂਸ, ਉਹਨਾਂ ਨੇ ਕਿਹਾ ਵੀ ਬਾਦਲ ਪਰਿਵਾਰ ਦੀ ਜਿਹੜੀ ਮਲਕੀਅਤ ਵਾਲੀਆਂ ਆ ਇੰਡੋ ਕੈਨੇਡੀਅਨ ਬੱਸਾਂ ਇਹ ਏਅਰਪੋਰਟ ਤੱਕ ਤਾਂ ਜਾ ਰਹੀਆਂ ਆ ਪਰ PRTC ਦੀਆਂ ਜਿਹੜੀਆਂ ਬੱਸਾਂ ਆ ਉਹ ਬੰਦ ਕਰ ਦਿੱਤੀਆਂ। ਇਸ ਗੱਲ ਤੋਂ ਸਦਨ ਦੇ ਵਿੱਚ ਕਾਫੀ ਹੰਗਾਮਾ ਜਿਹੜਾ ਆ ਹੋ ਗਿਆ। ਤੇ ਰਾਜਪਾਲ ਦੇ ਭਾਸ਼ਣ ਦੇ ਉੱਤੇ ਵੀ ਜਿਹੜੀ ਬਹਿਸ ਹੋਈ ਆ ਉਹ ਤੇ ਆਪ ਵਿਧਾਇਕ ਅਮਨ ਅਰੋੜਾ ਨੇ ਸਫਾਈ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਦੀ ਥਾਂ ਪੰਜਾਬ ਦੇ ਲੋਕਾਂ ਦੀ ਹੈਸ਼ੀ ਹੋਵੇ ਤੇ ਇੰਡੋ ਕੈਨੇਡੀਅਨ ਸਮੇਤ ਸਾਰੀਆਂ ਪ੍ਰਾਈਵੇਟ ਬੱਸਾਂ ਨੂੰ ਜਿਹੜੀ ਬੰਦ ਆ ਉਹ ਕਰ ਸਕਦੀ ਆ, ਕਿਉਂਕਿ ਕੰਟਰੈਕਟ ਕੈਰੇਜ ਪਰਮਿਟ ਤਹਿਤ ਨਾ ਇੱਕ ਇੱਕ ਸਵਾਰੀ ਦੀ ਟਿਕਟ ਕੱਟ ਸਕਦੇ ਆ ਤੇ ਨਾ ਰਾਹ ਵਿੱਚੋਂ ਸਵਾਰੀ ਜਿਹੜੇ ਆ ਚੁੱਕ ਸਕਦੇ ਆ। ਤੇ ਅਰੋੜਾ ਨੇ ਚੁਣੌਤੀ ਵੀ ਦਿੱਤੀ ਕਿ ਜੇਕਰ ਉਹ ਸੱਚਮੁੱਚ ਜਿਹੜੇ ਸਹਿਰਦ ਇਹ ਹੈਗੇ ਆ ਤੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਤੋਂ ਅੰਬਾਲਾ ਤੱਕ ਜਿਹੜੀਆਂ ਚੱਲਦੀਆਂ ਬਾਦਲਾਂ ਦੀਆਂ ਜਿਹੜੀਆਂ ਗੈਰ ਕਾਨੂੰਨੀ ਬੱਸਾਂ ਉਹਨਾਂ ਨੂੰ ਜਿਹੜਾ ਬੰਦ ਕਰਨ। ਤੇ ਜਦੋਂ ਜਿਹੜਾ ਦੋਸ਼ ਲੱਗਿਆ ਕੇਜਰੀਵਾਲ ਦੇ ਉੱਤੇ ਤੇ ਉਦੋਂ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਉਹ ਜਿਹੜੇ ਬਹੁਤ ਜ਼ਿਆਦਾ ਭੜਕੇ ਆ ਵੀ ਕੇਜਰੀਵਾਲ ਦੇ ਉੱਤੇ ਦੋਸ਼ ਜਿਹੜੇ ਆ ਕਿਉਂ ਲੱਗੇ ਆ ਤੇ ਉਸ ਵੇਲੇ ਜਿਹੜੇ ਸਰਕਾਰੀ ਬੱਸਾਂ ਦੀ ਐਂਟਰੀ ਰੋਕਣ ਦੇ ਦੋਸ਼ ਜਿਹੜੇ ਕੇਜਰੀਵਾਲ ਦੇ ਉੱਤੇ ਲੱਗੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਉੱਠ ਗਏ ਆ, ਭੜਕ ਉੱਠੇ ਆ ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਤੇ ਹੁਣ ਸਪੀਕਰ ਨੇ ਕਿਹਾ ਵੀ ਹੁਣ ਤੜਫ ਦੇ ਕਿਉਂ, ਜਾਣੀ ਇਹ ਗੱਲ ਉਹਨਾਂ ਤੇ ਇਲਜ਼ਾਮ ਜਿਹੜਾ ਆ ਉਹ ਲਾਇਆ। ਤੇ ਉਧਰੋਂ ਆਮ ਆਦਮੀ ਪਾਰਟੀ ਨੇ ਵੈਸੇ ਇਹ ਵੀ ਮੰਗ ਕੀਤੀ ਆ ਵੀ ਜਿਹੜਾ ਇਜਲਾਸ ਦਾ ਜਿਹੜਾ ਸਿੱਧਾ ਪ੍ਰਸਾਰਣ ਆ ਇਹ ਹੋਣਾ ਚਾਹੀਦਾ। ਵੈਸੇ ਇਹ ਗੱਲ ਵਧੀਆ ਵੀ ਹੈਗੀ ਆ ਕਿ ਪ੍ਰਸਾਰਣ ਜਿਹੜਾ ਸਿੱਧਾ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਜਿਹੜਾ ਵਿਧਾਇਕ ਚੁਣਿਆ ਹੋਇਆ ਵਿਧਾਇਕ ਆ ਉਹ ਸੰਸਦ ਦੇ ਸੰਸਦ ਜਾਂ ਵਿਧਾਨ ਸਭਾ ਆ ਉਹਦੇ ਵਿੱਚ ਕੀ ਜਿਹੜਾ ਕੰਮ ਕਰ ਰਿਹਾ ਆ, ਕਿਹੜੇ ਕਿਹੜੇ ਸਵਾਲ ਜਿਹੜੇ ਉਹ ਪੁੱਛ ਰਿਹਾ ਆ, ਕਿਤੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠਾ ਹੀ ਤੇ ਨਹੀਂ ਜਿੱਦਾਂ ਅਕਸਰ ਹੀ ਹੁੰਦਾ ਆ। ਤੇ ਬੈਂਸ ਤੇ ਆਮ ਵਿਧਾਇਕਾਂ ਦੇ ਵਿੱਚ ਝੜਪ ਜਿਹੜੀ ਆ ਹੁੰਦੀ ਹੁੰਦੀ ਜਿਹੜੀ ਬਚੀ ਆ, ਵਿਧਾਨ ਸਭਾ ਦਾ ਜਿਹੜਾ ਸੈਸ਼ਨ ਖਤਮ ਹੋਣ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਤੇ ਕਲਤਾਰ ਸਿੰਘ ਸੰਧਵਾ ਇਹਨਾਂ ਦੇ ਵਿਚਕਾਰ ਕਾਫੀ ਤਿੱਖੀ ਨੋਕ ਝੋਕ ਹੋਈ ਆ ਕਿ ਦੋਹਾਂ ਨੇ ਅਸਭਿਅਕ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਆ ਤੇ ਇੱਕ ਦੂਜੇ ਨੂੰ ਦੇਖ ਲੈਣ ਲਈ ਵੀ ਲਲਕਾਰਿਆ, ਜਾਣੀ ਦੋਨਾਂ ਨੇ ਕਹਿਤਾ ਵੀ ਆ ਬਾਹਰ ਨਿਕਲ ਤੈਨੂੰ ਦੇਖਦੇ ਆ। ਤੇ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਵਿਧਾਇਕ ਜਿਹੜੇ ਅਮਨ ਅਰੋੜਾ ਆ ਪੀ ਆਰ ਟੀ ਸੀ ਦੀਆਂ ਬੱਸਾਂ ਦੀ ਐਂਟਰੀ ਬੰਦ ਹੋਣ ਦੇ ਮਾਮਲੇ ਦੇ ਵਿੱਚ ਸਫਾਈ ਦੇ ਰਹੇ ਸੀ ਤੇ ਇਸੇ ਦੌਰਾਨ ਸੈਸ਼ਨ ਦਾ ਜਿਹੜਾ ਸਮਾਂ ਆ ਉਹ ਪੂਰਾ ਹੋ ਗਿਆ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਸੈਸ਼ਨ ਸਵੇਰੇ 10 ਵਜੇ ਤੱਕ ਜਿਹੜਾ ਆ ਮੁਲਤਵੀ ਉਹ ਕਰ ਦਿੱਤਾ। ਤੇ ਉਧਰੋਂ ਫੂਲਕਾ ਸਾਹਿਬ ਵੀ ਕੱਲ ਪਹੁੰਚੇ ਆ ਤੇ ਕਿਉਂਕਿ ਉਹਨਾਂ ਦਾ ਜਿਹੜਾ ਅਸਤੀਫਾ ਉਹ ਕਹਿੰਦੇ ਵੀ ਅਜੇ ਪ੍ਰਵਾਨ ਨਹੀਂ ਕੀਤਾ ਗਿਆ ਤੇ ਦਾਖਾ ਤੋਂ ਜਿਹੜੇ ਵਿਧਾਇਕ ਹੈਗੇ ਆ ਐਚ ਐਸ ਫੂਲਕਾ ਤੇ ਪਿੱਛੇ ਉਹਨਾਂ ਦੀ ਇੱਕ ਘਟਨਾ ਵੀ ਹੋਈ ਆ 3-4 ਦਿਨ ਪਹਿਲਾਂ ਜਿਹੜਾ ਕਿ ਲੁਧਿਆਣਾ ਦੇ ਵਿੱਚ ਜਬਰ ਜਨਾਹ ਦਾ ਇੱਕ ਮਸਲਾ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਡਿਸੀਜਨ ਲਿਆ ਵੀ ਉਹ ਬਹਿਸ ਦੇ ਵਿੱਚ ਹਿੱਸਾ ਲੈਣਗੇ ਤੇ ਉੱਥੇ ਜਾ ਕੇ ਜਿਹੜੇ ਆਪਣੇ ਜਿਹੜੇ ਸਵਾਲ ਆ ਉੱਥੇ ਜਾ ਕੇ ਰੱਖਣਗੇ। ਤੇ ਉੱਥੇ ਉਹਨਾਂ ਨੇ ਕਿਹਾ ਵੀ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਿਹੜਾ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦੀ ਜਿਹੜੀ ਸਜ਼ਾ ਆ ਉਹ ਹੋਈ ਆ। ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਕਿ ਮੁੱਖ ਮੰਤਰੀ ਨੇ ਸੱਜਣ ਕੁਮਾਰ ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਸ਼ਮੂਲੀਅਤ ਹੋਣ ਦੀ ਗੱਲ ਜਿਹੜੀ ਮੰਨੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਉਮੀਦ ਆ ਕਿ ਬਾਕੀ ਦੋਸ਼ੀ ਵੀ ਜਲਦੀ ਸਲਾਖਾਂ ਦੇ ਪਿੱਛੇ ਜਿਹੜਾ ਜਾਣਗੇ। ਤੇ ਫੂਲਕਾ ਨੇ ਪ੍ਰਧਾਨ ਮੰਤਰੀ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੌਜੂਦਾ ਹਾਊਸ ਆ ਉਹ ਦਸੰਬਰ 2016 ਦੇ ਵਿੱਚ ਖਤਮ ਹੋ ਗਿਆ ਤੇ ਚੋਣਾਂ ਪੈਂਡਿੰਗ ਆ ਤੇ ਉਹਨਾਂ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਲਈ ਸਦਨ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਭੇਜੇ ਤਾਂ ਜੋ ਜਲਦੀ ਚੋਣਾਂ ਕਰਵਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਦਨ ਵਿੱਚ ਗੱਲਾਂ ਮਾਰ ਕੇ ਸਮੱਸਿਆ ਦਾ ਹੱਲ ਜਿਹੜਾ ਆ ਉਹ ਨਹੀਂ ਹੋਣਾ ਤੇ ਗਰੀਬ ਕਿਸਾਨਾਂ ਦੇ ਗਰੁੱਪਾਂ ਨੂੰ ਸਬਸਿਡੀ ਦੇਣ ਦੇ ਉੱਤੇ ਗੌਰ ਕਰਨ ਲਈ ਕਿਹਾ ਆ ਮੁੱਖ ਮੰਤਰੀ ਹੁਣਾਂ ਨੇ ਕਿ 100% ਸਬਸਿਡੀ ਦੇ ਉੱਤੇ ਵਿਚਾਰ ਕਰਨ ਦੀ ਜਿਹੜੀ ਗੱਲ ਇਹ ਕੀਤੀ ਆ। ਤੇ ਗੜਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਅਰੋੜੀ ਵੱਲੋਂ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਵਿੱਚ ਜੰਗਲੀ ਜਾਨਵਰਾਂ ਦੇ ਦੁਆਰਾ ਜਿਹੜਾ ਫਸਲਾਂ ਦਾ ਨੁਕਸਾਨ ਕੀਤਾ ਜਾਂਦਾ ਉਹਦਾ ਜਿਹੜਾ ਮੁੱਦਾ ਆ ਉਹ ਵੀ ਉੱਥੇ ਉਠਾਇਆ ਗਿਆ ਆ। ਖੈਰ ਇਹ ਤੁਹਾਨੂੰ ਵਿਧਾਨ ਸਭਾ ਦੀ ਕਾਰਵਾਈ ਕੱਲ ਗੱਲਾਂ ਉੱਥੇ ਹੋਈਆਂ ਤੇ ਉਹ ਆਪਾਂ ਦੇ ਨਾਲ ਸਾਂਝੀਆਂ ਜਿਹੜੀਆਂ ਤੇ ਗੱਲ ਹੋਰ ਸੁਣਦੇ ਆ ਜੀ। ਜਿਹੜਾ ਅਰੋੜਾ ਸਾਹਿਬ ਨੇ ਇੱਕ ਮੌਸਮ ਦੇ ਬਾਰੇ ਗੱਲਬਾਤ ਕੀਤੀ ਹੈ ਸੁਣ ਲੈਂਦੇ ਆਪਾਂ ਉਹ ਵੀ ਗਾਣਾ ਜਿਹੜਾ ਤੇ ਫੇਰ ਜਾਣਾ ਜੀ ਇਸ ਪ੍ਰੋਗਰਾਮ ਦੇ ਵਿੱਚ। ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ ਤੇ ਆਪਣੇ ਨਾਲ ਜਿੰਦਰ ਸਿੰਘ ਘੁਮਣ ਜੀ ਵੀ ਜੁੜੇ ਸੀ ਪਹਿਲਾਂ ਉਹਨਾਂ ਨੇ ਮੈਸੇਜ ਥੋੜਾ ਜਿਹਾ ਅਧੂਰਾ ਰਹਿ ਗਿਆ ਸੀ ਤੇ ਉਹਨਾਂ ਨੇ ਬਾਅਦ ਵਿੱਚ ਮੈਸੇਜ ਕੀਤਾ ਵੀ ਸਾਦਾ ਖਾਣਾ ਪੀਣਾ ਚਾਹੀਦਾ ਆ ਤੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਆਪਣੇ ਨਾਲ ਰੋਜ਼ੇ ਜੁੜਦੇ ਆ ਪੰਜਾਬ ਤੋਂ ਬੱਸੀ ਪਠਾਣਾ ਤੋਂ ਪਿਛੋਕੜ ਹੈਗਾ ਇਹਨਾਂ ਦਾ ਤੇ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ ਤੁਹਾਡਾ ਤੇ ਆਪਣੇ ਨਾਲ ਜੀ ਐਸ ਚਾਹਲ ਭਾਜੀ ਹੁਣੇ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ ਤੇ ਉਹਨਾਂ ਨੇ ਖਬਰ ਜਿਹੜੀ ਆਪਾਂ ਜਿਹੜੀ ਤੁਹਾਡੇ ਨਾਲ ਕਿ ਜਿਹੜੇ ਐਨ ਆਰ ਆਈ ਆ ਵੈਸੇ ਇਹ ਪਿਛਲੇ ਲਾਗੂ ਕੀਤਾ ਗਿਆ ਜਿਹੜਾ ਨੋਨ ਰੈਜੀਡੈਂਟ ਇੰਡੀਅਨ ਮੈਰਿਜ ਜਿਹੜਾ 2019 ਇੱਕ ਲਿਆਉਂਦਾ ਗਿਆ ਆ ਇਹਦੇ ਵਿੱਚ ਕੀ ਕਿਹਾ ਗਿਆ ਕਿ ਐਨ ਆਰ ਆਈ ਜਿਹੜੇ ਬੰਦੇ ਹੈਗੇ ਆ ਨੋਨ ਰੈਜੀਡੈਂਟਸ ਆਫ ਇੰਡੀਆ ਜਾਂ ਭੱਲਾ ਸਾਹਿਬ ਦੀ ਭਾਸ਼ਾ ਵਿੱਚ ਕਹਿ ਦਈਏ ਵੀ ਜਿਹੜੇ ਨਹੀਂ ਰਹਿੰਦੇ ਪੰਜਾਬ ਨਹੀਂ ਰਹਿੰਦੇ ਇੰਡੀਆ ਐਨ ਆਰ ਆਈ ਬੰਦੇ ਜਿਹੜੇ ਆ ਤੇ ਉਹ ਕਾਫੀ ਜਿਹੜੇ ਮਾਤਰਾ ਦੇ ਵਿੱਚ ਉਹਨਾਂ ਦੇ ਫਰੋਡ ਜਿਹੜੇ ਮੈਰਿਜ ਦੇ ਕੇਸ ਜਿਹੜੇ ਆਏ ਸੀ ਇਹਦੇ ਕਰਕੇ ਇਹ ਇੱਕ ਬਿੱਲ ਜਿਹੜਾ ਬਣਾਉਣਾ ਪਿਆ ਨੋਨ ਰੈਜੀਡੈਂਸ ਇੰਡੀਅਨ ਬਿੱਲ ਦਾ ਰਜਿਸਟ੍ਰੇਸ਼ਨ ਆਫ ਮੈਰਿਜ ਤੇ 2019 ਇਹਦਾ ਇੱਕ ਅਪਰ ਹਾਊਸ ਪਾਰਲੀਮੈਂਟ ਦੇ ਵਿੱਚ ਟੇਬਲਡ ਕੀਤਾ ਗਿਆ ਸੀ ਇਹ ਰਿਕਮੈਂਡ ਜਿਹੜਾ ਆ ਕਰ ਦਿੱਤਾ ਗਿਆ ਕਿ ਜਿਹੜੇ ਐਨ ਆਰ ਆਈ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ 30 ਦਿਨਾਂ ਦੇ ਵਿੱਚ ਜਾਣੀ ਵਿਆਹ ਤੋਂ 30 ਦਿਨਾਂ ਦੇ ਵਿੱਚ ਆਪਣੀ ਜਿਹੜੀ ਮੈਰਿਜ ਆ ਉਹ ਰਜਿਸਟਰ ਜਿਹੜੀ ਆ ਕਰਾਉਣੀ ਪੈਣੀ ਆ ਜੇ ਉਹ ਅਜਿਹਾ ਕਰਨ ਦੇ ਵਿੱਚ ਫੇਲ ਹੁੰਦੇ ਆ ਤੇ ਉਹਨਾਂ ਦੇ ਬੜੇ ਸਟ੍ਰਿਕਟ ਜਿਹੜੇ ਪੈਨਲ ਐਕਸ਼ਨ ਆ ਉਹ ਲਏ ਜਾ ਸਕਦੇ ਆ ਤੇ ਇਸ ਐਕਸ਼ਨ ਦੇ ਵਿੱਚ ਜਿਹੜੇ ਐਨ ਆਰ ਆਈ ਦੀ ਪ੍ਰੋਪਰਟੀ ਇੰਡੀਆ ਦੇ ਵਿੱਚ ਉਹ ਵੀ ਅਟੈਚ ਜਿਹੜੀ ਆ ਨਾਲ ਕੀਤੀ ਜਾ ਸਕਦੀ ਆ ਇਹਨੂੰ ਜਿਹੜਾ 19 ਜਿਹੜੀ ਥੋੜੀ ਨੈਟ ਦੀ ਹੋ ਰਹੀ ਆ ਤੇ ਖੈਰ ਤੇ ਇਹ ਜਿਹੜਾ ਚਾਹਲ ਸਾਹਿਬ ਉਹਨਾਂ ਨੇ ਭੇਜਿਆ ਇਸ ਖਬਰ ਦੇ ਵਿੱਚ ਕਿ ਜਿਹੜੀ ਅਮੈਂਡਮੈਂਟ ਆ ਇਹਦੇ ਵਿੱਚ ਇਹ ਕਰ ਦਿੱਤੀ ਗਈ ਆ ਕਿ ਜਿਹੜੀ 30 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਜ਼ਰੂਰ ਰਜਿਸਟਰ ਕਰਾਉਣੀ ਚਾਹੀਦੀ ਆ ਤੇ ਇਹਨਾਂ ਦਾ ਇਹਦੇ ਬੜੀ ਇੱਕ ਅਹਿਮ ਜਿਹੜੀ ਇਹ ਜਾਣ ਕਈ ਵਾਰੀ ਰਜਿਸਟਰ ਨਹੀਂ ਕਰਾਉਂਦੇ ਤੇ ਉਹਦੇ ਕਰਕੇ ਫਿਰ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਜਿਹੜੀ ਸਾਹਮਣਾ ਕਰਨਾ ਪੈ ਸਕਦਾ ਹੈ ਜਗਤਾਰ ਜੋਹਲ ਸਾਹਿਬ ਆਪਣੇ ਨਾਲ ਜੁੜੇ ਆ, ਕਹਿੰਦੇ ਬਾਈ ਜੀ ਬਾਕੀ ਨੇ ਫਿਕਸ ਕਰਕੇ ਫੇਰ ਜੋੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ। ਠੀਕ ਠਾਕ ਹੋਵੋਗੇ ਤੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ ਤੇ ਅੱਜ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਗਾਣਾ ਸੁਣ ਦੀ ਫਰਮਾਇਸ਼ ਕੀਤੀ ਖਾਸ ਤੌਰ ਤੇ ਵੈਲੈਂਟਾਈਨ ਡੇ ਦੇ ਉੱਤੇ ਹਰ ਦਿਲ ਜੋ ਪਿਆਰ ਕਰੇਗਾ ਉਹ ਗਾਣਾ ਗਾਏਗਾ ਤੇ ਸੰਗਮ ਫਿਲਮ ਜਿਹੜੀ ਹਿੰਦੀ ਫਿਲਮ ਹੈਗੀ ਆ ਉਹਦੇ ਵਿੱਚ ਇਹ ਗਾਣਾ ਸੁਣ ਦੀ ਫਰਮਾਇਸ਼ ਚੰਨਾ ਸਾਹਿਬ ਉਹਨਾਂ ਨੇ ਕੀਤੀ ਚੰਨਾ ਸਾਹਿਬ ਜ਼ਰੂਰ ਸੁਣਾਵਾਂਗੇ ਗਾਣਾ ਬਹੁਤ ਵਧੀਆ ਗਾਣਾ ਇਹ ਹੈਗਾ ਤੇ ਨਾਲ ਉਹਨਾਂ ਨੇ ਕਿਹਾ ਵੀ ਕਿਆ ਲੂਟੇਗਾ ਜ਼ਮਾਨਾ ਖੁਸ਼ੀਆਂ ਖੁਸ਼ੀਆਂ ਕੋ ਹਮਾਰੀ ਹਮ ਤੋ ਖੁਦ ਆਪਣੀ ਖੁਸ਼ੀਆਂ ਦੂਸਰੋਂ ਪਰ ਜਤਾ ਕਰ ਦਿੱਤੇ ਹਨ ਕਿਆ ਬਾਤ ਹੈ ਜੀ ਬਹੁਤ ਵਧੀਆ ਮੈਸੇਜ ਜਿਹੜਾ ਹੈਗਾ ਤੇ ਅੱਗੇ ਉਹਨਾਂ ਨੇ ਮੈਸੇਜ ਜਿਹੜਾ ਕੀਤਾ ਏਕ ਪਲ ਕੇ ਲਈ ਮਾਨ ਲੇਤੇ ਹੈ ਕਿ ਕਿਸਮਤ ਮੇ ਲਿਖੇ ਫੈਸਲੇ ਬਦਲਾ ਨਹੀਂ ਕਰਤੇ ਲੇਕਿਨ ਆ ਫੈਸਲੇ ਤੋਂ ਲੀਜੀਏ ਕਿਆ ਪਤਾ ਕਿਸਮਤ ਹੀ ਬਦਲ ਜਾਏ ਕਿਆ ਬਾਤ ਹੈ ਜੀ ਇਹ ਮੈਸੇਜ ਬੜੇ ਇਹਨਾਂ ਦੇ ਡੂੰਘੇ ਹੁੰਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਰ ਜਿਹੜੀ ਆ ਸਾਡੇ ਨਾਲ ਪਾਈ ਆ ਤੇ ਗਾਣਾ ਫਿਰ ਇੱਕ ਸੁਣ ਲੈਂਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਪ੍ਰੋਗਰਾਮ ਦੇ ਵਿੱਚ ਤੇ ਬਰਵਿੰਦਰ ਸਿੰਘ ਹੁਣੀ ਕਹਿ ਰਹੇ ਆ ਵੀ ਜਿਹੜੀ ਵਿਧਾਨ ਸਭਾ ਦੀ ਤੁਸੀਂ ਜਾਣਕਾਰੀ ਦਿੱਤੀ ਸੀ ਤੇ ਉਹ ਕਾਫੀ ਉਹਨਾਂ ਨੂੰ ਵਧੀਆ ਜਿਹੜੀ ਆ ਲੱਗੀ ਆ ਤੇ ਕਹਿੰਦੇ ਬਈ ਉਧਰੋਂ ਮੈਸੇਜ ਇਸੇ ਸੰਬੰਧੀ ਜਿਹੜਾ ਆਪਾਂ ਨੂੰ ਆਇਆ ਹਰਜਿੰਦਰ ਸਿੰਘ ਜੀ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸੈਸ਼ਨ ਤਾਂ ਰੌਲੇ ਰੱਪੇ ਦੇ ਵਿੱਚ ਲੰਘ ਜਾਂਦਾ ਕੋਈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਸਿਹਤ ਸਿੱਖਿਆ ਤੇ ਹੋਰ ਮੁੱਦਿਆਂ ਦੀ ਗੱਲ ਜਿਹੜੀ ਉਹ ਨਹੀਂ ਕਰਦਾ ਇਹ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਬੇਰੁਜ਼ਗਾਰੀ ਦੇ ਸਿਹਤ ਦੇ ਸਿੱਖਿਆ ਦੇ ਤੇ ਹੋਰ ਜਿਹੜੇ ਮੁੱਦੇ ਇਸ ਰਿਲੇਟਡ ਹੈਗੇ ਆ ਉਹ ਉਹਨਾਂ ਦੇ ਬਾਰੇ ਵੀ ਗੱਲ ਜਿਹੜੀ ਆ ਕਰਨੀ ਚਾਹੀਦੀ ਤੁਹਾਡੀ ਗੱਲ ਇਹ ਵੀ ਆ ਕੀ ਹੁੰਦਾ ਕਿ ਇੱਕ ਦੂਜੇ ਉੱਤੇ ਜ਼ਿਆਦਾ ਚਿੱਕੜ ਜਿਹੜਾ ਆ ਉਹ ਸਿੱਟਿਆ ਜਾਂਦਾ ਹਨਾ ਤੇ ਇੱਕ ਦੂਜੇ ਨੂੰ ਜ਼ਿਆਦਾ ਜਿਹੜਾ ਜਲੀਲ ਕੀਤਾ ਜਾਂਦਾ ਤਾਂ ਕਿ ਲੋਕਾਂ ਨੂੰ ਸਾਡੇ ਲੋਕ ਵੀ ਇਹ ਲਾਈਕ ਕਰਦੇ ਆ ਅਸਲ ਵਿੱਚ ਸਾਡੇ ਲੀਡਰ ਜਿਹੜੇ ਆ ਜਾਂ ਲੋਕ ਆ ਜਿਹੜੇ ਉਹ ਬਹੁਤ ਲਾਈਕ ਕਰਦੇ ਆ ਜਦੋਂ ਜੇ ਕੈਪਟਨ ਦੇ ਮੰਨਣ ਵਾਲੇ ਆ ਕੈਪਟਨ ਨੂੰ ਦਬਕਾ ਮਾਰਦਾ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਏਦਾਂ ਹੀ ਜਿਹੜੇ ਬਾਦਲ ਨੂੰ ਮੰਨਣ ਵਾਲੇ ਆ ਬਾਦਲ ਦੇ ਦਲੀਏ ਜਿਹੜੇ ਆ ਕੈਪਟਨ ਜਾਂ ਕਾਂਗਰਸ ਨੂੰ ਦਬਕਾ ਮਾਰਦੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਏਦਾਂ ਦਾ ਜ਼ਿਆਦਾਤਰ ਮੈਜੋਰਟੀ ਜਿਹੜੀ ਸਾਡੇ ਲੋਕਾਂ ਦੀ ਆ ਉਹ ਇਹੋ ਜਿਹੀ ਗੱਲ ਹੈਗੀ ਉਹਨਾਂ ਨੂੰ ਬਹੁਤ ਹੀ ਦੂਰ ਦੇ ਉਹ ਘੋੜੇ ਨੀ ਹੁੰਦੇ ਉਹਨਾਂ ਨੂੰ ਇਹੀ ਬਹੁਤ ਵਧੀਆ ਲੱਗਦਾ ਵੀ ਉਹਨਾਂ ਦਾ ਜਿਹੜਾ ਲੀਡਰ ਆ ਉਹ ਦੂਜੇ ਨੂੰ ਕਿੰਨਾ ਜ਼ਿਆਦਾ ਟੁੱਟ ਕੇ ਪੈਂਦਾ ਤੇ ਇਸੇ ਆਧਾਰ ਦੇ ਉੱਤੇ ਵੋਟਾਂ ਜਿਹੜੀਆਂ ਆ ਉਹ ਪਾਸਦੇ ਆ ਤੇ ਇਸ ਕਰਕੇ ਜਿਹੜੇ ਤੁਸੀਂ ਆ ਮੁੱਦੇ ਜਿਹੜੀ ਗੱਲ ਕੀਤੀ ਆ ਇਹ ਤਾਂ ਬੜੀ ਦੂਰ ਦੀ ਕੌਡੀ ਜਿਹੜੀ ਆ ਹੈਗਾ ਆ ਤੇ ਖੈਰ ਇੱਕ ਗਾਣਾ ਹੋਰ ਸੁਣਦੇ ਹਾਂ ਦੋਸਤੋ ਤੇ ਗਾਣਾ ਸੁਣ ਕੇ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ ਦੀਵਾਨਾ ਸੈਂਕੜੋ ਮੇ ਪਹਿਚਾਨਾ ਜਾਏਗਾ ਦੀਵਾਨਾ ਸੈਂਕੜੋ ਮੇ ਪਹਿਚਾਨਾ ਜਾਏਗਾ ਦੀਵਾਨਾ हमारे दिल को चुरा कर आँख चुराए जाते हैं एक तरफा रस्म वफा हम फिर भी निभाए जाते हैं चाहत का दर्द दूर है लेकिन आपको ही जिस महफिल में शमा हो परवाना जाएगा दीवाना सैकड़ों में पहचाना जाएगा दीवाना
हर दिल जो प्यार करेगा वो गाना गाएगा दीवाना सैकड़ों में ਪਹਿਚਾਨਾ ਜਾਏਗਾ ਦੀਵਾਨਾ ਬਿਸਰੀ ਯਾਦ ਮੇਰੇ ਹੱਸਤੇ ਗਾ
हर दिल जो प्यार करेगा वो गाना गाएगा, दीवाना सैकड़ों में पहचाना जाएगा दीवाना। अपनी अपनी सबने कह ली लेकिन हम चुपचाप रहे, दर्द पराया जिसको प्यार वो क्या अपनी बात कहे, खामोशी का ये अफसाना रह जाएगा बाद मेरे। अपना के हर किसी को बेगाना जाएगा दीवाना सैकड़ों में पहचाना जाएगा, हर दिल को प्यार करेगा वो गाना गाएगा दीवाना सैकड़ों में पहचाना जाएगा दीवाना।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ, ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੈ ਤੇ ਮੈਂ ਦਲਜੀਤ ਸਿੰਘ ਜਿਸ ਦਿਨ ਤੋਂ ਤੁਹਾਡੇ ਨਾਲ ਹਾਜ਼ਰ ਹੈ ਤੇ ਚੱਲਣਾ ਭਾਜੀ ਹੁਣ ਕਹਿ ਦਿੱਤਾ ਵੀ ਥੈਂਕਸ ਜੀ ਫੋਰ ਇੱਕ ਕੁਇਕ ਰਿਸਪੋਂਸ ਤੇ ਲੈ ਜੀ ਅਸੀਂ ਤਾਂ ਰਿਸਪੋਂਸ ਦੇ ਦੇਣਾ। ਕਈ ਵਾਰੀ ਚੱਲਣਾ ਭਾਜੀ ਆਪਾਂ ਥੋੜੇ ਜਿਹੇ ਕਹੀਏ ਇੱਧਰ ਉੱਧਰ ਹੋ ਸਕਦੇ ਆ, ਟੈਕਨੀਕਲ ਜ਼ਮਾਨਾ ਆ, ਵੈਸੇ ਸਾਡੀ ਵੀ ਇਹ ਤਰੀਫ ਹੈਗੀ ਆ, ਮੈਂ ਤੇ ਸਰਜੀਤ ਭਾਜੀ ਇਹ ਗੱਲ ਕਰਦੇ ਸੀ ਤੇ ਤੁਸੀਂ ਸਾਡੇ ਬੜੇ ਸੂਝਵਾਨ ਸਰੋਤੇ ਹੈਗੇ ਆ, ਜਿੰਨੇ ਵੀ ਸਾਡੇ ਦੋਸਤ ਜਿਹੜੇ ਆ ਮੈਸੇਜ ਕਰਦੇ ਖਾਸ ਤੌਰ ਤੇ ਮੈਸੇਜ ਕਰਨਾ ਉਹ ਵੀ ਇਹੋ ਜਿਹੇ ਜ਼ਮਾਨੇ ਦੇ ਵਿੱਚ ਇਹ ਸਾਡਾ ਪਿਆਰ ਜਿਹੜਾ ਆ ਦਰਸਾਉਂਦਾ ਆ ਤੇ ਬੜੇ ਸਾਨੂੰ ਖੁਸ਼ੀ ਹੁੰਦੀ ਹੈ ਜੋ ਤੁਸੀਂ ਜਿਹੜਾ ਮੈਸੇਜ ਆ ਉਹ ਕਰਦੇ ਆ ਤੇ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਪਿਆਰ ਇੰਨਾ ਜ਼ਿਆਦਾ ਸਾਨੂੰ ਜਿਹੜਾ ਆ ਕਰਦੇ ਆ। ਤੇ ਕਿਆਲ ਸਾਹਿਬ ਉਹਨਾਂ ਨੇ ਜਿਹੜੀ ਆਪਾਂ ਨੂੰ ਖ਼ਬਰ ਇੱਕ ਹੋਰ ਭੇਜੀ ਸੀ ਵੀ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਉਹਨਾਂ ਨੇ ਪ੍ਰੋਮਿਸ ਕੀਤਾ ਆ ਸਪੋਰਟ ਕਰਨ ਦੇ ਲਈ ਕਿ ਜਿਹੜੀ ਪੰਜਾਬੀ ਦੀ ਜਿਹੜੀ ਡਿਵੈਲਪਮੈਂਟ ਆ ਵਿਕਾਸ ਜਿਹੜਾ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਜਿਹੜਾ ਆ ਉਹ ਕੀਤਾ ਜਾ ਸਕਦਾ ਤੇ ਇਹਦੇ ਵਿੱਚ ਡਾਕਟਰ ਸੁਰਿੰਦਰ ਸਿੰਘ ਹੋਣਾ ਦੀ ਉਹਨਾਂ ਨੇ ਇੰਟਰਵਿਊ ਦੀ ਜ਼ਿਕਰ ਜਿਹੜਾ ਖਾਸ ਤੌਰ ਤੇ ਕੀਤਾ SBS ਪੰਜਾਬੀ ਦੇ ਵਿੱਚ ਕਿ ਜਿਹੜੇ ਉਹ ਗਏ ਸੀ ਪਰਸਨਲ ਐਨੂਅਲ ਵਿਜ਼ਿਟ ਇੰਡੀਆ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਲੋਕੀ ਜਿਹੜੇ ਮੀਟਿੰਗ ਉਹਨਾਂ ਦੀ ਹੋਈ ਹੈ ਜਿਹੜੇ ਲੋਕੀ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਪੰਜਾਬੀ ਦੀ ਵਿਕਾਸ ਦੇ ਵਿੱਚ ਇਨਵੋਲਵਮੈਂਟ ਜਿਹੜੀ ਉਹਨਾਂ ਦੀ ਹੈਗੀ ਆ ਤੇ ਉਹਨਾਂ ਨੇ ਵਾਈਸ ਚਾਂਸਲਰ ਜਿਹੜੇ ਹੈਗੇ ਪੰਜਾਬੀ ਯੂਨੀਵਰਸਿਟੀ ਦੇ ਮਿਸਟਰ BS ਘੁੰਮਣ ਤੇ ਉਹਨਾਂ ਦੇ ਨਾਲ ਵੀ ਜਿਹੜੀ ਮੁਲਾਕਾਤ ਆ ਉਹ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਬੰਦੇ ਆ ਉਹ ਸੁਹਿਰਦ ਹੈਗੇ ਆ ਕਿ ਜਿਹੜਾ ਪੰਜਾਬੀ ਦਾ ਵਿਕਾਸ ਆ ਉਹ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਕੀਤਾ ਜਾਵੇ। ਵੈਸੇ ਇਹ ਇੱਕ ਇਹ ਵੀ ਹੈਗੀ ਵੀ ਜਿੱਦਾਂ ਜਿੱਦਾਂ ਪੰਜਾਬੀ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਆਸਟ੍ਰੇਲੀਆ ਦੇ ਵਿੱਚ ਜਿਹੜੀ ਵੱਧ ਰਹੀ ਆ ਤੇ ਪੰਜਾਬੀ ਦਾ ਵਿਕਾਸ ਜਿਹੜਾ ਆ ਉਹ ਵੀ ਨਾਲ ਦੀ ਨਾਲ ਜਿਹੜਾ ਹੋਈ ਰਿਹਾ ਆ ਆਪਣੇ ਆਪ। ਤੇ ਉਧਰੋਂ ਲੋਕ ਸਭਾ ਦੀ ਗੱਲ ਵੀ ਆਪਾਂ ਥੋੜੀ ਜਿਹੀ ਕਰ ਲਈਏ, ਕੱਲ ਲੋਕ ਸਭਾ ਦੇ ਵਿੱਚ ਕਾਰਵਾਈ ਦੀ ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਵਿਧਾਨ ਸਭਾ ਦੀ ਗੱਲ ਕੀਤੀ ਸੀ ਚੰਡੀਗੜ੍ਹ ਦੀ, ਹੁਣ ਨਵੀਂ ਦਿੱਲੀ ਜਾਂਦੇ ਲੋਕ ਸਭਾ ਦੇ ਵਿੱਚ ਕੱਲ ਕੇਂਦਰੀ ਰਾਜ ਮੰਤਰੀ ਜਿਹੜੇ ਹੈਗੇ ਜਤਿੰਦਰ ਸਿੰਘ ਉਹਨਾਂ ਨੇ ਇੱਕ ਜਾਣਕਾਰੀ ਜਿਹੜੀ ਦਿੱਤੀ ਆ, ਇਹ ਵੀ ਬੜੀ ਇੱਕ ਇੰਟਰਸਟਿੰਗ ਜਾਣਕਾਰੀ ਹੈਗੀ ਆ। ਜਦੋਂ CBI ਦੇ ਜਿਹੜੇ ਸਾਬਕਾ ਦੋ ਸੀਨੀਅਰ ਅਫਸਰ ਕਾਫੀ ਆਪਸੀ ਖਿੱਚੋ ਤੰਗ ਰਹੀ ਆ, ਪਿਛਲੇ ਦੋ ਤਿੰਨ ਵੀਕ ਆਪਾਂ ਗੱਲ ਜਿਹੜੀ ਆ ਕਰਦੇ ਰਹੇ ਆ, ਇਹਦੇ ਵਿਚਕਾਰ ਕੁੱਲ 67 ਜਿਹੜੇ ਮਾਮਲੇ ਆ ਉਹ ਅਫਸਰਾਂ ਦੇ ਉੱਤੇ ਜਿਹੜੇ ਦਰਜ ਆ ਉਹ ਕੀਤੇ ਗਏ ਆ। ਕੇਂਦਰ ਸਰਕਾਰ ਨੇ ਆਪਣੇ ਲਿਖਤੀ ਜਵਾਬ ਦੇ ਵਿੱਚ ਕਿਹਾ, ਲੋਕ ਸਭਾ ਦੇ ਵਿੱਚ ਦੱਸਿਆ ਵੀ CBI ਨੇ ਪਿਛਲੇ 3 ਸਾਲਾਂ ਦੇ ਵਿੱਚ 4100 ਤੋਂ ਜ਼ਿਆਦਾ ਸਰਕਾਰੀ ਕਰਮਚਾਰੀਆਂ ਦੇ ਖਿਲਾਫ਼ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਆ ਉਹ ਦਰਜ ਕੀਤੇ ਆ। ਤੇ ਪਰਸੋਨਾ ਰਾਜ ਮੰਤਰੀ ਜਿਹੜੇ ਜਤਿੰਦਰ ਸਿੰਘ ਆ ਉਹਨਾਂ ਨੇ ਬੁੱਧਵਾਰ ਨੂੰ ਹੇਠਲੇ ਸਦਨ ਨੂੰ ਦੱਸਿਆ ਵੀ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਦੇ ਨਾਲ ਨਿਪਟਣ ਲਈ ਸਾਰੇ ਜਿਹੜੇ ਕਦਮ ਆ ਉਹ ਚੁੱਕ ਰਹੀ ਆ ਤੇ ਜਾਂਚ ਏਜੰਸੀ ਨੇ ਸਾਲ 2018 ਦੇ ਵਿੱਚ ਕੁੱਲ 765 ਤੇ 2017 ਦੇ ਵਿੱਚ 940 ਤੇ 2016 ਦੇ ਵਿੱਚ 925 ਦੇ ਕਰੀਬ ਜਿਹੜੇ ਕੇਸ ਆ ਉਹ ਦਰਜ ਕੀਤੇ ਆ ਤੇ ਇਸ ਸਾਲ 31 ਜਨਵਰੀ ਤੱਕ CBI ਨੇ 67 ਜਿਹੜੇ ਮਾਮਲੇ ਆ ਉਹ ਦਰਜ ਕੀਤੇ ਆ। ਉਧਰੋਂ ਦੇਸ਼ ਦੇ ਜਿਹੜੇ 267 ਜਿਹੜੇ ਥਾਣੇ ਆ ਉਹਨਾਂ ਦੇ ਵਿੱਚ ਟੈਲੀਫੋਨ ਤੇ 129 ਦੇ ਵਿੱਚ ਵਾਇਰਲੈਸ ਸਿਸਟਮ ਅਜੇ ਤੱਕ ਨਹੀਂ ਪਹੁੰਚਿਆ। ਜਿੱਥੇ ਅਸੀਂ ਦੇਖੋ ਸ਼ਾਈਨਿੰਗ ਇੰਡੀਆ ਦੀ ਗੱਲ ਜਿਹੜੀ ਕਰ ਰਹੇ ਹਾਂ, ਉੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਜਿਹੜੇ ਹੰਸਰਾਜ ਅਹੀਰ ਆ ਉਹਨਾਂ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਵੀ ਦੇਸ਼ ਦੇ 267 ਥਾਣਿਆਂ ਦੇ ਵਿੱਚ ਅਜੇ ਤੱਕ ਟੈਲੀਫੋਨ ਨਹੀਂ ਲੱਗਾ ਹੋਇਆ ਤੇ 129 ਦੇ ਵਿੱਚ ਵਾਇਰਲੈਸ ਐਪ ਜਿਹੜਾ ਉੱਥੇ ਨਹੀਂ ਬਣਿਆ ਤੇ ਨਾਲੇ ਦੱਸਿਆ ਵੀ ਕੱਲ 863 ਥਾਣੇ ਏਦਾਂ ਦੇ ਆ ਦੇਸ਼ ਦੇ ਵਿੱਚ ਜਿਹਨਾਂ ਕੋਲ ਆਪਣੀ ਇਮਾਰਤ ਨਹੀਂ ਹੈਗੀ, ਜਦਕਿ 273 ਜਿਹੜੇ ਏਦਾਂ ਦੇ ਹੈਗੇ ਜਿਹਨਾਂ ਵਿੱਚ ਆਧੁਨਿਕ ਜਿਹੜੇ ਵਾਹਨ ਨਹੀਂ ਆ ਤੇ ਦੇਸ਼ ਦੇ ਵਿੱਚ ਕਰੀਬ 15,650 ਥਾਣੇ ਜਿਹੜੇ ਆ ਉਹ ਬਣਾਏ ਗਏ ਆ। ਤੇ ਖੈਰ ਅਜੇ ਤੱਕ ਤੁਸੀਂ ਦੇਖੋ ਬਈ ਜਿਹੜੇ ਜੇ ਗੱਲ ਕਰੀਏ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਆਧੁਨਿਕ ਵਾਹਨ ਜਿਹੜੇ ਆ ਉਹ ਨਹੀਂ ਹੈਗੇ, ਆਧੁਨਿਕ ਵਾਹਨ ਇਹ ਨੀ ਹੈਗਾ ਬਹੁਤ ਵਧੀਆ ਜਿਹੜੇ ਕਿਉਂਕਿ ਉਹਨਾਂ ਨੇ ਥੋੜੀ ਗਿਣਤੀ ਜਿਹੜੀ ਆ ਉਹ ਦੱਸੀ ਆ ਆਧੁਨਿਕ ਵਾਹਨਾਂ ਦੇ ਮਾਮਲੇ ਦੇ ਵਿੱਚ 273। ਇਹਦਾ ਮਤਲਬ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਜਿਹੜੀ ਲਈ ਕਰਦੀ ਉਹਨਾਂ ਨੂੰ ਆਧੁਨਿਕ ਹੀ ਵਾਹਨ ਜਿਹੜੇ ਆ ਉਹ ਮੰਨਦੇ ਆ। ਪਰ ਖੈਰ ਇਹ ਜਿਹੜੀ ਜਾਣਕਾਰੀ ਉਹਨਾਂ ਨੇ ਦੇ ਦਿੱਤੀ ਆ ਇਹਦੇ ਵਿੱਚ ਵੀ ਕਾਫੀ ਸੁਧਾਰ ਦੀ ਜਿਹੜੀ ਮੰਗ ਆ ਉਹ ਕੀਤੀ ਗਈ ਆ। ਤੇ ਉਧਰੋਂ ਕੇਂਦਰੀ ਵਿਭਾਗ ਜਿਹੜੇ ਹੈਗੇ ਆ ਉਹਦੇ ਵਿੱਚ 4,12,000 ਤੋਂ ਵੱਧ ਦੇ ਜਿਹੜੇ ਅਹੁਦੇ ਆ ਉਹ ਖਾਲੀ ਹੈਗੇ ਆ। ਇਹ ਵੀ ਦੱਸਿਆ ਗਿਆ ਵੀ ਕੇਂਦਰ ਸਰਕਾਰ ਦੇ ਜਿਹੜੇ ਵਿਭਾਗ ਹੈਗੇ ਆ ਉਹਨਾਂ ਦੇ ਵਿੱਚ ਇੰਨੀਆਂ ਵੈਕੈਂਸੀ ਜਿਹੜੀਆਂ ਪਈਆਂ ਆ ਤੇ ਇਹ ਜ਼ਰੂਰੀ ਆ ਕਹਿੰਦੇ ਵੀ ਖਾਲੀ ਪਏ ਅਹੁਦਿਆਂ ਨੂੰ ਸੰਬੰਧਿਤ ਮੰਤਰਾਲਿਆ ਵਿਭਾਗ ਜਾਂ ਸੰਗਠਨ ਜਿਹੜੇ ਭਾਰਤੀ ਨਿਯਮਾਂ ਦੇ ਮੁਤਾਬਕ ਜਿਹੜਾ ਭਰਿਆ ਜਾਣਾ ਹੈਗਾ ਤੇ ਲਗਾਤਾਰ ਪ੍ਰਕਿਰਿਆ ਦੇ ਵਿੱਚ ਇਹ ਜਿਹੜੀ ਭਰਤੀ ਆ ਉਹ ਕੀਤੀ ਜਾਣੀ ਪੈਣੀ ਆ। ਤੇ ਇਹ ਵੀ ਹੈਗਾ ਵੈਸੇ ਕਾਫੀ ਇਹ ਮੁੱਦਾ ਪਿਛਲੀ ਵਾਰ ਵੀ ਉੱਠਿਆ ਸੀਗਾ ਕਿ ਰਿਜ਼ਰਵੇਸ਼ਨ ਦੀ ਵੀ ਗੱਲ ਹੋਈ ਸੀ, 10% ਰਿਜ਼ਰਵੇਸ਼ਨ ਜਿਹੜੀ ਆ ਉਹ ਵਧਾਈ ਗਈ ਸੀ, ਪਰ ਲੋੜ ਤਾਂ ਇਹ ਸੀ ਵੀ ਜਿਹੜੀਆਂ ਨੌਕਰੀਆਂ ਆ ਉਹ ਵੀ ਵਧਾਈਆਂ ਜਾਣ। ਨੌਕਰੀਆਂ ਜਿਹੜੀਆਂ ਪਿਛਲਾ ਬੈਕਲੋਗ ਬਹੁਤ ਜ਼ਿਆਦਾ ਪਿਆ, ਅੱਗੇ ਨੌਕਰੀਆਂ ਜਿਹੜੀਆਂ ਵਧਾਈਆਂ ਨਹੀਂ ਜਾ ਰਹੀਆਂ, ਜਿੱਥੇ ਪਹਿਲਾਂ 10 ਮੁਲਾਜ਼ਮ ਹੁੰਦੇ ਸੀ ਹੁਣ ਉੱਥੇ 2-3 ਤੋਂ ਹੀ ਕੰਮ ਜਿਹੜਾ ਆ ਲਿਆ ਜਾ ਰਿਹਾ ਆ। ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਸਟ੍ਰੈਸ ਜਿਹੜੀ ਆ ਵੱਧ ਗਈ ਆ ਸਰਕਾਰੀ ਮੁਲਾਜ਼ਮਾਂ ਦੇ ਉੱਤੇ, ਤੇ ਕੱਲ ਦੇ ਜਿਹੜੇ ਡਾਟਾ ਆ ਇਸ ਗੱਲ ਨੂੰ ਹੋਰ ਵੀ ਜਿਹੜੇ ਪ੍ਰਤੱਖ ਆ ਉਹ ਬਣਾ ਰਹੇ ਆ। ਤੇ ਜਗਤਾਰਗੜ੍ਹ ਢਿੱਡੀਕੇ ਵਾਲੇ ਭਾਜੀ ਉਹ ਵੀ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਕਿਹਾ ਵੀ ਜ਼ਿੰਦਗੀ ਵਿੱਚ ਨੀਵਾਂ ਹੋ ਕੇ ਚੱਲਣ ਵਾਲਾ ਮਨੁੱਖ ਸਮਾਜ ਲਈ ਹਮੇਸ਼ਾ ਇੱਕ ਸ਼ਖਸੀਅਤ ਬਣ ਪ੍ਰੇਰਨਾ ਸਰੋਤ ਬਣਿਆ ਰਹਿੰਦਾ। ਸ਼ਬਦ ਸਵੇਰ ਦੋਸਤੋ ਢਿੱਡੀਕੇ ਵਾਲੇ ਭਾਜੀ ਉਹਨਾਂ ਨੇ ਕਹਿ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਭਾਜੀ। ਤੇ ਨਿਮਰਤਾ ਦੀ ਗੱਲ ਜਿਹੜੀ ਆ ਉਹਨਾਂ ਨੇ ਕੀਤੀ ਆ ਵੀ ਨਿਮਰਤਾ ਦੇ ਵਿੱਚ ਜਿਹੜਾ ਬਹੁਤ ਵੱਡਾ ਜਿਹੜਾ ਗੁਣ ਆ ਉਹ ਹੋ ਜਾਂਦਾ। ਤੇ ਹਰਜਿੰਦਰ ਸਿੰਘ ਜੀ ਲਿਖ ਰਹੇ ਆ ਕਹਿੰਦੇ ਵੀ ਸਾਨੂੰ ਵੀ ਹਰਮਨ ਰੇਡੀਓ ਆਸਟ੍ਰੇਲੀਆ ਸੁਣ ਕੇ ਖੁਸ਼ੀ ਹੁੰਦੀ ਆ ਤੇ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ, ਧੰਨਵਾਦ ਆ ਤੁਹਾਡਾ। ਖਾਸ ਤੌਰ ਤੇ ਤੁਸੀਂ ਤਾਂ ਬੱਸੀ ਪਠਾਣਾ ਤੋਂ ਵੱਡਾ ਤਾਲਕਾ ਹੁੰਦਾ ਆ, ਤੁਸੀਂ ਉਦੋਂ ਸਾਨੂੰ ਸੁਣਦੇ ਹੋ, ਇਹ ਤੁਸੀਂ ਮਾਣ ਸਾਡਾ ਜਿਹੜਾ ਆ ਉਹ ਵਧਾਉਂਦੇ ਹੋ ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਖੈਰ ਦੋਸਤੋ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਪ੍ਰੋਗਰਾਮ ਨੂੰ ਵੀ ਸਮੇਟਦੇ ਆ ਤੇ ਗਾਣਾ ਸੁਣ ਕੇ ਵਾਪਸ ਆਉਂਦੇ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇੱਦਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਪਿੱਛੇ ਕੁੜੀਆਂ ਨੇ ਲੱਖਾਂ ਸੋਹਣਾ ਤੇ ਸੁਨੱਖਾ, ਪਿੱਛੇ ਕੁੜੀਆਂ ਨੇ ਲੱਖਾਂ, ਵੇਖੀ ਕਿਤੇ ਬੈਜੀ ਨਾ ਗਵਾ ਕੇ, ਵੇਖੀ ਕਿਤੇ ਬੈਜੀ ਨਾ ਗਵਾ ਕੇ, ਸੋਹਣੇ ਜਿਹੇ ਗੱਭਰੂ ਨੂੰ ਅੜੀਏ। ਜ਼ੁਲਫਾਂ ਦੇ ਜਾਲ ਚ ਫਸਾਉਣ ਨੂੰ ਜ਼ੁਲਫਾਂ ਦੇ ਜਾਲ ਚ ਫਸਾਉਣ ਨੂੰ ਬੈਠੀਆਂ ਨੇ ਜੁਗਤਾਂ ਬਣਾ ਕੇ ਸੋਹਣੇ ਜਿਹੇ ਗੱਭਰੂ ਨੂੰ ਅੜੀਏ ਨੱਕ ਲੈ ਡੱਬੀ ਦੇ ਵਿੱਚ ਪਾ ਕੇ ਸੋਹਣੇ ਜਿਹੇ ਗੱਭਰੂ ਨੂੰ ਅੜੀਏ ਨੱਕ ਲੈ ਡੱਬੀ ਦੇ ਵਿੱਚ ਪਾ ਕੇ ਰੱਖ ਲਈ ਬਚਾ ਕੇ ਸੋਹਣੇ ਜਿਹੇ ਗੱਭਰੂ ਨੂੰ ਅੜੀਏ ਰੱਖ ਲੈ ਡੱਬੀ ਦੇ ਵਿੱਚ ਪਾ ਕੇ ਸੋਹਣੇ ਜਿਹੇ ਗੱਭਰੂ ਨੂੰ ਅੜੀਏ ਰੱਖ ਲੈ ਡੱਬੀ ਦੇ ਵਿੱਚ ਪਾ ਕੇ
ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਤੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਵੀ ਦੋਸਤ ਨਾਲ ਘੁੰਮਣ ਜਾ ਰਹੀ ਸੀ ਮੁਟਿਆਰ ਤੇ ਕਾਰ ਵਿਚੋਂ ਉਤਾਰ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਕੱਲ ਗ੍ਰਿਫ਼ਤਾਰ ਕੀਤਾ ਇਹ ਜੰਮੂ ਕਸ਼ਮੀਰ ਦੇ ਕਠੂਆ ਤੋਂ ਵਾਪਸ ਜਿਹੜਾ ਆ ਰਿਹਾ ਸੀ ਤੇ ਮੈਂ ਜਗਰਾਓ ਖੰਨਾ ਤੇ ਨਵਾਂ ਸ਼ਹਿਰ ਦੀਆਂ ਜਿਹੜੀਆਂ ਪੁਲਿਸ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਪਰ ਅਜੇ ਵੀ ਤਿੰਨ ਦੋਸ਼ੀ ਜਿਹੜੇ ਆ ਉਹ ਹੱਥ ਨਹੀਂ ਆਏ ਤਿੰਨ ਮੁਲਜ਼ਮ ਜਿਹੜੇ ਅਦਾਲਤ ਦੇ ਵਿੱਚ ਕੱਲ ਪੇਸ਼ ਕੀਤੇ ਆ ਤੇ 7 ਦਿਨ ਦਾ ਰਿਮਾਂਡ ਜਿਹੜਾ ਆ ਉਹ ਹਾਸਲ ਕਰ ਲਿਆ ਤੇ ਇਹ ਕਠੂਆ ਦਾ ਰਹਿਣ ਵਾਲਾ ਮੁਲਜ਼ਮਾਂ ਦਾ ਭੀਜਾ ਸਾਥੀ ਫੋਰਮੂ ਇਹਦਾ ਨਾਂ ਆ ਫੋਰਮੂ ਜਿਹੜਾ ਕੱਲ ਫੜਿਆ ਗਿਆ ਤੇ ਆਪਣੇ ਰਿਸ਼ਤੇਦਾਰ ਦੇ ਘਰ ਪਿੰਡ ਟਿੱਬਾ ਦੇ ਵਿੱਚ ਇਹ ਰਹਿ ਰਿਹਾ ਸੀ ਤੇ ਇਹ ਜਦੋਂ ਘਲਾਉਣੇ ਕਾਰੇ ਤੋਂ ਬਾਅਦ ਉਹ ਕਠੂਆ ਚਲੇ ਗਿਆ ਸੀਗਾ ਤੇ ਜਦੋਂ ਗ੍ਰਿਫ਼ਤਾਰੀ ਦੇ ਲਈ ਟੀਮਾਂ ਜੰਮੂ ਕਸ਼ਮੀਰ ਪੁੱਜ ਗਈਆਂ ਤਾਂ ਉੱਥੇ ਇਹ ਦੋ ਦਿਨ ਬਿਤਾਉਣ ਤੋਂ ਬਾਅਦ ਅੱਜ ਮੁੜੇ ਜਿਹੜਾ ਵਾਪਸ ਪਰਤ ਰਿਹਾ ਸੀ ਤੇ ਇਹਨੂੰ ਮੁੱਲਾਪੁਰ ਦੇ ਪਿੰਡ ਚੱਕ ਕਲਾਂ ਦੇ ਨੇੜਿਓਂ ਗ੍ਰਿਫ਼ਤਾਰ ਜਿਹੜਾ ਕਰ ਲਿਆ ਇਹ ਤੋਂ ਪਹਿਲਾਂ ਸਾਦਿਕ ਅਲੀ ਤੇ ਜਗਰੂਪ ਸਿੰਘ ਨੂੰ ਵੀ ਮੰਗਲਵਾਰ ਨੂੰ ਗ੍ਰਿਫ਼ਤਾਰ ਜਿਹੜਾ ਕਰ ਲਿਆ ਸੀਗਾ ਤੇ ਮਾਸਟਰ ਮਾਇੰਡ ਜਿਹੜਾ ਆ ਉਹ ਜਗਰੂਪ ਜਿਹੜਾ ਹੈਗਾ ਸੀਗਾ ਤੇ ਪੁਲਿਸ ਨੇ ਕਿਹਾ ਵੀ ਜਿਹੜਾ ਬਾਕੀ ਦੋਸ਼ੀ ਆ ਉਹ ਵੀ ਜਿਹੜਾ ਗ੍ਰਿਫ਼ਤਾਰ ਕਰ ਲਏ ਜਾਣਗੇ ਪਰ ਕੱਲ ਜਿਹੜੀ ਅਹਿਮ ਜਿਹੜੀ ਇਨਫੋਰਮੇਸ਼ਨ ਇਹਨਾਂ ਦੇ ਕੋਲੋਂ ਮਿਲੀ ਆ ਉਹ ਇਹ ਹੈਗੀ ਆ ਵੀ ਇਹ ਪਹਿਲਾਂ ਇਹਨਾਂ ਨੇ ਕਾਂਡ ਨੀ ਇਹ ਕੀਤਾ ਹੈਗਾ ਇਹ ਤੋਂ ਪਹਿਲਾਂ ਵੀ ਜਿਹੜੀਆਂ 6 ਲੜਕੀਆਂ ਨੂੰ ਜਿਹੜਾ ਹਵਸ ਦਾ ਸ਼ਿਕਾਰ ਜਾਣੀ ਇਹ ਬਣਾ ਚੁੱਕਿਆ ਇਹ ਦੋਸ਼ੀ ਜਿਹੜੇ ਆ ਇਹੀ ਨਹੀਂ ਇਹ ਜਿਹੜਾ ਗਰੋਹ ਆ ਇਹ ਲੜਕੀਆਂ ਦੇ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਹਨਾਂ ਦੇ ਗਹਿਣੇ ਮੋਬਾਇਲ ਤੇ ਪਰਸ ਵਗੈਰਾ ਜਿਹੜਾ ਆ ਇਹ ਲੁੱਟ ਲੈਂਦਾ ਸੀ ਤੇ ਬਦਨਾਮੀ ਦੇ ਕਰਕੇ ਜਿਹੜੀਆਂ ਲੜਕੀਆਂ ਆ ਉਹ ਚੁੱਪ ਰਹਿੰਦੀਆਂ ਸੀ ਇਹਦੇ ਕਰਕੇ ਇਹਨਾਂ ਦੇ ਜਿਹੜੇ ਹੌਸਲੇ ਆ ਇੰਨੇ ਜ਼ਿਆਦਾ ਜਿਹੜੇ ਵੱਧ ਗਏ ਕੱਲ ਮੁਲਜ਼ਮਾਂ ਦੇ ਜਿਹੜੇ ਪੁਲਿਸ ਦੇ ਡੰਡੇ ਹੈਗੇ ਆਪਣੇ ਕਈ ਗੁਨਾਹਾਂ ਤੋਂ ਜਿਹੜਾ ਪਰਦਾ ਜਿਹੜਾ ਚੱਕਿਆ ਤੇ ਇਸ ਗਰੋਹ ਦੇ ਵਿੱਚ ਜਿਹੜੇ ਰਿਸ਼ਤੇਦਾਰ ਆ ਇਹ 4 ਜਿਹੜੇ ਮੁਲਜ਼ਮ ਆ ਉਹ ਆਪਸ ਵਿੱਚ ਰਿਸ਼ਤੇਦਾਰ ਇਹ ਹੈਗੇ ਆ ਤੇ ਇਹ ਜਿਹੜੇ ਮੁਲਜ਼ਮ ਆ ਇਹ ਲੁਧਿਆਣਾ ਇਸਤੇਵਾਲ ਸੜਕ ਜਿੱਥੇ ਇਹ ਕਾਂਡ ਹੋਇਆ ਇਹ ਸੜਕ ਜਿਹੜੀ ਆ ਹਮੇਸ਼ਾ ਸੁੰਨਸਾਨ ਰਹਿੰਦੀ ਆ ਉੱਥੇ ਇਹ ਸ਼ਿਕਾਰ ਦੀ ਉਡੀਕ ਦੇ ਵਿੱਚ ਰਹਿੰਦੇ ਸੀ ਤੇ ਜਿਵੇਂ ਇਹਨਾਂ ਨੂੰ ਮੌਕਾ ਮਿਲਦਾ ਉਹ ਲੜਕੀ ਨੂੰ ਆਪਣੀ ਹਫਸ ਦਾ ਸ਼ਿਕਾਰ ਬਣਾ ਲੈਂਦੇ ਤੇ ਇਹ ਸੜਕ ਜਿਹੜੀ ਸੁੰਨਸਾਨ ਹੋਣ ਕਰਕੇ ਪ੍ਰੇਮੀ ਜੋੜਿਆਂ ਤੇ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਜਿਹੜਾ ਪਸੰਦੀਦਾ ਰਾਸਤਾ ਜਿਹੜਾ ਇਹ ਸੀਗਾ ਤੇ ਇਹ ਮਾਮਲਿਆਂ ਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ ਡੀ ਆਈ ਜੀ ਜਿਹੜੇ ਬਹੁਤ ਵਧੀਆ ਭੂਮਿਕਾ ਵੈਸੇ ਪੁਲਿਸ ਨੇ ਨਿਭਾਈ ਆ ਰਣਵੀਰ ਸਿੰਘ ਖੱਟਾ ਜੇ ਪਹਿਲੀ ਰਾਤ ਦੀ ਆਪਾਂ ਗੱਲ ਛੱਡ ਦਈਏ ਉਸ ਤੋਂ ਬਾਅਦ ਕਾਫੀ ਵਧੀਆ ਭੂਮਿਕਾ ਜਿਹੜੀ ਪੁਲਿਸ ਨੇ ਜਿਹੜੀ ਨਿਭਾਈ ਆ ਤੇ ਇਸ ਕਰਕੇ ਦੋਸਤੋ ਇਹ ਆਪ ਲੜਕੀਆਂ ਨੂੰ ਵੀ ਤੇ ਲੜਕਿਆਂ ਨੂੰ ਵੀ ਇਹ ਵੀ ਜ਼ਰੂਰ ਰੱਖਣਾ ਚਾਹੀਦਾ ਚਲੋ ਠੀਕ ਆ ਕਿ ਮੰਗ ਰਹਿੰਦੀ ਆ ਹਮੇਸ਼ਾ ਫਰੀਡਮ ਆਫ ਚੋਇਸ ਤੇ ਫਰੀਡਮ ਆਫ ਸਪੀਚ ਦੀ ਹਮੇਸ਼ਾ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਮੰਗ ਹੁੰਦੀ ਆ ਪਰ ਇਹਦੇ ਨਾਲ ਸਾਡੇ ਕੁਛ ਆਪਣੇ ਫਰਜ਼ ਵੀ ਹੋ ਜਾਂਦੇ ਆ ਬਚਾਅ ਦੇ ਵਿੱਚ ਬਚਾਅ ਹੈਗਾ ਆ ਹਨਾ ਕਿ ਨੋ ਡਾਊਟ ਮੈਂ ਜੋ ਸੋਚਦਾ ਵੀ ਕੋਈ ਗੱਲ ਨੀ ਭਾਈ ਖੁੱਲ ਹੋਣੀ ਚਾਹੀਦੀ ਪਰ ਇਹ ਜਿਹੜੀ ਖੁੱਲ ਆ ਉਹ ਇੰਨੀ ਨੀ ਜ਼ਿਆਦਾ ਹੋਣੀ ਚਾਹੀਦੀ ਜਾਂ ਅਜੇ ਵੀ ਜਿਹੜਾ ਆਪਣੇ ਆਪ ਨੂੰ ਪਹਿਲਾਂ ਸੇਫਟੀ ਜਿਹੜੀ ਆਪਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਭਾਵੇਂ ਆਸਟ੍ਰੇਲੀਆ ਵਿੱਚ ਵੀ ਤੁਸੀਂ ਦੇਖ ਲਓ ਇੱਥੇ ਵੀ ਆਪਣੀ ਸੇਫਟੀ ਜਿਹੜੀ ਆ ਉਹ ਪਹਿਲਾਂ ਦੇਖਣੀ ਜ਼ਰੂਰੀ ਜਿਹੜੀ ਹੈਗੀ ਆ ਪਰ ਕੱਲ ਮੈਂ ਦੇਖ ਰਿਹਾ ਸੀ ਕਿ ਕੱਲ ਇੱਕ ਜਿਹੜਾ ਲਾਈਵ ਚੱਲ ਰਿਹਾ ਸੀ ਪ੍ਰਸਾਰ ਜਿੱਥੇ ਇਹ ਘਟਨਾ ਜਿਹੜੀ ਵਾਪਰੀ ਆ ਉੱਥੇ ਅਜੇ ਵੀ ਜਿਹੜੇ ਇਹ ਪ੍ਰੇਮੀ ਜੋੜੇ ਆ ਉੱਥੇ ਸੜਕਾਂ ਦੇ ਉੱਤੇ ਖੜੇ ਆ ਗੱਡੀਆਂ ਲੈ ਕੇ ਹਨਾ ਜਾਣੀ ਪਰਵਾਹ ਨੀ ਕਰਦੇ ਕਈ ਵਾਰੀ ਕਿ ਕਿਉਂਕਿ ਇਹੋ ਜਿਹੇ ਜਿਹੜੇ ਕ੍ਰਿਮੀਨਲ ਬੰਦੇ ਹੁੰਦੇ ਆ ਇਹ ਇਹੋ ਜਿਹੇ ਸ਼ਿਕਾਰ ਦੀ ਭਾਲ ਦੇ ਵਿੱਚ ਹੁੰਦੇ ਆ ਜਿਹਨਾਂ ਨੂੰ ਕਈ ਵਾਰੀ ਟਾਰਗੇਟ ਜਿਹੜਾ ਕੀਤਾ ਜਾ ਸਕੇ ਤੇ ਇਹੋ ਜਿਹੇ ਟਾਰਗੇਟ ਜਿਹੜਾ ਆ ਉਹ ਨਹੀਂ ਜਿਹੜਾ ਆ ਹੋਣਾ ਚਾਹੀਦਾ ਤੇ ਗੁਰਦੀਪ ਸਿੰਘ ਜੀ ਆਪਣੇ ਨਾਲ ਜੁੜੇ ਆ ਉਹ ਕਹਿੰਦੇ ਬਾਈ ਜੀ ਕਾਰ ਵਾਲੇ ਵੀ ਰੋਡ ਤੇ ਨਹੀਂ ਜਾ ਰਹੇ ਸੀ ਸੁੰਨ ਮਸੰਨ ਪਲਾਟ ਦੇ ਵਿੱਚ ਹਨੇਰੇ ਚ ਖੜੇ ਸੀ ਇੰਨੀਆਂ ਵਾਰਦਾਤਾਂ ਹੋ ਗਈਆਂ ਬੱਚੇ ਵੀ ਬਚਾ ਰੱਖਣ ਉਧਰ ਜਾ ਕੇ ਲਾ ਖੜਨ ਇਹ ਗੱਲ ਸਾਡੀ ਗੁਰਦੀਪ ਸਿੰਘ ਜੀ ਇਹ ਚਲੋ ਆਪਣੀ ਗੱਲਬਾਤ ਜਿਹੜੀ ਕਰ ਰਹੀ ਆ ਤੁਸੀਂ ਹੋਰ ਵਾਧਾ ਕੀਤਾ ਇਸ ਗੱਲ ਦੇ ਵਿੱਚ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਪਰ ਕਈ ਜਿਹੜੇ ਇਹ ਨਾ ਸੋਚਣ ਬਈ ਸ਼ਾਇਦ ਅਸੀਂ ਜਿਹੜੇ ਕਿਸੇ ਦੀ ਆਜ਼ਾਦੀ ਦੇ ਖਿਲਾਫ਼ ਆ ਪਰ ਜਿਹੜੀ ਆਜ਼ਾਦੀ ਆ ਆਪਣੀ ਸੇਫਟੀ ਬਹੁਤ ਜ਼ਰੂਰੀ ਆ ਹਨਾ ਤੇ ਤੁਸੀਂ ਜਾ ਕੇ ਉੱਥੇ ਖੜਦੇ ਹੋ ਤੇ ਤੁਸੀਂ ਬੱਚਾ ਘਰਦਿਆਂ ਨੂੰ ਮਾਪਿਆਂ ਨੂੰ ਚਿੰਤਾ ਦੇ ਵਿੱਚ ਪਾਉਂਦੇ ਹੋ ਤੇ ਜਿਹੜੇ ਕ੍ਰਿਮੀਨਲ ਹੈ ਚਾਹੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਰੱਖ ਲਓ ਇੱਥੇ ਵੀ ਜਿਹੜੇ ਕ੍ਰਿਮੀਨਲ ਮਾਇੰਡ ਬੰਦੇ ਹੈਗੇ ਆ ਉਹ ਦੇਖ ਰਹੇ ਆ ਉਹ ਆਪਣਾ ਟਾਰਗੇਟ ਜਿਹੜਾ ਆ ਉਹਨਾਂ ਨੂੰ ਇਸੀ ਟਾਰਗੇਟ ਚਾਹੀਦਾ ਹੁੰਦਾ ਇਸ ਕਰਕੇ ਆਪਣਾ ਬਚਾਅ ਜਿਹੜਾ ਆ ਜ਼ਰੂਰ ਰੱਖਣਾ ਚਾਹੀਦਾ ਆ ਤੇ ਇਸ ਘਟਨਾ ਤੋਂ ਸਬਕ ਜਿਹੜਾ ਆ ਉਹ ਜ਼ਰੂਰ ਲੈਣਾ ਚਾਹੀਦਾ ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਜੇ ਧਿਆਨ ਦੇ ਵਿੱਚ ਰੱਖੋ ਤੇ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਆ ਉਹ ਨਹੀਂ ਹੋ ਸਕਦੀਆਂ ਭਵਿੱਖ ਦੇ ਵਿੱਚ ਤੇ ਆਪਣਾ ਜਿਹੜਾ ਖਿਆਲ ਆ ਉਹ ਜ਼ਰੂਰ ਰੱਖੋ ਤੇ ਨਾਲ ਦੀ ਨਾਲ ਇਹ ਜ਼ਰੂਰ ਆ ਵੈਸੇ ਜਿੱਦਾਂ ਪੁਲਿਸ ਨੇ ਵੀ ਕਾਫੀ ਵਧੀਆ ਕੰਮ ਜਿਹੜਾ ਆ ਕੀਤਾ ਤੇ ਸਕੈਚ ਬਣਾਏ ਸਾਰਾ ਕੁਛ ਹਨਾ ਤੁਸੀਂ ਕ੍ਰਾਈਮ ਪੈਟਰੋਲ ਵਾਂਗ ਵੀ ਕੰਮ ਜਿਹੜਾ ਕੀਤਾ ਹੁਣ ਤਾਂ ਕਾਫੀ ਜਿਹੜਾ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਜਾਂ ਉਹਨਾਂ ਦੀ ਜਿਹੜੀ ਕਈ ਤਰ੍ਹਾਂ ਦੇ ਜਿਹੜੇ ਟੈਕਨੀਕਲ ਜਿਹੜੇ ਪੁਆਇੰਟ ਆ ਉਹ ਦੇਖਦੇ ਆ ਤੇ ਕਾਫੀ ਵਧੀਆ ਉਹਨਾਂ ਨੇ ਪਰਫੋਰਮੈਂਸ ਵੀ ਦਿੱਤੀ ਆ ਤੇ ਨਾਲ ਦੀ ਨਾਲ ਲੋਕਾਂ ਦਾ ਸਹਿਯੋਗ ਬਹੁਤ ਆ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਕ੍ਰਾਈਮ ਨੂੰ ਫੜਨ ਦੇ ਵਿੱਚ ਤੇ ਲੋਕਾਂ ਨੇ ਜਿੱਦਾਂ ਸਹਿਯੋਗ ਕੀਤਾ ਪੁਲਿਸ ਦਾ ਇਹ ਵੀ ਜਿਹੜਾ ਕਾਬਲੇ ਤਰੀਫ ਆ ਤੇ ਲੋਕੀ ਜਿਹੜੇ ਆ ਇਸ ਗੱਲ ਦੇ ਲਈ ਵਧਾਈ ਦੇ ਪਾਤਰ ਵੀ ਹੈਗੇ ਆ ਵੀ ਕ੍ਰਿਮੀਨਲ ਇੰਨੀ ਛੇਤੀ ਦੇ ਰੱਖੇ ਆ ਉਹ ਆਏ ਤੇ ਖੈਰ ਦੋਸਤੋ ਹੁਣ ਆਪਣਾ ਖਿਆਲ ਰੱਖਿਓ ਤੇ ਜਾਂਦੇ ਜਾਂਦੇ ਵੈਲੰਟਾਈਨ ਡੇ ਆਪਾਂ ਗੱਲ ਕਰ ਰਹੇ ਸੀ ਸਵੇਰੇ ਵੀ ਇਹ ਨੀ ਹੁੰਦਾ ਕਿ ਤੁਸੀਂ ਅੱਜ ਸਾਨੂੰ ਖੁੱਲ ਦੇ ਦਿੱਤੀ ਗਈ ਹੈਨਾ ਵੀ ਅੱਜ ਵੈਲੰਟਾਈਨ ਡੇ ਆ ਤੁਸੀਂ ਜੋ ਮਰਜ਼ੀ ਕਰ ਸਕਦੇ ਆ ਅੱਜ ਜਿਹੜੇ ਹੁਣੇ ਆਪਾਂ ਗੱਲ ਕਰਦੇ ਹਾਂ ਤੇ ਸੀ ਕਿ ਹਮੇਸ਼ਾ ਆਪਣੇ ਆਪ ਨੂੰ ਜਜ਼ਬੇ ਦੇ ਵਿੱਚ ਕਾਨੂੰਨ ਦੇ ਹਿਸਾਬ ਦੇ ਨਾਲ ਰੱਖੋ ਤੇ ਆਪਣੇ ਆਪ ਨੂੰ ਨਿਮਰਤਾ ਦੇ ਨਾਲ ਰੱਖੋ ਪਿਆਰ ਸਤਿਕਾਰ ਦੇ ਨਾਲ ਰਹੋ ਦੂਜੇ ਦਾ ਜਿੰਨਾ ਸਤਿਕਾਰ ਕਰੋਗੇ ਤੁਹਾਨੂੰ ਵੀ ਉਨਾ ਜਿਹੜਾ ਸਤਿਕਾਰ ਆ ਉਹ ਵਾਪਸ ਮਿਲੂਗਾ ਤੇ ਖੈਰ ਆਪਣਾ ਖਿਆਲ ਰੱਖਿਓ ਅਗਲੇ ਵੀਕ ਮਿਲਾਂਗੇ ਰੱਬ ਰਾਖਾ
ਅੱਜ ਬਾਬਲ ਤੇਰੇ ਨੇ ਇੱਕ ਗੱਲ ਸਮਝਾਉਣੀ ਹੈ ਅੱਜ ਬਾਬਲ ਤੇਰੇ ਨੇ ਇੱਕ ਗੱਲ ਸਮਝਾਉਣੀ ਹੈ ਇਸ ਘਰ ਵਿੱਚ ਭਾਵੇਂ ਤੂੰ ਦਿਨ ਚਾਰ ਪਰੋਣੀ ਹੈ ਸਾਡੇ ਕੋਲ ਅਮਾਨਤ ਤੂੰ ਤੇਰੇ ਹੋਣ ਵਾਲੇ ਵਰਦੀ ਸੁਣ ਧੀਏ ਲਾਡਲੀਏ ਤੂੰ ਇੱਜ਼ਤ ਲੈ ਕਰਦੀ ਸੁਣਦੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ ਕਿਤੇ